ਪ੍ਰੋਗਰਾਮ ਲੈ ਕੇ ਜਲਦ ਹਾਜ਼ਰ ਹੋ ਰਹੇ ਹਾਂ। ਕਿਰਪਾ ਕਰਕੇ ਥੋੜਾ ਇੰਤਜ਼ਾਰ ਕਰੋ।
ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਹੈ ਦਵਿੰਦਰ ਕੌਰ ਤੇ ਤੁਸੀਂ ਮੈਨੂੰ ਸੁਣ ਰਹੇ ਹੋ ਲਾਈਵ ਆਪਣੇ ਪਿਆਰੇ ਹਰਮਨ ਰੇਡੀਓ ਦੇ ਉੱਤੇ। ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਇਸ ਸ਼ੋਅ ਦੇ ਵਿੱਚ। ਲਹਿਰਾ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਅੱਜ ਤੁਹਾਡੇ ਦੇ ਨਾਲ ਦੁਬਾਰਾ। ਦਿਨ ਵੀਰਵਾਰ 8 ਨਵੰਬਰ 2018 ਵਿਸ਼ਵਕਰਮਾ ਦਾ ਦਿਹਾੜਾ ਹੈ। ਮੈਲਬਰਨ ਦੇ ਵਿੱਚ ਇਸ ਵਕਤ ਸਮਾਂ ਹੈ 8:01 ਤੇ ਮੈਂ ਇੱਥੋਂ ਬ੍ਰਿਸਬਨ ਤੋਂ ਤੁਹਾਡੇ ਨਾਲ ਰਾਬਤਾ ਬਣਾਇਆ ਹੈ। 7:01 ਸਵੇਰ ਦੇ ਹੋ ਗਏ ਨੇ। ਮੈਂ ਤੁਸੀਂ ਤੇ ਸਾਡਾ ਪਿਆਰਾ ਹਰਮਨ ਰੇਡੀਓ ਅੱਜ ਦੁਬਾਰਾ ਸਾਨੂੰ ਮੌਕਾ ਮਿਲਿਆ ਹੈ ਪ੍ਰਵਾਸੀ ਭਾਰਤੀਆਂ ਨੂੰ ਇੱਕ ਦੂਜੇ ਦੇ ਨਾਲ ਰਾਬਤਾ ਬਣਾਉਣ ਦਾ। ਉਮੀਦ ਕਰਦੇ ਹਾਂ ਤੁਹਾਡਾ ਕੱਲ ਦਾ ਦੀਵਾਲੀ ਦਾ ਜਿਹੜਾ ਤਿਉਹਾਰ ਸੀ ਉਹ ਸੁਖਮਈ ਗੁਜ਼ਰਿਆ ਤੇ ਧਨ ਦੇ ਜਿਹੜੇ ਲਾਭ ਦੀ ਉਮੀਦ ਹੈ ਉਹ ਬਣਾਈ ਰੱਖਿਓ। ਧਨ ਦਾ ਲਾਭ ਹੋਏਗਾ, ਤੁਹਾਡੀ ਲਕਸ਼ਮੀ ਦੀ ਪੂਜਾ ਹੈ ਜਿਹੜੀ ਉਹ ਵਿਅਰਥ ਜਿਹੜੀ ਹੈ ਨਹੀਂ ਜਾਏਗੀ। ਤੇ ਅੱਜ ਦੇ ਜਿਹੜੇ ਤਿਉਹਾਰ ਦੀ ਵਿਸ਼ਵਕਰਮਾ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਉਮੀਦ ਕਰਦੇ ਹਾਂ ਇਹ ਦਿਹਾੜਾ ਤੁਹਾਡੇ ਕੰਮ ਦੇ ਵਿੱਚ ਬਰਕਤਾਂ ਲੈ ਕੇ ਆਵੇ। ਜਿਹੜੀਆਂ ਤੁਸੀਂ ਅੱਜ ਪੂਜਾ ਕਰਦੇ ਹੋ ਤੁਹਾਡੀ ਅਰਦਾਸ ਕਰਦੇ ਹਾਂ ਸਫਲ ਹੋਵੇ। ਅੱਜ ਅਸੀਂ ਥੋੜੇ ਵਿਸਥਾਰ ਚ ਵਿਸ਼ਵਕਰਮਾ ਦੇ ਤਿਉਹਾਰ ਬਾਰੇ ਗੱਲਬਾਤ ਵੀ ਕਰਾਂਗੇ ਆਉਣ ਵਾਲੇ ਸੈਗਮੈਂਟ ਦੇ ਵਿੱਚ, ਪਰ ਹੁਣ ਪਹਿਲਾਂ ਸ਼ੁਰੂ ਕਰਦੇ ਹਾਂ ਮੌਸਮ ਦੀ ਜਾਣਕਾਰੀ ਤੋਂ। ਤੇ ਮੌਸਮ ਦੀ ਜਾਣਕਾਰੀ ਮੈਂ ਇੱਥੋਂ ਪਹਿਲਾਂ ਸ਼ੁਰੂ ਕਰਦੀ ਹਾਂ। ਹੁਣ ਮੈਲਬਰਨ ਦੇ ਵਿੱਚ ਜਿਹੜਾ ਇਸ ਵਕਤ ਟੈਂਪਰੇਚਰ ਹੈ 2.8 ਡਿਗਰੀ ਸੈਲਸੀਅਸ ਹੈ ਜਿਹੜਾ ਉਹ ਬਣਿਆ ਹੋਇਆ। ਥੋੜਾ ਜਿਹਾ ਮੌਸਮ ਠੰਡਾ ਹੈ, ਥੋੜਾ ਨੀ ਵੈਸੇ ਕਾਫੀ ਕਹਾਂਗੀ। ਤੇ ਜਿਹੜੀ ਹਵਾ ਦਾ ਵਹਾਉ ਹੈ ਉਹ 15 ਕਿਲੋਮੀਟਰ ਘੰਟੇ ਦੀ ਜਿਹੜੀ ਰਫਤਾਰ ਦੇ ਨਾਲ ਹੈ ਉਹ ਹੈਗਾ। ਤੇ ਕਾਫੀ ਅੱਧਾ ਮੌਸਮ ਏਦਾਂ ਬੱਦਲਵਾਈ ਹੈਗੀ ਹੈ, ਬਾਰਿਸ਼ ਹੋਣ ਦੀ ਸੰਭਾਵਨਾ ਵੀ ਹੈਗੀ ਹੈ, ਸਵੇਰੇ ਸਵੇਰੇ ਤਾਂ ਕਾਫੀ ਹੈ। ਬਾਕੀ ਜਿਹੜੇ ਮੈਲਬਰਨ ਦੇ ਵਿੱਚ ਸਾਡੇ ਦੋਸਤ ਰਹਿ ਰਹੇ ਨੇ ਉਹ ਸਾਨੂੰ ਜ਼ਿਆਦਾ ਦੱਸ ਸਕਦੇ ਨੇ, ਤੇ ਜਿਹੜੇ ਕੰਮਾਂ ਕਾਰਾਂ ਨੂੰ ਸਵੇਰੇ ਸਵੇਰੇ ਨਿਕਲੇ ਹੋਏ ਨੇ ਇਸ ਮੌਸਮ ਦੇ ਵਿੱਚ ਉਹ ਜ਼ਿਆਦਾ ਵਧੀਆ ਬਿਆਨ ਕਰ ਸਕਦੇ ਨੇ ਕਿ ਉਹ ਇਸ ਵਕਤ ਕਿੱਦਾਂ ਦਾ ਜਿਹੜਾ ਮਹਿਸੂਸ ਹੈ ਉਹ ਕਰ ਰਹੇ ਨੇ। ਬਾਕੀ ਸਿਡਨੀ ਦੇ ਵਿੱਚ 13.2 ਡਿਗਰੀ ਸੈਲਸੀਅਸ ਹੈ, ਹਵਾ ਦਾ ਵਹਾਅ 17 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ। ਮੈਂ ਇੱਥੋਂ ਬ੍ਰਿਸਬਨ ਦੇ ਵਿੱਚ 24 ਡਿਗਰੀ ਹੈ, ਇੱਥੇ ਥੋੜੀ ਗਰਮੀ ਜ਼ਿਆਦਾ ਹੈ, ਦਿਨ ਦੇ ਟਾਈਮ ਤਾਂ ਕਾਫੀ ਗਰਮੀ ਪੈਂਦੀ ਹੈ, ਬਾਹਰ ਨਿਕਲਣਾ ਔਖਾ ਹੋ ਜਾਂਦਾ। ਬਾਕੀ ਇਸ ਵਕਤ ਬੱਦਲਵਾਈ ਇੱਥੇ ਵੀ ਹੈ, ਮੌਸਮ ਇੱਥੇ ਵੀ ਸਵੇਰੇ ਬਾਰਿਸ਼ ਜਿਹੜੀ ਹੈ ਹੋਣ ਦੇ ਚਾਂਸਿਸ ਹੈਗੇ ਆ ਪੂਰੇ ਪੂਰੇ। ਪਰਥ ਦੇ ਵਿੱਚ ਉਹ ਵੀ ਥੋੜਾ ਠੰਡਾ ਹੈ 10.1 ਡਿਗਰੀ, ਐਡੀਲੇਡ 10.3 ਡਿਗਰੀ, ਹੋਬਰਟ ਦੇ ਵਿੱਚ 9.7 ਡਿਗਰੀ ਦਾ ਟੈਂਪਰੇਚਰ ਹੈ, ਤਕਰੀਬਨ ਮੈਲਬਰਨ ਦੇ ਨਾਲ ਹੀ ਹੈ। ਤੇ ਕੈਨਬਰਾ ਇਸ ਤੋਂ ਵੀ ਠੰਡਾ ਹੈ, ਕੈਨਬਰਾ ਦੇ ਵਿੱਚ 7.7 ਡਿਗਰੀ ਜਿਹੜਾ ਟੈਂਪਰੇਚਰ ਹੈ ਉਹ ਬਣਿਆ ਹੋਇਆ ਤੇ ਹਵਾ ਦਾ ਵਹਾਉ ਵੀ ਹੈ ਜਿਹੜਾ। ਤੇ ਡਾਰਵਿਨ ਹੈ ਜਿਹੜਾ 25 ਡਿਗਰੀ, ਉਹ ਬ੍ਰਿਸਬਨ ਦੇ ਥੋੜੇ ਲਾਗੇ ਹੈ। ਮੌਸਮ ਇਹ ਸੀਗਾ ਮੌਸਮ ਦਾ ਹਾਲ। ਤੇ ਬਾਕੀ ਜਿਹੜੇ ਸਾਡੇ ਵੀਰ ਭੈਣ ਇਸ ਵਕਤ ਜਿਹੜੇ ਸਵੇਰੇ ਸਵੇਰੇ ਇਸ ਵਕਤ ਕੰਮਾਂ ਤੇ ਨਿਕਲੇ ਨੇ ਤੇ ਉਹਨਾਂ ਦਾ ਜਿਹੜਾ ਇਸ ਵਕਤ ਮਹਿਸੂਸ ਜੋ ਉਹ ਕਰਦੇ ਨੇ ਉਹ ਬਿਲਕੁਲ ਡਿਫਰੈਂਟ ਹੈ। ਮੈਂ ਤਾਂ ਇੱਥੇ ਪੜ੍ਹ ਕੇ ਸੁਣਾ ਤਾ ਤੇ ਮੈਂ ਕਹਿ ਤਾ ਜੀ ਇੱਥੇ ਠੰਡ ਹੈ ਇੱਥੇ ਗਰਮੀ ਹੈ, ਤਾਂ ਹੁਣ ਤੁਸੀਂ ਦੱਸ ਸਕਦੇ ਹੋ ਆਪਣਾ ਜਿਹੜਾ ਐਕਸਪੀਰੀਅੰਸ ਹੈ ਜੋ ਤੁਸੀਂ ਫੀਲ ਕਰਦੇ ਹੋ ਸਵੇਰੇ ਸਵੇਰੇ ਜਦੋਂ ਉੱਠ ਕੇ ਕੰਮਾਂ ਨੂੰ ਜਾਣਾ ਪੈਂਦਾ ਉਹ ਸਾਨੂੰ ਜ਼ਰੂਰ ਦੱਸਿਓ। ਤੇ ਸ਼ੁਰੂਆਤ ਕਰਦੇ ਹਾਂ ਆਪਣੇ ਸ਼ੋਅ ਦੇ ਪਹਿਲੇ ਗੀਤ ਦੀ, ਦੁਰਗਾ ਰੰਗੀਆ ਜੀ ਦਾ ਇਹ ਖੂਬਸੂਰਤ ਗੀਤ ਕਿਸੇ ਨੀ ਤੇਰੀ ਜਾਤ ਪੁੱਛਣੀ। ਆ ਜੋ ਸੁਣੀਏ ਸਾਰੇ ਰਲ ਕੇ ਤੇ ਫਿਰ ਅਸੀਂ ਆਪਣਾ ਰਾਬਤਾ ਜਿਹੜਾ ਅੱਗੇ ਬਣਾਉਂਦੇ ਹਾਂ ਜੀ।
ਨਾ ਕਰਵਾਲਾ ਡਿੱਟਾਂ ਤੇਰੀਆਂ ਕਿਸ ਕੰਮ ਦਿੱਤੀਆਂ ਨੇ ਆਸਾਂ, ਇਲਮ ਪੜਿਆ ਤੇ ਅਮਲ ਨਾ ਕੀਤਾ, ਤੇਰੀਆਂ ਕਿਸ ਕੰਮ ਕੀਤੀਆਂ ਇਬਾਦਾਂ, ਬੁੱਲੇ ਸ਼ਾਹ ਪਤਾ ਉਦੋਂ ਲੱਗ ਸੀ ਜਦੋਂ ਚਿੜੀ ਫਸੀ ਹੱਥ ਬਾਜਾਂ, ਸਿੱਖ ਪੰਥ ਦੀ ਦੱਸ ਤੂੰ ਸ਼ਾਨ ਕੀ ਐ ਜੇ ਨਾ ਲੜਿਓ ਅਜੀਤ ਜੁਝਾਰ ਬਾਗੂ ਬਾਜਾ ਵਾਲੇ ਦੀ ਦੱਸ ਸੰਤਾਨ ਕੀ ਐ ਉਹੀ ਜਿੱਤ ਦੇ ਨੇ ਬਾਜ਼ੀ ਵਿੱਚ ਦੁਨੀਆ ਛੇੜੇ ਜਿੱਤਣ ਲਈ ਬਾਜ਼ੀਆਂ ਹਾਰਦੇ ਨੇ ਵਿੱਚ ਸਰਹੰਦ ਦੇ ਮਾਰਦੇ
ਤੇਰੀ ਜਾਤ ਪੁੱਛਣੀ ਗੱਲ ਵੀ ਬਿਲਕੁਲ ਸਹੀ ਹੈ ਜਦੋਂ ਅਮਲਾਂ ਦੇ ਨਬੇੜੇ ਹੁੰਦੇ ਨੇ ਤਾਂ ਫਿਰ ਕੋਈ ਜਾਤਾਂ ਪਾਤਾਂ ਨਹੀਂ ਰਹਿ ਜਾਂਦੀਆਂ ਜਾਤਾਂ ਪਾਤਾਂ ਤਾਂ ਇੱਥੇ ਅਸੀਂ ਬੰਦਿਆਂ ਦੀਆਂ ਬਣਾਈਆਂ ਹੋਈਆਂ ਇੱਥੇ ਹੀ ਖਤਮ ਹੋ ਜਾਂਦੀਆਂ ਨੇ ਬਹੁਤ ਸੋਹਣਾ ਗੀਤ ਦਿਨ ਦੀ ਸ਼ੁਰੂਆਤ ਬਹੁਤ ਹੀ ਵਧੀਆ ਤੇ ਤੁਸੀਂ ਵੀ ਦੱਸਣਾ ਸਾਨੂੰ ਤਾਂ ਕਿ ਤੁਹਾਨੂੰ ਗੀਤ ਕਿੱਦਾਂ ਦਾ ਲੱਗਿਆ ਤੇ ਜੇ ਤੁਸੀਂ ਆਪਣੇ ਮਨਪਸੰਦ ਦਾ ਕੋਈ ਗੀਤ ਲਵਾਉਣਾ ਚਾਹੋ ਤੇ ਝਿਜਕਣਾ ਨੀ ਬਿਲਕੁਲ ਦੱਸ ਦੇਣਾ ਮੈਸੇਜ ਕਰ ਦੇਣਾ ਤੇ ਅੱਗੇ ਅਸੀਂ ਚੱਲਦੇ ਹਾਂ ਸਾਡੇ ਅਗਲੇ ਸੈਗਮੈਂਟ ਦੇ ਵੱਲ ਜਿੱਥੇ ਅਸੀਂ ਗੱਲਬਾਤ ਕਰਾਂਗੇ ਅੱਜ ਦੇ ਦਿਨ ਦੀ ਵੈਸੇ ਹਿੰਦੁਸਤਾਨ ਦੇ ਵਿੱਚ ਤਾਂ ਅੱਜ ਕੱਲ ਜਿਹੜਾ ਦਿਨ ਹੈ ਅੱਜ ਦਾ ਵਿਸ਼ਵਕਰਮਾ ਦਾ ਦਿਹਾੜਾ ਬਹੁਤ ਅਹਿਮੀਅਤ ਰੱਖਦਾ ਤੇ ਪਰ ਅਸੀਂ ਅੱਜ ਉਸ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਸਾਡੀ ਵਰਲਡ ਹਿਸਟਰੀ ਦੇ ਵਿੱਚ ਅੱਜ ਦੇ ਦਿਨ ਦੀ ਕੀ ਮਹਾਨਤਾ ਹੈ ਕਿ ਜੇ ਅਸੀਂ ਹਰ ਦਿਨ ਜਿਹੜਾ ਉਹ ਸਾਡਾ ਖਾਸ ਹੁੰਦਾ ਤੇ ਹਰ ਦਿਨ ਜਿਹੜਾ ਕਈ ਦਿਨ ਪਰ ਐਸੇ ਹੁੰਦੇ ਨੇ ਜਿਨ੍ਹਾਂ ਦਾ ਇਤਿਹਾਸ ਬਣ ਜਾਂਦਾ ਸੁਨਹਿਰੀ ਅਕਸ਼ਰਾਂ ਦੇ ਵਿੱਚ ਉਹ ਜਿਹੜੇ ਦਿਨ ਦੇ ਵਿੱਚ ਕੁਛ ਹੋਇਆ ਕੁਛ ਅਹਿਮ ਹੋਇਆ ਉਹ ਲਿਖਿਆ ਜਾਂਦਾ ਤੇ ਐਵੇਂ ਹੀ ਅੱਜ ਦੇ ਦਿਨ ਦੇ ਵਿੱਚ ਕੀ ਖਾਸ ਹੋਇਆ ਅਸੀਂ ਜ਼ਿਕਰ ਕਰਾਂਗੇ ਜਿਹੜੇ ਲੋਕ ਵਿਗਿਆਨ ਦੇ ਵਿੱਚ ਇੰਟਰਸਟ ਰੱਖਦੇ ਨੇ ਜਿਹਨਾਂ ਨੂੰ ਵਿਗਿਆਨ ਪੜ੍ਹਨਾ ਬਹੁਤ ਪਸੰਦ ਹੈ ਤੇ ਉਹਨਾਂ ਦੇ ਲਈ ਬੜੀ ਇਨਫੋਰਮੇਸ਼ਨ ਜਿਹੜੀ ਹੈ ਲਾਭਦਾਇਕ ਹੈਗੀ ਹੈ ਉਹਨਾਂ ਨੂੰ ਵਧੀਆ ਲੱਗੇ ਸ਼ਾਇਦ 1895 ਦੇ ਵਿੱਚ ਜਿਹੜਾ ਜਰਮਨ ਫਿਜ਼ਿਸਟ ਸੀਗਾ ਵਿਲਹਮ ਨੇ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਦੀ ਜਿਹੜੀ ਖੋਜ ਹੈ ਡਿਟੈਕਸ਼ਨ ਹੈ ਉਹਨਾਂ ਨੂੰ ਉਹਨਾਂ ਦੀ ਕੀਤੀ ਸੀ ਵੇਵਲੈਂਥ ਦੀ ਰੇਂਜ ਦੇ ਵਿੱਚੋਂ ਤੇ ਇਹ ਜਿਹੜੇ ਆਮ ਬੰਦੇ ਨੇ ਮੇਰੇ ਵਰਗੇ ਉਹਨਾਂ ਨੂੰ ਤਾਂ ਖੈਰ ਨਹੀਂ ਸਮਝ ਆਇਆ ਹੋਣਾ ਪਰ ਜੇ ਸਾਇੰਸ ਦੀ ਜੇ ਆਮ ਬੰਦੇ ਦੀ ਲੈਂਗੁਏਜ ਦੇ ਵਿੱਚ ਜੇ ਮੈਂ ਕਹਾਂ ਐਕਸ ਰੇਜ਼ ਦੀ ਜਿਹੜੀ ਖੋਜ ਹੈ ਉਹ ਹੋਈ ਸੀ ਜਿਹੜਾ ਐਕਸ ਰੇ ਅੱਜ ਕੱਲ੍ਹ ਅਸੀਂ ਹਰ ਜਗ੍ਹਾ ਫਿਰ ਮਸ਼ੀਨਾਂ ਆ ਗਈਆਂ ਅਸੀਂ ਸਾਨੂੰ ਕੋਈ ਵੀ ਤਕਲੀਫ਼ ਹੁੰਦੀ ਹੈ ਡਾਕਟਰ ਕਹਿੰਦੇ ਆ ਐਕਸ ਰੇ ਕਰਵਾ ਲਓ ਤੇ ਇਹ ਉਹਨਾਂ ਦੀ ਸ਼ੁਰੂਆਤ ਐਕਸਰੇ ਮਸ਼ੀਨਾਂ ਦੀ ਖੋਜ ਦੀ ਸ਼ੁਰੂਆਤ ਜਿਹਦੇ ਵਿੱਚ ਰੇਡੀਏਸ਼ਨ ਜਿਹੜੀਆਂ ਵੇਵਲੈਂਥ ਦੇ ਵਿੱਚੋਂ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਹੈ ਉਹਨਾਂ ਦੀ ਜਿਹੜੀ ਬਹੁਤ ਵੱਡਮੁੱਲਾ ਯੋਗਦਾਨ ਹੈ ਤੇ ਜੇ ਇਹ ਨਾ ਹੋਈਆਂ ਹੁੰਦੀਆਂ ਤੇ ਅੱਜ ਸਾਡੇ ਕੋਲ ਐਕਸਰੇ ਮਸ਼ੀਨਾਂ ਨਾ ਹੁੰਦੀਆਂ ਤੇ ਅੱਜ ਸਾਡੇ ਜਿਹੜੀ ਅਸੀਂ ਇੰਨੀ ਡਿਵੈਲਪਮੈਂਟ ਮੈਡੀਕਲ ਸਾਇੰਸ ਦੇ ਵਿੱਚ ਕੀਤੀ ਹੈ ਤੇ ਉਹ ਵੀ ਫਿਰ ਜਿਹੜੀ ਇਸ ਹੱਦ ਤੱਕ ਪੋਸੀਬਲ ਨਹੀਂ ਸੀ ਬਹੁਤ ਵਧੀਆ ਯੋਗਦਾਨ ਹੈ ਜਿਹੜਾ ਵਿਲਹਮ ਨੇ ਪਾਇਆ ਹੈ ਤੇ ਇਸ ਤੋਂ ਇਲਾਵਾ 2016 ਦੇ ਵਿੱਚ ਬੜਾ ਹੀ ਡਰਾਮੈਟਿਕ ਚੇਂਜ ਆਇਆ ਇਹ ਖਬਰ ਖੈਰ ਹਿੰਦੁਸਤਾਨ ਜਾਂ ਆਸਟ੍ਰੇਲੀਆ ਦੇ ਨਾਲ ਰਿਲੇਟਡ ਨਹੀਂ ਹੈ ਇਹ ਹੈ ਖਬਰ ਅਮੈਰੀਕਾ ਦੇ ਨਾਲ ਪਰ ਕਿਉਂਕਿ ਸਾਡੇ ਦੇਸ਼ਾਂ ਦੀ ਇਕਾਨਮੀ ਅਮੈਰੀਕਾ ਦੀ ਦੇ ਬੜੀ ਪ੍ਰਭਾਵਿਤ ਹੈ ਇਸ ਲਈ ਇਹਦਾ ਜ਼ਿਕਰ ਕਰਨਾ ਵੀ ਥੋੜਾ ਲਾਜ਼ਮੀ ਹੋ ਜਾਂਦਾ ਤੇ 2016 ਦੇ ਵਿੱਚ ਅੱਜ ਦੇ ਦਿਨ ਜਿਹੜਾ ਪ੍ਰੈਜ਼ੀਡੈਂਟ ਚੁਣਿਆ ਗਿਆ ਸੀ ਸਾਨੂੰ ਅੰਦਾਜ਼ਾ ਹੋ ਹੀ ਗਿਆ ਹੁਣ ਕਿ ਅੱਜ ਤੋਂ 2 ਸਾਲ ਪਹਿਲਾਂ ਪ੍ਰੈਜ਼ੀਡੈਂਟ ਕੌਣ ਬਣਿਆ ਜਿਹੜਾ ਇਹ ਪ੍ਰੈਜ਼ੀਡੈਂਟ ਹੈ ਜਿਹੜਾ ਆਪਣਾ ਬੇਧੜਕ ਤੇ ਬੇਪਾਤ ਬਿਆਨਾਂ ਕਰਕੇ ਜਾਣਿਆ ਜਾਂਦਾ ਹੈ ਕਿ ਦੋਸਤੋ ਮੈਂ ਗੱਲ ਕਰ ਰਹੀ ਹਾਂ ਡੋਨਲਡ ਟਰੰਪ ਦੀ 2016 ਦਿਨ ਜਿਹੜਾ ਸੀਗਾ ਉਸ ਦਿਨ 8 ਨਵੰਬਰ 2016 ਨੂੰ ਨਿਊਯਾਰਕ ਦੇ ਵਿੱਚ ਰਿਜ਼ਲਟ ਹੈ ਜਿਹੜਾ ਉਹ ਅਨਾਊਂਸ ਹੋਇਆ ਜਿਹੜਾ ਡੋਨਲਡ ਟਰੰਪ ਹੈ ਉਸਨੇ ਪ੍ਰੈਜ਼ੀਡੈਂਟ ਦੀ ਜਿਹੜੀ ਕਮਾਨ ਹੈ ਉਹ ਸੰਭਾਲੀ ਹਿਲਰੀ ਕਲਿੰਟਨ ਨੂੰ ਉਹਨੇ ਹਰਾਇਆ ਤੇ ਬਹੁਤ ਹੀ ਭਾਰੀ ਮਾਤਰਾ ਦੇ ਵਿੱਚ ਜਿਹੜਾ ਇਹ ਫਾਸਲਾ ਸੀ ਵੋਟਾਂ ਦਾ ਸੀਗਾ 304 ਇਲੈਕਟਰਲ ਵੋਟ ਸੀਗੇ ਜਿਹੜੇ ਉਹ ਡੋਨਲਡ ਟਰੰਪ ਦੇ ਸੀਗੇ ਤੇ ਹਿਲਰੀ ਕਲਿੰਟਨ ਜਿਹੜੇ 227 ਜਾਂ 224 ਤੁਸੀਂ ਕਨਫਰਮ ਕਰ ਲੈਣਾ ਆਈ ਗੈਸ 227 ਦੇ ਨਾਲ ਉਹਦਾ ਕਾਊਂਟ ਸੀਗਾ ਹਿਲਰੀ ਕਲਿੰਟਨ ਦਾ ਤੇ 304 ਸੀਗਾ ਡੋਨਲਡ ਟਰੰਪ ਦਾ ਬਹੁਤ ਹੀ ਡਰਮੈਟਿਕ ਚੇਂਜ ਸੀਗਾ ਬਹੁਤ ਹੀ ਵੱਡਾ ਫਾਸਲਾ ਸੀ ਕਹਿੰਦੇ ਨੇ ਕਿ ਪ੍ਰੈਡਿਕਸ਼ਨ ਵੀ ਲਗਾਈਆਂ ਗਈਆਂ ਸੀ ਡਾਟਾ ਸਾਇੰਸ ਦਾ ਬੜਾ ਰੋਲ ਸੀ ਟੈਕਨੋਲੋਜੀ ਹੈ ਆਈ ਟੀ ਤੇ ਇਹਦੇ ਵਿੱਚ ਜੇ ਤੁਸੀਂ ਜ਼ਿਆਦਾ ਗਹਿਰਾਈ ਚ ਜਾਓ ਤਾਂ ਤੁਸੀਂ ਪਤਾ ਲਗਾ ਸਕਦੇ ਹੋ ਡੋਨਲਡ ਟਰੰਪ ਬਿਲੋਂਗ ਕਰਦੇ ਸੀਗੇ ਰਿਪਬਲਿਕਨ ਪਾਰਟੀ ਨੂੰ ਤੇ ਹਿਲਰੀ ਸੀਗੀ ਆਪਣੀ ਡੈਮੋਕ੍ਰੈਟਿਕ ਤੋਂ ਬਹੁਤ ਹੀ ਭਾਰੀ ਹਿਜ਼ਾਫੇ ਦੇ ਨਾਲ ਜਿਹੜੀਆਂ ਵੋਟਾਂ ਸੀ ਉਹਦੇ ਵਿੱਚ ਇਹਨਾਂ ਨੇ ਜਿੱਤ ਜਿਹੜੀ ਉਹ ਪ੍ਰਾਪਤ ਕੀਤੀ ਸੀ ਬੈਕਗ੍ਰਾਉਂਡ ਡੋਨਲਡ ਦੀ ਹੈਗੀ ਹੈ ਬਿਜ਼ਨਸਮੈਨ ਉਹ ਬਿਜ਼ਨਸ ਕਰਦੇ ਬਹੁਤ ਭਾਰੀ ਜਿਹੜਾ ਉਹਨਾਂ ਦਾ ਬਿਜ਼ਨਸ ਇੰਡਸਟਰੀ ਦੇ ਵਿੱਚ ਨਾਮ ਹੈ ਜਿਹੜਾ ਬਹੁਤ ਫੇਮਸ ਹੈ ਤੇ ਇਸ ਤੋਂ ਇਲਾਵਾ ਜਿਹੜਾ ਅੱਜ ਕੱਲ ਜੇ ਤੁਸੀਂ ਅੱਜ ਕੱਲ ਅਸੀਂ ਅਗਰ ਯੂਐਸ ਦਾ ਦੇਖੀਏ ਤੇ ਅੱਜ ਕੱਲ ਵੀ ਮਿਡ ਟਰਮ ਦੇ ਜਿਹੜੇ ਇਲੈਕਸ਼ਨ ਨੇ ਉੱਥੇ ਚੱਲ ਰਹੇ ਨੇ ਤੁਸੀਂ ਲਾਈਵ ਜਿਹੜੇ ਰਿਜ਼ਲਟ ਹੈ ਉਹ ਦੇਖ ਸਕਦੇ ਹੋ ਗੂਗਲ ਦੇ ਉੱਤੇ ਬਾਕੀ ਅਗਲੀਆਂ ਵੋਟਾਂ ਜਿਹੜੀਆਂ ਹੈਗੀਆਂ ਨੇ ਉਹ 3 ਨਵੰਬਰ 2020 ਨੂੰ ਹੋਣਗੀਆਂ ਦੁਬਾਰਾ ਪ੍ਰੈਜੀਡੈਂਟ ਚੁਣਿਆ ਜਾਏਗਾ ਤੇ ਤੁਹਾਨੂੰ ਅੰਦਾਜ਼ਾ ਹੋ ਗਿਆ ਹੋਏਗਾ ਯੂਐਸ ਜਿਹੜਾ ਅਮਰੀਕਾ ਦੀਆਂ ਜਿਹੜਾ ਦਿਨ ਹੈ ਆਲਰੇਡੀ ਡਿਸਾਈਡ ਹੋ ਚੁੱਕਿਆ ਕਿ ਅਗਲਾ ਪ੍ਰੈਜੀਡੈਂਟ ਦੀਆਂ ਵੋਟਾਂ ਕਦੋਂ ਹੋਣਗੀਆਂ 2020 ਦੇ ਵਿੱਚ ਤੇ ਮਿਡ ਟਰਮ ਦੀਆਂ ਵੋਟਾਂ ਆਲਰੇਡੀ ਚੱਲ ਰਹੀਆਂ ਨੇ ਤੁਸੀਂ ਗੂਗਲ ਤੇ ਜਦੋਂ ਵੀ ਮਰਜ਼ੀ ਲਾਈਵ ਦੇਖ ਸਕਦੇ ਹੋ ਤੇ ਇਹ ਸੀ ਅੱਜ ਦੇ ਦਿਨ ਦੀ ਜਿਹੜੀ ਖਾਸ ਖਬਰ ਤੇ ਅਗਲਾ ਗਾਣਾ ਅਸੀਂ ਸੁਣਦੇ ਹਾਂ ਆਪਣਾ ਆਪਾਂ ਅੱਗੇ ਵਧਦੇ ਹਾਂ ਆਪਣੇ ਅਗਲੇ ਗਾਣੇ ਦੇ ਵੱਲ ਇਹ ਹੈ ਗੁਰਦਾਸ ਮਾਨ ਦਾ ਗਾਣਾ ਫਿਲਮ 1999 ਦੇ ਵਿੱਚ ਰਿਲੀਜ਼ ਹੋਈ ਸ਼ਹੀਦ ਮੁਹੱਬਤ ਹੈ ਜੀ ਫਿਲਮ ਦਾ ਨਾਮ ਗਾਣੇ ਦਾ ਨਾਂ ਹੈ ਗੱਡੀਏ ਨੀ ਸਾਨੂੰ ਗੁਰਦਾਸ ਮਾਨ ਦਾ ਗਾਣਾ ਗੁਰਦਾਸ ਮਾਨ ਤਾਂ ਪੰਜਾਬ ਦੇ ਸਾਰਿਆਂ ਦੇ ਦਿਲਾਂ ਦੀ ਜਾਨ ਨੇ ਤਾਂ ਅੱਜ ਦਾ ਦਿਨ ਜੇ ਸਾਨੂੰ ਗੁਰਦਾਸ ਮਾਨ ਦਾ ਸਵੇਰੇ ਸਵੇਰੇ ਗਾਣਾ ਸੁਣਨ ਨੂੰ ਮਿਲ ਰਿਹਾ ਮਜ਼ਾ ਹੀ ਮਜ਼ਾ ਚਲੋ ਅਸੀਂ ਵਧਦੇ ਹਾਂ ਗਾਣੇ ਵੱਲ ਜੀ
ਸਾਡੇ ਹੱਥ ਵਾਗ ਰਵੇ ਖੁਸ਼ੀਆਂ ਤੇ ਵੇਦੀ ਸਾਡੇ ਹੱਥ ਵਾਗ ਰਵੇ ਖੁਸ਼ੀਆਂ ਤੇ ਵੇਦੀ ਕਦੇ ਨਾ ਅਖੀਰ ਹੋਵੇ ਪਿਆਰ ਵਾਲੇ ਮੇਲੇ ਦੀ ਜ਼ਿੰਦਗੀ ਬਹਾਰਾਂ ਦੇ ਹੁਲਾਰੇ ਸਦਾ ਲੈਂਦੀ ਰਹੇ ਦਿਲਾਂ ਵਿੱਚ ਸਦਰਾਂ ਦੀ ਲੁੱਡੀ ਨਿੱਤ ਪੈਂਦੀ ਰਵੇ ਨੀ ਤੂੰ ਚਾਨਣਾ ਹਨੇਰ ਨਾ ਕਰੀ ਨੀ ਤੂੰ ਚਾਨਣਾ ਹਨੇਰ ਨਾ ਕਰੀ ਸਾਡੀ ਜਿੰਦੜੀ ਉੱਠੀ ਕੇ ਸਾਨੂੰ ਗੱਡੀਏ ਨੀ ਗੱਡੀਏ ਨੀ ਸਾਡੇ ਲਈ ਲੰਮਾ ਪੈਂਦਾ ਹੋਇਆ ਹੈ ਵਿਸਾਲ ਦਾ ਇੱਕ ਇੱਕ ਪਲ ਸਾਨੂੰ ਲੱਗੇ ਸੌ ਸਾਲ ਦਾ ਪੈੜੀਏ ਤੂੰ ਜਾਂਦੇ ਜਾਂਦੇ ਕਿਉਂ ਰੁਕ ਗਈ ਏ ਛੱਡ ਕੇ ਤੂੰ ਸਿੱਧਾ ਰਾਹ ਕਿਹੜੇ ਰਾਹ ਪਈ ਨੀ ਤੂੰ ਇਹ ਕੰਮ ਫੇਰ ਨਾ ਕਰੀ ਨੀ ਤੂੰ ਇਹ ਕੰਮ ਫੇਰ ਨਾ ਕਰੀ ਸਾਡੀ ਜਿੰਦੜੀ ਉਡੀਕੇ ਸਾਨੂੰ ਗੱਡੀਏ ਨੀ ਗੱਡੀਏ ਨੀ ਗੱਡੀਏ ਨੀ ਫੇਰ ਨਾ ਕਰੀ ਸਾਡੀ ਜਿੰਦੜੀ ਉਡੀਕੇ ਸਾਨੂੰ
ਸਵਾਗਤ ਹੈ ਦੋਸਤੋ ਤੁਹਾਡਾ ਇਸ ਖੂਬਸੂਰਤ ਗੀਤ ਦੇ ਬਾਅਦ ਦੁਬਾਰਾ ਫੇਰ ਹਰਮਨ ਰੇਡੀਓ ਤੇ ਤੁਹਾਡੇ ਪਸੰਦੀਦਾ ਸ਼ੋਅ ਲਹਿਰਾਂ ਦੇ ਉੱਤੇ। ਮੈਂ ਦਵਿੰਦਰ ਕੌਰ ਤੇ ਅਸੀਂ ਅੱਜ ਗੱਲਬਾਤ ਕੀਤੀ ਮੌਸਮ ਵਿਭਾਗ ਦੀ, ਮੌਸਮ ਦੀ ਜਾਣਕਾਰੀ, ਆਸਟ੍ਰੇਲੀਆ ਦੇ ਜਿਹੜੇ ਅਲੱਗ ਅਲੱਗ ਜਿਹੜੀਆਂ ਸਟੇਟਸ ਨੇ ਉੱਥੇ ਦੀ ਗੱਲ ਕੀਤੀ ਅਸੀਂ ਅੱਜ ਦੇ ਖਾਸ ਹਿਸਟਰੀ ਦੀ। ਹੁਣ ਅਸੀਂ ਗੱਲ ਕਰ ਰਹੇ ਹਾਂ ਸਾਡੇ ਅੱਜ ਬਹੁਤ ਹੀ ਵਧੀਆ ਜਿਹੜਾ ਸਾਡਾ ਤਿਉਹਾਰ ਹੈ ਅਸੀਂ ਮਨਾਉਂਦੇ ਹਾਂ ਆਪਣੇ ਦੇਸ਼ ਦੇ ਵਿੱਚ ਵਿਸ਼ਵਕਰਮਾ ਡੇ ਦੇ ਨਾਲ ਜਾਣਿਆ ਜਾਂਦਾ ਹੈ ਤੇ ਵਿਸ਼ਵਕਰਮਾ ਇਸ ਦਿਨ ਅਸੀਂ ਮਸ਼ੀਨਾਂ ਦੀ ਪੂਜਾ ਕਰਦੇ ਹਾਂ ਤੇ ਸਾਡੇ ਹਿੰਦੁਸਤਾਨ ਦੇ ਵਿੱਚ ਤਾਂ ਖੈਰ ਚਲੋ ਛੁੱਟੀ ਡਿਕਲੇਅਰ ਹੋ ਜਾਂਦੀ ਹੈ ਅਤੇ ਆਸਟ੍ਰੇਲੀਆ ਦੇ ਵਿੱਚ ਤਾਂ ਸਾਡੇ ਨਹੀਂ ਹੈ ਪ੍ਰਵਾਸੀ ਭਾਰਤੀ ਅੱਜ ਵੀ ਕੰਮ ਤੇ ਗਏ ਹੋਣਗੇ ਤੇ ਤੁਹਾਨੂੰ ਪਹਿਲਾਂ ਤਾਂ ਬਹੁਤ ਬਹੁਤ ਇੱਕ ਵਾਰ ਫੇਰ ਤਿਉਹਾਰ ਦੀਆਂ ਬਹੁਤ ਬਹੁਤ ਵਧਾਈਆਂ ਤੇ ਹਿੰਦੂ ਧਰਮ ਦੇ ਵਿੱਚ ਤਾਂ ਇਸ ਤਿਉਹਾਰ ਦੀ ਬਹੁਤ ਹੀ ਮਹੱਤਤਾ ਹੈ ਬੜਾ ਹੀ ਪੂਜਨੀਏ ਤਿਉਹਾਰ ਹੈ ਸਵੇਰੇ ਸਵੇਰੇ ਆਪਣਾ ਇਸ਼ਨਾਨ ਪਾਣੀ ਕਰਕੇ ਜੋ ਮਸ਼ੀਨਾਂ ਦੀ ਪੂਜਾ ਹੁੰਦੀ ਹੈ ਲੋਕ ਬਹੁਤ ਹੀ ਸ਼ਰਧਾ ਦੇ ਨਾਲ ਇਹ ਤਿਉਹਾਰ ਮਨਾਉਂਦੇ ਨੇ। ਬਾਕੀ ਜੇ ਅਸੀਂ ਥੋੜੀ ਜੀ ਗੱਲ ਕਰੀਏ ਕਿ ਹਿਸਟਰੀ ਦੇ ਵਿੱਚ ਤਾਂ ਵਿਸ਼ਵਕਰਮਾ ਜੀ ਨੂੰ ਬਹੁਤ ਹੀ ਐਜ਼ ਅ ਡਿਵਾਈਨ ਕ੍ਰੀਏਟਰ, ਬਹੁਤ ਹੀ ਮਹਾਨ ਜਿਹੜਾ ਉਹਨਾਂ ਨੂੰ ਕ੍ਰੀਏਟਰ ਹੈ ਜਿਹੜਾ ਉਹ ਕਿਹਾ ਜਾਂਦਾ ਹੈ, ਉਹਨਾਂ ਨੂੰ ਸਵੈਂਭਾ ਮਤਲਬ ਕ੍ਰੀਏਟਰ ਆਫ ਦਾ ਵਰਲਡ ਉਹ ਮੰਨਦੇ ਨੇ ਤੇ ਮੰਨਿਆ ਜਾਂਦਾ ਹੈ ਕਿ ਜਿਹੜੀ ਜਿੱਥੇ ਦਵਾਰਕਾ ਜਿਹੜੀ ਨਗਰੀ ਹੈ ਜਿੱਥੇ ਕ੍ਰਿਸ਼ਨ ਭਗਵਾਨ ਰਾਜ ਕਰਦੇ ਸੀ ਉਹ ਨਗਰੀ ਹੈ ਜਿਹੜੀ ਉਹਦਾ ਆਰਕੀਟੈਕਟ ਹੈ ਉਹ ਵੀ ਜਿਹੜਾ ਹੈ ਵਿਸ਼ਵਕਰਮਾ ਜੀ ਨੇ ਡਿਜ਼ਾਇਨ ਕੀਤਾ ਸੀ ਤੇ ਸੋ ਇੱਕ ਤਰ੍ਹਾਂ ਨਾਲ ਉਹ ਆਰਕੀਟੈਕਟ ਵੀ ਹੋ ਗਏ, ਮਕੈਨਿਕ ਵੀ ਹੋ ਗਏ, ਮਕੈਨਿਕ ਤਾਂ ਹੋ ਗਏ ਕਿਉਂਕਿ ਉਹਨਾਂ ਨੇ ਹਥਿਆਰ ਬਣਾਏ ਸੀ ਕਾਫੀ। ਜ਼ਿਆਦਾ ਡਿਟੇਲ ਦੇ ਵਿੱਚ ਤਾਂ ਮੈਂ ਨਹੀਂ ਜਾਵਾਂਗੀ ਕਿਉਂਕਿ ਇਹਦੇ ਲਈ ਪੂਰਾ ਸੈਸ਼ਨ ਚਾਹੀਦਾ ਜੇ ਮੈਂ ਤੁਹਾਨੂੰ ਪੂਰੀ ਹਿਸਟਰੀ ਸੁਣਾਵਾਂ ਤੇ ਫਿਰ ਉੱਤੋਂ ਫਿਰ ਮੈਂ ਤੁਹਾਨੂੰ ਦੱਸਦਾ ਕਿ ਇਹ ਜਿਹੜੀ ਦਵਾਰਕਾ ਨਗਰੀ ਉਹਨਾਂ ਨੇ ਬਣਾਈ ਇਹ ਤਾਂ ਹੋ ਗਿਆ ਸਾਰਾ ਕੰਸਟਰਕਸ਼ਨ ਤੇ ਉਹ ਆਰਕੀਟੈਕਚਰ ਦਾ ਕੰਮ ਹੋ ਗਿਆ ਉਹ ਉਹਨਾਂ ਨੂੰ ਉਹ ਵੀ ਪਤਾ ਸੀ ਤੇ ਫਿਰ ਹਥਿਆਰਾਂ ਦੀ ਉਹਨਾਂ ਨੂੰ ਨੌਲੇਜ ਸੀ, ਇਸ ਕਰਕੇ ਮਸ਼ੀਨਰੀ ਜਿਹੜੇ ਮਸ਼ੀਨ ਦੇ ਨਾਲ ਡੀਲ ਕਰਦੇ ਨੇ ਫੈਕਟਰੀ ਵਾਲੇ, ਉਹ ਵੀ ਉਹਨਾਂ ਨੂੰ ਪੂਜਦੇ ਨੇ, ਉਹਨਾਂ ਦੀ ਪੂਜਾ ਕਰਦੇ ਨੇ, ਤੁਹਾਨੂੰ ਕਿਤੇ ਵੀ ਫੈਕਟਰੀ ਦੇ ਵਿੱਚ ਉਹਨਾਂ ਦੀ ਫੋਟੋ ਆਮ ਹੀ ਵੇਖਣ ਨੂੰ ਮਿਲ ਜੇਗੀ। ਤੇ ਇਸ ਤੋਂ ਇਲਾਵਾ ਕਿਉਂਕਿ ਉਹਨਾਂ ਨੇ ਹਥਿਆਰ ਨੇ ਜਿਹੜੇ ਉਹ ਪਰਮਾਤਮਾ ਦੇ ਲਈ ਬਣਾਏ ਸੀ, ਖੈਰ ਇਹਨਾਂ ਨੂੰ ਵੀ ਪਰਮਾਤਮਾ ਦੀ ਤਰ੍ਹਾਂ ਪੂਜਿਆ ਜਾਂਦਾ, ਪਰ ਹੋਏਗੀ ਕੋਈ ਸੁਪਰੀਮ ਪਾਰ ਉਹਦੇ ਲਈ, ਉਹਨਾਂ ਦੇ ਲਈ ਏਦਾਂ। ਤੇ ਇਸ ਤੋਂ ਇਲਾਵਾ ਉਹਨਾਂ ਨੂੰ ਕਾਰਪੈਂਟਰ ਦਾ ਦਰਜਾ ਜਿਹੜਾ ਰਿਗਵੇਦ ਦੇ ਵਿੱਚ ਇਸ ਬਾਰੇ ਖਾਸ ਉਚੇਚਾ ਲਿਖਿਆ ਵੀ ਗਿਆ ਉਹ ਜਿਹੜਾ ਦਿੱਤਾ ਗਿਆ ਸੀ। ਸੋ ਇਸ ਕਰਕੇ ਮਲਟੀ ਟੈਲੈਂਟਡ ਸਾਡੇ ਅਸੀਂ ਕਹਿ ਸਕਦੇ ਹਾਂ ਮਸ਼ੀਨ ਜਿਹੜੇ ਹੈਗੇ ਨੇ, ਆਰਕੀਟੈਕਟ ਵੀ ਹੋ ਗਏ, ਡਿਵਾਈਨ ਮਕੈਨਿਕ ਵੀ ਹੋ ਗਏ, ਤੇ ਫਿਰ ਇਹਨਾਂ ਦੀ ਜਿਹੜੀ ਪੂਜਾ ਹੈ ਹਰ ਜਿਹੜੇ ਕਿੱਤੇ ਦੇ ਵਿੱਚ ਬਹੁਤ ਹੀ ਜਿਹੜੀ ਸ਼ਰਧਾ ਦੇ ਨਾਲ ਕੀਤੀ ਜਾਂਦੀ ਹੈ, ਤੇ ਲੋਕ ਪੂਜਾ ਕਰਦੇ ਨੇ, ਅਰਦਾਸ ਕਰਦੇ ਨੇ, ਤੇ ਇਸ ਦਿਨ ਮਸ਼ੀਨਾਂ ਸਾਫ਼ ਕਰਕੇ ਤੇਲ ਵਗੈਰਾ ਪਾ ਕੇ ਉਹਨਾਂ ਨੂੰ ਰੱਖ ਦਿੱਤਾ ਜਾਂਦਾ, ਤੇ ਫਿਰ ਅਗਲੇ ਦਿਨ ਤੋਂ ਜਿਹੜਾ ਕੰਮ ਹੈ ਉਹ ਸ਼ੁਰੂ ਕੀਤਾ ਜਾਂਦਾ। ਜਿਹੜੇ ਸਾਡੇ ਵੀਰ ਭੈਣ ਇੱਥੇ ਆਸਟ੍ਰੇਲੀਆ 'ਚ ਰਹਿ ਰਹੇ ਨੇ, ਖੈਰ ਉਹ ਤਾਂ ਮਸ਼ੀਨਾਂ ਨੂੰ ਏਦਾਂ ਤੇਲ ਦੇ ਕੇ ਰੱਖ ਨਹੀਂ ਸਕਦੇ, ਇੱਥੇ ਤਾਂ ਹਰ ਦਿਨ ਕੰਮ ਕਰਨਾ ਪੈਂਦਾ, ਇੱਥੇ ਰੱਖਿਆ ਨਹੀਂ ਜਾ ਸਕਦਾ। ਹੋ ਸਕਦਾ ਉਹਨਾਂ ਨੇ ਪੂਜਾ ਕਰਕੇ, ਪਰ ਉਹ ਜ਼ਰੂਰ ਸ਼ਰਧਾ ਦੇ ਨਾਲ ਪੂਜਾ ਕਰਦੇ ਨੇ, ਕੁਛ ਦੇਰ ਦੇ ਲਈ ਆਪਣਾ ਉਹਨਾਂ ਨੂੰ ਵਿਸ਼ਰਾਮ ਦਿੰਦੇ ਨੇ ਉਹਨਾਂ ਨੂੰ ਥੋੜੀ ਦੇਰ, ਉਸ ਤੋਂ ਬਾਅਦ ਉਹ ਜਿਹੜਾ ਆਪਣਾ ਕੰਮ ਹੈ ਉਹ ਸ਼ੁਰੂ ਕਰਦੇ ਨੇ। ਬਾਕੀ ਜਿਹੜੇ ਆਸਟ੍ਰੇਲੀਆ ਦੇ ਵੀਰ ਭੈਣ ਮਸ਼ੀਨਾਂ ਦੇ ਨਾਲ ਇੱਥੇ ਡੀਲ ਕਰਦੇ ਨੇ, ਉਹ ਕਿਵੇਂ ਆਪਣਾ ਇਹ ਤਿਉਹਾਰ ਮਨਾਉਂਦੇ ਨੇ ਸਾਨੂੰ ਜ਼ਰੂਰ ਦੱਸੋ, ਤਾਂ ਕਿ ਸਾਡੀ ਜਿਹੜੀ ਸਾਡੇ ਥੋੜੇ ਗਿਆਨ ਦੇ ਵਿੱਚ ਇਜ਼ਾਫਾ ਹੋਵੇ, ਸਾਨੂੰ ਵੀ ਪਤਾ ਚੱਲੇ ਕਿ ਕਿਵੇਂ ਇਹ ਤਿਉਹਾਰ ਤੁਸੀਂ ਮਨਾਉਂਦੇ ਹੋ। ਕਿਤੇ ਇੱਥੇ ਆ ਕੇ ਫਿਰ ਮਤਲਬ ਏਦਾਂ ਤਾਂ ਨਹੀਂ ਕਿ ਤੁਹਾਨੂੰ ਟਾਈਮ ਨਹੀਂ ਮਿਲ ਰਿਹਾ, ਜਾਂ ਜੋ ਵੀ ਤੁਸੀਂ ਫੀਲ ਕਰਦੇ ਹੋ ਸਾਡੇ ਨਾਲ ਜ਼ਰੂਰ ਸਾਂਝਾ ਕਰੋ, ਕਿਸੇ ਵੀ ਟਾਈਮ ਸਾਡੇ ਨਾਲ ਰਾਬਤਾ ਬਣਾਓ। ਤੇ ਅੱਗੇ ਅਸੀਂ ਅੱਜ ਇਸ ਤੋਂ ਬਾਅਦ ਅਸੀਂ ਗਾਣਾ ਸੁਣਾਂਗੇ ਹਰਭਜਨ ਮਾਨ ਜੀ ਦਾ, ਇਹ ਜੀ ਆਇਆਂ ਨੂੰ ਫਿਲਮ, ਪੰਜਾਬ ਦੀ ਬਹੁਤ ਹੀ ਜਿਹੜੀ ਮਤਲਬ ਮਸ਼ਹੂਰ ਹੋਈ ਇਹ ਫਿਲਮ ਹਰਭਜਨ ਮਾਨ ਦੀ, ਇੱਥੋਂ ਜਿਹੜਾ ਅਸੀਂ ਕਹਿ ਸਕਦੇ ਹਾਂ। ਹਾਂਜੀ, ਤੇ ਜਿਹੜਾ ਸਿਲਸਿਲਾ ਹੈ ਉਹ ਸ਼ੁਰੂ ਹੋਇਆ ਹਰਭਜਨ ਮਾਨ ਜੀ ਤੋਂ ਫਿਲਮਾਂ ਦਾ ਸਿਲਸਿਲਾ, ਮਤਲਬ ਪਹਿਲਾਂ ਵੀ ਫਿਲਮਾਂ ਬਣਦੀਆਂ ਸੀ, ਮਤਲਬ ਇੱਕ ਤਰ੍ਹਾਂ ਨਾਲ ਮਾਡਰਨ ਤੁਸੀਂ ਕਹਿ ਸਕਦੇ ਹੋ। ਤੇ ਫਿਲਮ ਦਾ ਗਾਣਾ ਅਕਸਰ ਲੋਕ ਅਸੀਂ ਸੁਣਾਂਗੇ, ਤੇ ਨਾਲ ਹੀ ਸਾਡੇ ਨਾਲ ਜਿਹੜੇ ਨੇ ਦਲਜੀਤ ਭਾਜੀ, ਜਿਨ੍ਹਾਂ ਨੂੰ ਤੁਸੀਂ ਅਕਸਰ ਇਸ ਦਿਨ ਸੁਣਦੇ ਹੋ ਸ਼ੋਅ ਤੇ, ਸਾਡੇ ਨਾਲ ਜਿਹੜੇ ਸੰਪਰਕ ਹੈ ਉਹ ਬਣਾਉਣਗੇ, ਫਿਰ ਅਸੀਂ ਉਹਨਾਂ ਦੇ ਜਿਹੜੇ ਤਜਰਬੇ ਨੇ, ਅਸੀਂ ਜਿਹੜੇ ਉਹਨਾਂ ਦੀਆਂ ਜਿਹੜੀਆਂ ਗੱਲਾਂ ਉਹਨਾਂ ਨੂੰ ਧਿਆਨ ਨਾਲ ਸੁਣਾਂਗੇ, ਉਹ ਸਾਡਾ ਸ਼ੋਅ ਜਿਹੜਾ ਕਿ ਕੰਟੀਨਿਊ ਕਰਨਗੇ ਜੀ। ਸੁਣਦੇ ਹਾਂ ਗਾਣਾ ਹਰਭਜਨ ਮਾਨ ਜੀ ਦਾ, ਅਕਸਰ ਲੋਕ।
ਅਕਸਰ ਲੋਕ ਪੁੱਛ ਲੈਂਦੇ ਨੇ ਦਸ ਜੱਗ ਵਾਲਿਆਂ ਨੂੰ ਕੀ ਕਹੀਏ, ਅਕਸਰ ਲੋਕ ਪੁੱਛ ਲੈਂਦੇ ਨੇ ਦਸ ਜੱਗ ਵਾਲਿਆਂ ਨੂੰ ਕੀ ਕਹੀਏ, ਆਪਣੇ ਇਸ ਰਿਸ਼ਤੇ ਦਾ ਹੁਣ ਆਪਾਂ ਵੀ ਕੋਈ ਨਾ ਰੱਖ ਲਈਏ, ਅਕਸਰ ਲੋਕ ਪੁੱਛ ਲੈਂਦੇ ਨੇ ਦਸ ਜੱਗ ਵਾਲਿਆਂ ਨੂੰ ਕੀ ਕਹੀਏ, ਆਪਣੇ ਇਸ ਰਿਸ਼ਤੇ ਦਾ ਹੁਣ ਆਪਾਂ ਵੀ ਕੋਈ ਨਾ ਰੱਖ ਲਈਏ, ਆਪਣੇ ਇਸ ਰਿਸ਼ਤੇ ਦਾ ਹੁਣ ਆਪਾਂ ਵੀ ਕੋਈ ਨਾ ਰੱਖ ਲਈਏ। ਜਿਸ ਰਿਸ਼ਤੇ ਦਾ ਨਾ ਨਾ ਕੋਈ ਉਸ ਲਈ ਜੱਗ ਵਿੱਚ ਥਾਂ ਨਾ ਕੋਈ, ਜਿਸ ਰਿਸ਼ਤੇ ਦਾ ਨਾ ਨਾ ਕੋਈ ਉਸ ਲਈ ਜੱਗ ਵਿੱਚ ਥਾਂ ਨਾ ਕੋਈ, ਧੁੱਪਾਂ ਵਿੱਚ ਕੁਮਲਾ ਜਾਂਦੇ ਨੇ ਜਿਸ ਦੇ ਸਿਰ ਤੇ ਛਾਂ ਨਾ ਕੋਈ, ਆ ਜ਼ਿੰਦਗੀ ਦਾ ਸੱਚ ਸਮਝੀਏ, ਆ ਹੁਣ ਸੁਪਨਿਆਂ ਵਿੱਚ ਨਾ ਰਹੀਏ, ਆਪਣੇ ਇਸ ਰਿਸ਼ਤੇ ਦਾ ਹੁਣ ਆਪਾਂ ਵੀ ਕੋਈ ਨਾ ਰੱਖ ਲਈਏ, ਆਪਣੇ ਇਸ ਰਿਸ਼ਤੇ ਦਾ ਹੁਣ ਆਪਾਂ ਵੀ ਕੋਈ ਨਾ ਰੱਖ ਲਈਏ
ਕੁਝ ਵਾਦੇ ਹੁੰਦੇ ਵਾਦੇ ਦਿਲ ਦੇ ਜਾਦੇ ਹੁੰਦੇ ਹੋ ਕੁਝ ਕਸਮਾਂ ਕੁਝ ਵਾਦੇ ਹੁੰਦੇ ਵਾਦੇ ਦਿਲ ਦੇ ਜਾਦੇ ਹੁੰਦੇ ਜਿਨ ਵਾਦਿਆਂ ਨੇ ਵਫਾ ਨਹੀਂ ਕਰਨੀ ਹੋ ਵਾਦੇ ਵੀ ਕਾਦੇ ਹੁੰਦੇ ਏ ਆਪਣੀ ਅਣਕਹੀ ਕਹਾਣੀ ਸਭ ਨੂੰ ਦੱਸੀਏ
ਜੀ ਕਰਦਾ ਚੁੱਪ ਹੀ
ਆਪਣੇ ਇਸ ਰਿਸ਼ਤੇ ਦਾ ਹੁਣ ਆਪਾਂ ਵੀ ਕੋਈ ਨਾ ਰੱਖ ਲਈਏ ਅਕਸਰ ਲੋਕ ਪੁੱਛ ਲੈਂਦੇ ਨੇ ਤਾਂ ਜੱਗ ਵਾਲਿਆਂ ਨੂੰ ਕੀ ਕਹੀਏ ਆਪਣੇ ਇਸ ਰਿਸ਼ਤੇ ਦਾ ਹੁਣ ਆਪਾਂ ਵੀ ਕੋਈ ਨਾ ਰੱਖ ਲਈਏ
ਆਪਣੇ ਇਸ ਰਿਸ਼ਤੇ ਦਾ ਹੁਣ ਰੱਖੀਏ ਤੇ ਕੀ ਨਾ ਰੱਖ ਲਈਏ ਆਪਣੇ ਇਸ ਰਿਸ਼ਤੇ ਦਾ ਹੁਣ ਰੱਖੀਏ ਤੇ ਕੀ ਨਾ ਰੱਖ ਲਈਏ
ਹਾਂਜੀ ਦੋਸਤੋ ਤੁਹਾਡਾ ਸਵਾਗਤ ਹੈ ਦੁਬਾਰਾ ਇਸ ਖੂਬਸੂਰਤ ਗੀਤ ਤੋਂ ਬਾਅਦ ਹਰਭਜਨ ਮਾਨ ਦਾ ਇਹ ਸੀ ਗਾਣਾ ਅਕਸਰ ਲੋਕ ਫਿਲਮ ਜੀਆਂ ਨੂੰ ਤੋਂ ਤੇ ਇੰਤਜ਼ਾਰ ਦੀਆਂ ਘੜੀਆਂ ਹੁਣ ਖਤਮ ਹੁੰਦੀਆਂ ਨੇ ਸਾਡੇ ਨਾਲ ਇਸ ਵਕਤ ਮੌਜੂਦ ਨੇ ਦਲਜੀਤ ਸਿੰਘ ਜੀ ਦਲਜੀਤ ਸਿੰਘ ਜੀ ਹੁਣ ਹੋਣਗੀਆਂ ਸਿੱਧੀਆਂ ਗੱਲਾਂ ਤੁਹਾਡੇ ਤੇ ਦਲਜੀਤ ਸਿੰਘ ਜੀ ਦੇ ਵਿੱਚ ਸਾਰ ਤੁਸੀਂ ਆਪਣੇ ਸਵਾਲ ਜਵਾਬ ਨੇ ਜੋ ਵੀ ਸਵਾਲ ਨੇ ਬੇਝਿਜਕ ਹੋ ਕੇ ਟੈਲੀਗ੍ਰਾਮ ਦੇ ਉੱਤੇ ਪੁੱਛੋ ਤੁਹਾਨੂੰ ਨੰਬਰ ਵਗੈਰਾ ਤਾਂ ਆਲਰੇਡੀ ਪਤਾ ਹੀ ਹੈ ਤੇ ਜਦੋਂ ਮਰਜ਼ੀ ਜੋ ਵੀ ਸਵਾਲ ਤੁਹਾਡੇ ਮਨ ਵਿੱਚ ਆਉਂਦਾ ਬੇਝਿਜਕ ਤੁਸੀਂ ਜਿਹੜਾ ਦਲਜੀਤ ਜੀ ਨੂੰ ਸਿੱਧਾ ਪੁੱਛ ਸਕਦੇ ਹੋ ਦਲਜੀਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਹਾਂਜੀ ਦਲਜੀਤ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਸ਼ੋਅ ਦੇ ਵਿੱਚ
ਜੀ ਬਹੁਤ ਬਹੁਤ ਧੰਨਵਾਦ ਦਵਿੰਦਰ ਜੀ ਤੇ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਤੇ ਸਭ ਤੋਂ ਪਹਿਲਾਂ ਸਵਾਗਤ ਵੈਸੇ ਸਾਡਾ ਵੀ ਬਣਦਾ ਹੈ ਕਿ ਅੱਜ ਸਾਡਾ ਪਲੇਠਾ ਜਿਹੜਾ ਪ੍ਰੋਗਰਾਮ ਹੈਗਾ ਵੈਸੇ ਆਪਾਂ ਪਲੇਠਾ ਜਿਹੜਾ ਸ਼ਬਦ ਹੈ ਉਹਦਾ ਯੂਜ਼ ਨਹੀਂ ਕਰਦੇ ਅੱਜ ਕੱਲ ਬੜਾ ਖਤਮ ਹੁੰਦਾ ਜਾ ਰਿਹਾ ਉਹ ਆਨੇ ਬਹਾਨੇ ਤੁਸੀਂ ਆਏ ਤੇ ਇਹ ਸ਼ਬਦ ਵੀ ਯੂਜ਼ ਹੋਇਆ ਪਲੇਠਾ ਤੇ ਬੜੀ ਖੁਸ਼ੀ ਹੋਈ ਆ ਕਿ ਬੜਾ ਕੋਨਫੀਡੈਂਸ ਪਹਿਲੇ ਦਿਨ ਥੋੜਾ ਜਿਹਾ ਔਖਾ ਜਿਹਾ ਲੱਗਦਾ ਹੁੰਦਾ ਪਰ ਜਿੱਦਾਂ ਤੁਸੀਂ ਸੰਭਾਲਿਆ ਪ੍ਰੋਗਰਾਮ ਉਮੀਦ ਆ ਕਿ ਤੁਸੀਂ ਵੀ ਇਸ ਟੀਮ ਦਾ ਜਿਹੜਾ ਅਹਿਮ ਅੰਗ ਜਿਹੜਾ ਆ ਛੇਤੀ ਬਣ ਜਾਓਗੇ ਤੇ ਸਾਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੇ ਸਰੋਤੇ ਜਿੱਥੇ ਵੀ ਸਾਨੂੰ ਸੁਣ ਰਹੇ ਆ ਉਹਨਾਂ ਨੂੰ ਵੀ ਬਹੁਤ ਬਹੁਤ ਦੀਵਾਲੀ ਦੀਆਂ ਮੁਬਾਰਕਾਂ ਕਿਉਂਕਿ ਬੜਾ ਇੱਕ ਅਹਿਮ ਇਹ ਤਿਉਹਾਰ ਵੀ ਹੈਗਾ ਬੜੀ ਉਤਸੁਕਤਾ ਦੇ ਨਾਲ ਜਿਹੜੀ ਉਡੀਕ ਵੀ ਰਹਿੰਦੀ ਆ ਭਾਵੇਂ ਅਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹਾਂ ਪਰ ਇੱਕ ਖਾਸ ਤਰ੍ਹਾਂ ਦੀ ਇੱਕ ਲਾਲਸਾ ਹੁੰਦੀ ਹੈ ਕਿ ਇਹ ਜਿਹੜਾ ਤਿਉਹਾਰ ਆ ਆਉਂਦਾ ਬਹੁਤ ਸਾਰੇ ਦਵਿੰਦਰ ਜੀ ਤਿਉਹਾਰ ਇੱਦਾਂ ਦੇ ਆਉਂਦੇ ਆ ਤੇ ਚਲੇ ਜਾਂਦੇ ਆ ਬਹੁਤਾ ਪਤਾ ਨੀ ਲੱਗਦਾ ਇੱਥੇ ਇੰਨੀ ਬਿਜ਼ੀ ਜਿਹੜਾ ਆਪਣੀ ਲਾਈਫ ਹੋ ਜਾਂਦੀ ਆ ਪਰ ਦੀਵਾਲੀ ਫੇਰ ਵੀ ਕੱਲ ਮੈਂ ਕਾਫੀ ਟੈਕਸੀ ਡਰਾਈਵਰ ਜਿਹੜੇ ਦੋਸਤ ਆ ਮੇਰੇ ਜਾਂ ਟਰੱਕ ਡਰਾਈਵਰ ਹੈਗੇ ਆ ਜਾਂ ਜਿਹਨਾਂ ਦੀਆਂ ਰਾਤ ਦੀਆਂ ਜੋਬਸ ਹੈਗੀਆਂ ਉਹਨਾਂ ਨੇ ਛੁੱਟੀ ਕੀਤੀ ਆਨੇ ਬਹਾਨੇ ਭਾਵੇਂ ਇੱਥੇ ਪਟਾਕੇ ਨੀ ਚਲਾਏ ਜਾਣੇ ਥੋੜਾ ਬਹੁਤਾ ਚਲੋ ਸ਼ਗਨ ਆ ਥੋੜਾ ਬਹੁਤਾ ਜਿਹੜਾ ਕਰ ਲਿਆ ਜਾਂਦਾ ਤੇ ਖੈਰ ਤੁਸੀਂ ਜਰੂਰ ਦੱਸ ਦੋ ਕਿ ਤੁਹਾਡੀ ਦੀਵਾਲੀ ਜਿਹੜੀ ਆ ਕਿੱਦਾਂ ਮਨਾ ਹੋਈ ਆ
ਸਾਡੀ ਦੀਵਾਲੀ ਵੀ ਏਦਾਂ ਨਿਕਲੀ ਸਵੇਰੇ ਅਸੀਂ ਮਿਠਾਈਆਂ ਵਗੈਰਾ ਥੋੜੀਆਂ ਬਣਾਈਆਂ ਤੇ ਇੱਕ ਦੂਜੇ ਨੂੰ ਘਰ ਸਾਰੇ ਪਰਿਵਾਰ ਨੂੰ ਫੋਨ ਵਗੈਰਾ ਕਰਕੇ ਵਧਾਈਆਂ ਦਿੱਤੀਆਂ ਘਰ ਜਿਆਦਾ ਤਾਂ ਨੀ ਕਰ ਪਾਏ, ਬਸ ਮੰਮੀ ਡੈਡੀ ਨੂੰ ਭੈਣ ਭਰਾ ਤੇ ਬਸ ਫਿਰ ਉਸ ਤੋਂ ਬਾਅਦ ਬਿਜ਼ੀ ਹੋ ਗਏ। ਰਾਤੀ ਤਾਂ ਸ਼ਿਫਟ ਲਗਾਉਣ ਗਏ ਸੀ,
ਸ਼ਿਫਟ ਦਾ ਵੀ ਫਿਕਰ ਜਿਹਾ ਰਹਿੰਦਾ ਹਨਾ। ਫਿਰ ਵੀ ਚਲੋ ਸ਼ਿਫਟ ਦੇ ਨਾਲ ਨਾਲ ਫੋਨ ਵੀ ਕਰਨ ਦਾ ਬਣਿਆ ਸਬੱਬ ਕਿ ਇੰਡੀਆ ਵਿੱਚ ਪੁੱਛੀਏ ਵੀ ਕਿੱਦਾਂ ਦੀ ਦੀਵਾਲੀ ਜਿਹੜੀ ਰਹੀ ਆ। ਦੀਵਾਲੀ ਦੇ ਵਿੱਚ ਦੇਖਿਆ ਜਿੱਦਾਂ ਹੁਣ ਸਰਬਜੀਤ ਭਾਜੀ ਨੇ ਵੀ ਦੱਸਿਆ ਕਿ ਇੰਨਾ ਹੁਣ ਪਹਿਲਾਂ ਜਿੰਨਾ ਉਤਸ਼ਾਹ ਰਿਹਾ ਨੀ। ਪੁਰਾਣੇ ਜਿੱਦਾਂ ਵੇਲੇ ਹੁੰਦੇ ਸੀ ਬਹੁਤ ਜ਼ਿਆਦਾ ਉਤਸ਼ਾਹ ਹੁੰਦਾ ਸੀ, ਬਹੁਤ ਸਾਰੇ ਪਟਾਕੇ ਜਿਹੜੇ ਆ ਉਹ ਲਿਆਏ ਜਾਂਦੇ ਸੀ। ਈਵਨ ਕਿ ਬੱਚਿਆਂ ਦੇ ਵਿੱਚ ਇੱਕ ਕੰਪੀਟੀਸ਼ਨ ਹੁੰਦਾ ਸੀ ਦਵਿੰਦਰ ਜੀ ਕਿ ਕਿਹਨੇ ਜ਼ਿਆਦਾ ਪਟਾਕੇ ਬਜਾਏ। ਤੇ ਜਿੱਦਾਂ ਤੀਜੇ ਦਿਨ ਦੀਵਾਲੀ ਤੋਂ ਜਿੱਦਾਂ ਅੱਜ ਦੇ ਦਿਨ ਦੀ ਉੱਥੇ ਛੁੱਟੀ ਹੁੰਦੀ ਸੀ ਵਿਸ਼ਵਕਰਮਾ ਡੇ, ਅੱਜ ਛੁੱਟੀ ਹੋਣੀ ਆ। ਤੇ ਜਦੋਂ ਫਿਰ ਸਕੂਲ ਜਾਂਦੇ ਸੀ ਵਿਸ਼ਵਕਰਮਾ ਡੇ ਤੋਂ ਬਾਅਦ ਤੀਜੇ ਦਿਨ ਦੀਵਾਲੀ ਤੋਂ, ਤੇ ਆ ਕੇ ਪੁੱਛਿਆ ਜਾਂਦਾ ਸੀ ਵੀ ਕਿਹਨੇ ਪਟਾਕੇ ਸਭ ਤੋਂ ਜ਼ਿਆਦਾ ਚਲਾਏ। ਕਈ ਵਾਰੀ ਕੋਈ NRI ਪਿੰਡ ਦੇ ਵਿੱਚ ਆਇਆ ਹੁੰਦਾ ਸੀ, ਖੁੱਲੇ ਪੈਸੇ ਉਹ ਖਰਚ ਦਿੰਦਾ ਹੁੰਦਾ ਸੀ ਜਾਂ ਪਿਛਵਾੜੀਆਂ ਵਗੈਰਾ ਜ਼ਿਆਦਾ ਚਲਾ ਦਿੰਦਾ ਹੁੰਦਾ ਸੀ, ਤੇ ਉਹਦੀਆਂ ਬਾਅਦ ਵਿੱਚ ਬੱਚੇ ਗੱਲਾਂ ਕਰਦੇ ਹੁੰਦੇ ਸੀ ਤੇ ਉਹਨੇ ਬਹੁਤ ਪਟਾਕੇ ਜਿਹੜੇ ਆ ਚਲਾਏ। ਤੁਸੀਂ ਸ਼ਾਇਦ ਇੱਕ ਇਹ ਵੀ ਗੱਲ ਦੇਖੀ ਹੋਣੀ ਕਿ ਇੱਕ ਦੀਵਾਲੀ ਬਣਾਈ ਜਾਂਦੀ ਸੀ ਹਨਾ ਮੰਦਿਰ ਦੀ ਤਰ੍ਹਾਂ, ਸ਼ਾਇਦ ਤੁਸੀਂ ਦੇਖਿਆ ਹੋਵੇ ਇਹ।
ਹਾਂਜੀ
ਸਾਡੀ ਵਾਰ ਨੂੰ ਉਦੋਂ ਟ੍ਰੈਂਡ ਹੁੰਦਾ ਸੀ ਕਿ ਅਸੀਂ ਦੀਵਾਲੀ ਤੋਂ ਕੋਈ ਇੱਕ ਹਫਤਾ ਪਹਿਲਾਂ ਜਾਂ ਡੇਢ ਹਫਤਾ ਪਹਿਲਾਂ ਇੱਟਾਂ ਨੂੰ ਜੋੜ ਕੇ ਇੱਕ ਮੰਦਿਰ ਦੀ ਟਾਈਪ ਦਾ ਬਣਾਇਆ ਜਾਂਦਾ ਸੀ, ਬੱਚੇ ਉਹਨੂੰ ਬਣਾਉਂਦੇ ਹੁੰਦੇ ਸੀ ਤੇ ਉਹਦੇ ਉੱਤੇ ਦੋ ਦੋ ਇੱਟਾਂ ਜੋੜ ਕੇ ਜਾਣੀ ਉਹ ਦੋ ਤਿੰਨ ਮੰਜ਼ਿਲਾ ਜਿਹਾ ਬਣਾ ਦਿੱਤਾ ਜਾਂਦਾ ਸੀ ਤੇ ਦੀਵਾਲੀ ਉੱਤੇ ਉਹਦੇ ਲਿਪ ਦਿੱਤਾ ਜਾਂਦਾ ਸੀ ਮਿੱਟੀ ਦੇ ਨਾਲ। ਬੜੇ ਖਾਸ ਤੌਰ ਤੇ ਕੁੜੀਆਂ ਤਾਂ ਬਹੁਤ ਉਤਸ਼ਾਹ ਦੇ ਨਾਲ ਬਣਾਉਂਦੀਆਂ ਹੁੰਦੀਆਂ ਸੀ ਉਹ। ਕਈ ਅਮੀਰ ਲੋਕ ਹੁੰਦੇ ਸੀ ਉਹ ਬਣੀ ਬਣਾਈ ਇੱਕ ਮਿੱਟੀ ਦਾ ਆਉਂਦਾ ਹੁੰਦਾ ਸੀ ਮੰਦਿਰ ਜਿਹਾ ਤੇ ਉਹ ਲਿਆ ਕੇ ਰੱਖ ਦਿੰਦੇ ਹੁੰਦੇ ਸੀ, ਉਹਦੇ ਵਿੱਚ ਦੀਵਾ ਲਾ ਦਿੰਦੇ ਹੁੰਦੇ ਸੀ ਤੇ ਉਹਦੀਆਂ ਵੀ ਗੱਲਾਂ ਹੁੰਦੀਆਂ ਸੀ ਵੀ ਕਿਵੇਂ ਜ਼ਿਆਦਾ ਵਧੀਆ ਬਣਾਇਆ, ਕਿਵੇਂ ਜ਼ਿਆਦਾ ਡੈਕੋਰੇਸ਼ਨ ਕੀਤੀ। ਕਈਆਂ ਦੇ ਬਾਲਦਾਂ ਦੇ ਉਹ ਘੁੰਗਰੂ ਜਾਂ ਬਚੇ ਹੁੰਦੇ ਸੀ, ਗਲਾਂ ਚ ਬੰਨਦੇ ਹੁੰਦੇ ਸੀ ਨਾ ਘੁੰਗਰੂ, ਲਿਆ ਕੇ ਹਾਂ ਉਹਨਾਂ ਦੇ ਉਹਦੇ ਏਦਾਂ ਲਾ ਦਿੱਤਾ ਜਾਂਦਾ ਸੀ, ਜਾਣੀ ਉਹਨੂੰ ਇੱਕ ਤਰ੍ਹਾਂ ਦਾ ਮੰਦਿਰ ਦਾ ਟੱਲ ਬਣਾ ਦਿੱਤਾ ਜਾਂਦਾ ਸੀ। ਏਦਾਂ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਸੀਗੀਆਂ, ਪਰ ਹੁਣ ਜਿਹੜਾ ਮੈਨੂੰ ਲੱਗਦਾ ਵੀ ਇਹ ਰਿਵਾਜ ਜਿਹੜਾ ਆ ਖਤਮ ਹੁੰਦਾ ਜਾ ਰਿਹਾ, ਹੁਣ ਇੰਨਾ ਉਤਸ਼ਾਹ ਬੱਚਿਆਂ ਦੇ ਵਿੱਚ ਨਹੀਂ ਹੁੰਦਾ। ਤੇ ਜੇ ਕਿਸੇ ਨੂੰ ਪੁੱਛੋ ਵੀ ਪਟਾਕੇ ਕਿੰਨੇ ਕੁ ਚਲਾਏ ਆ, ਉਹ ਕਹਿੰਦੇ ਜੀ ਮਾੜੇ ਮੋਟੇ ਚਲਾ ਲਿਆ ਜੀ, ਇੰਨਾ ਕੋਈ ਦੂਜਾ ਨੀ ਹੈਗਾ ਕਿ ਘਰ ਤੋਂ ਬੱਚਿਆਂ ਨੂੰ ਪੈਸੇ, ਈਵਨ ਕਿ ਮੈਂ ਦੇਖਿਆ ਕਿ ਬੱਚਿਆਂ ਨੂੰ ਪੈਸੇ ਦਿੱਤੇ ਜਾਂਦੇ ਵੀ ਜਾ ਕੇ ਪਟਾਕੇ ਲੈ ਗਿਆ, ਉਹਦੀ ਜਗ੍ਹਾ ਦੇ ਉੱਤੇ ਕੋਈ ਹੋਰ ਚੀਜ਼ ਲੈ ਕੇ ਆਉਂਦਾ। ਪਟਾਕਿਆਂ ਦੇ ਉੱਤੇ ਇੰਨਾ ਲਾਈਕ ਨੀ ਕਰਦਾ ਸਪੈਂਡ ਜਿਹੜਾ ਟਾਈਮ ਤੁਹਾਨੂੰ। ਤੁਹਾਨੂੰ ਕੀ ਲੱਗਦਾ ਵੀ ਇਹ ਜਿਹੜਾ ਟ੍ਰੈਂਡ ਆ ਇਹ ਬਦਲ ਕਿਉਂ ਗਿਆ?
ਬਦਲ ਇਹਦੇ ਕਈ ਕਾਰਨ ਨੇ ਦਿਲਜੀਤ ਜੀ, ਜਿਵੇਂ ਹੁਣ ਅਸੀਂ ਸ਼ੁਰੂ ਕਰੀਏ ਤਾਂ ਪਹਿਲਾਂ ਤਾਂ ਇਹ ਹੋ ਗਿਆ ਕਿ ਅੱਜ ਕੱਲ ਜਿਹੜੇ ਬੱਚੇ ਆ ਉਹ ਜ਼ਿਆਦਾ ਆਊਟਿੰਗ ਹੈ ਜਿਹੜੀ ਉਹ ਪਸੰਦ ਨਹੀਂ ਕਰਦੇ, ਉਹਨਾਂ ਨੂੰ ਆਊਟਡੋਰ ਐਕਟੀਵਿਟੀਜ਼ ਪਸੰਦ ਨਹੀਂ ਹੈਗੀ ਹੈ। ਤੇ ਫਿਰ ਉਹ ਕੀ ਕਰਦੇ ਨੇ ਏਦਾਂ ਦੇ ਕਿਸੇ ਤਿਉਹਾਰ ਤੇ ਵੀ ਕੋਈ ਹੁਣ ਜਿਵੇਂ ਕੋਈ ਗੈਜਟਸ ਹੈ ਜਾਂ ਕੋਈ ਗੇਮਸ ਵਗੈਰਾ ਉਹਦੇ ਵਿੱਚ ਜਿਹੜਾ ਟਾਈਮ ਸਪੈਂਡ ਕਰਨ ਦਾ ਪਸੰਦ ਕਰਦੇ, ਕਿਉਂਕਿ ਉਹਨਾਂ ਨੂੰ ਖੁੱਲੀ ਛੁੱਟੀ ਮਿਲੀ ਹੁੰਦੀ ਹੈ ਕੁਛ ਵੀ ਕਰਨ ਦੀ, ਰਿਸ਼ਤੇਦਾਰ ਆਏ ਹੁੰਦੇ ਆ, ਬੱਚੇ ਇਕੱਠੇ ਹੁੰਦੇ ਨੇ ਤੇ ਕੋਈ ਵੀ ਨਵਾਂ ਕੋਈ ਗੈਜਟ ਉਹਨਾਂ ਨੇ ਲਿਆਂਦਾ ਹੈ, ਕੋਈ ਗੇਮ ਹੈ, ਉਹ ਇਨਡੋਰ ਐਕਟੀਵਿਟੀ ਉਹੀ ਕਰਦੇ ਨੇ। ਬਾਕੀ ਪਟਾਕਿਆਂ ਦਾ ਰੁਝਾਨ ਤਾਂ ਅੱਜ ਕੱਲ ਕਾਫੀ ਘਟਿਆ, ਕਿਉਂਕਿ ਇਹਦੇ ਦੋ ਕਾਰਨ ਨੇ, ਇੱਕ ਤਾਂ ਗ੍ਰੀਨ ਜਿਹੜੀ ਦੀਵਾਲੀ ਹੈ ਉਹ ਲੋਕੀ ਮਨਾਉਂਦੇ ਨੇ ਪਟਾਕਿਆਂ ਦੇ ਨਾਲ, ਧੂੰਆਂ ਬਹੁਤ ਹੋ ਜਾਂਦਾ ਪੰਜਾਬ ਦੇ ਵਿੱਚ, ਜੇ ਅੱਜ ਕੱਲ ਆਤਿਸ਼ਬਾਜ਼ੀ ਜ਼ਿਆਦਾ ਹੁੰਦੀ ਹੈ ਸਾਹ ਲੈਣਾ ਔਖਾ ਹੋ ਜਾਂਦਾ, ਤੇ ਜਿਹੜੇ ਅੱਜ ਕੱਲ ਪੈਟ ਲੋਕ ਰੱਖਦੇ ਨੇ ਕੁੱਤੇ ਮਤਲਬ ਘਰ ਦੇ ਵਿੱਚ ਪਾਲਤੂ ਜਾਨਵਰ, ਉਹਨਾਂ ਨੂੰ ਵੀ ਕਾਫੀ ਤਕਲੀਫ ਹੁੰਦੀ ਹੈ, ਤੇ ਥੋੜਾ ਜਿਹਾ ਜਾਗਰੂਕ ਹੋਏ ਨੇ ਲੋਕ। ਪਟਾਕੇ ਜਿਹੜੇ ਹੈਵੀ ਵੱਡੇ ਪਟਾਕੇ ਨੇ ਉਹ ਤਾਂ ਬਿਲਕੁਲ ਹੀ ਜਿਹੜੇ ਘੱਟ ਹੋ ਗਏ ਨੇ, ਬਾਕੀ ਬੁੱਲ ਚੱਕਿਆ ਵਗੈਰਾ ਦਾ ਰੁਝਾਨ ਤਾਂ ਅੱਜ ਵੀ ਹੈ, ਪਰ ਬੱਚਿਆਂ ਦੀ ਲਾਈਟਿੰਗ ਥੋੜੀ ਚੇਂਜ ਹੋ ਗਈ ਹੈ, ਜਿਵੇਂ ਛੋਟੇ ਛੋਟੇ ਜਿਹੜਾ ਲਾਈਟ ਨੇ ਦੀਵੇ ਨੇ ਜਾਂ ਸੁਲਝੜੀਆਂ ਨੇ ਜਾਂ ਚੱਕਰੀਆਂ ਅਨਾਰ, ਏਦਾਂ ਦੇ ਪਟਾਕੇ ਚਲਾਏ ਜਾ ਸਕਦੇ ਨੇ। ਲਿਮਿਟ ਤੋਂ ਜ਼ਿਆਦਾ ਅਸੀਂ ਜੇ ਕਹਿ ਸਕਦੇ ਹਾਂ ਉਹ ਕੰਮ ਖਰਾਬ ਹੈ, ਪਰ ਲਿਮਿਟ ਦੇ ਵਿੱਚ ਰਹਿ ਕੇ ਇਕੱਠਾ ਪਰਿਵਾਰ ਹੋ ਕੇ ਆਊਟਡੋਰ ਜਾ ਕੇ ਇਹ ਐਕਟੀਵਿਟੀਜ਼ ਇੰਜੋਏ ਕੀਤੀਆਂ ਜਾ ਸਕਦੀਆਂ ਨੇ,
ਮੈਨੂੰ ਲੱਗਦਾ ਜੀ। ਤੇ ਵੈਸੇ ਵੀ ਮੈਨੂੰ ਲੱਗਦਾ ਵੀ ਹੁਣ ਦੇ ਬੱਚੇ ਜਿਹੜੇ ਆ ਬਹੁਤ ਜ਼ਿਆਦਾ ਜਾਗਰੂਕ ਹੋ ਗਏ, ਅਸੀਂ ਇੰਨੇ ਸ਼ਾਇਦ ਅਕਲਮੰਦ ਨਹੀਂ ਸੀ, ਅਸੀਂ ਇੰਨੇ ਸ਼ਾਇਦ ਸਾਨੂੰ ਅਕਲ ਨਹੀਂ ਸੀ ਕਿ ਅਸੀਂ ਪੈਸਿਆਂ ਨੂੰ ਇੱਕ ਤਰ੍ਹਾਂ ਅੱਗ ਲਾਉਂਦੇ ਸੀ, ਇੱਕ ਰਾਤ ਦੇ ਵਿੱਚ ਕਿੰਨੀ ਅੱਗ ਲਾ ਦੀ ਦੀ ਸੀ, ਕਾਹਦੇ ਲਈ ਵੀ ਇੱਕ ਦੂਜੇ ਦੇ ਕੰਨਾਂ ਨੂੰ ਸ਼ੋਰ ਦੇਣ ਦੇ ਲਈ, ਕੰਨਾਂ ਨੂੰ ਪਤਾ ਬਈ। ਉਹਨਾਂ ਦਿਨਾਂ ਦੇ ਵਿੱਚ ਇੱਕ ਚੁਟਕਲਾ ਵੀ ਮਸ਼ਹੂਰ ਹੋਇਆ ਸੀ ਦੀਵਾਲੀ ਦੇ ਉੱਤੇ, ਕਿ ਉਹਨੂੰ ਪੁੱਛਿਆ ਇੱਕ ਬੜਾ ਕੰਜੂਸ ਬੰਦਾ ਸੀ ਤੇ ਉਹਨੂੰ ਦੂਜੇ ਦਿਨ ਪੁੱਛਿਆ ਵੀ ਯਾਰ ਸਾਡੇ ਤੂੰ ਤਾਂ ਬਹੁਤ ਰਾਤੀ ਪਟਾਕੇ ਵਜਾਏ, ਅੱਧੀ ਰਾਤ ਤੱਕ ਸਾਡੇ ਪਟਾਕਿਆਂ ਦੀ ਆਵਾਜ਼ ਜਿਹੜੀ ਘਰ ਤੋਂ ਆਉਂਦੀ ਰਹੀ, ਤੂੰ ਤਾਂ ਬਹੁਤ ਕੰਜੂਸ ਆ, ਤੂੰ ਇੰਨੇ ਪੈਸੇ ਕਿੱਦਾਂ ਖਰਚ ਲਏ ਇਸ ਵਾਰ? ਤੇ ਉਹ ਬੰਦਾ ਫਿਰ ਅੱਗੇ ਉਹ ਕਹਿੰਦਾ ਬਈ ਮੈਂ ਪਿਛਲੀ ਵਾਰ ਨਾ ਦੀਵਾਲੀ ਦੇ ਉੱਤੇ ਰਿਕਾਰਡ ਕਰ ਲਈ ਸੀ ਇੱਕ ਕੈਸੇਟ, ਮੈਂ ਤਾਂ ਸਾਰੀ ਰਾਤ ਉਹੀ ਲਾਈ ਰੱਖਣਾ। ਤੇ ਉਹ ਜਿੱਦਾਂ ਇੱਕ ਤਰ੍ਹਾਂ ਨਾਲ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਵੀ ਅਸਲ ਦੇ ਵਿੱਚ ਕੀ ਹੋਇਆ, ਵੀ ਸਾਨੂੰ ਭਰਮਾ ਲਿਆ ਗਿਆ, ਅਸੀਂ ਹੁਣ ਟਰੈਕ ਦੇ ਉੱਤੇ ਆ ਰਹੇ ਹਾਂ, ਅਸੀਂ ਆਪਣਾ ਵਾਤਾਵਰਨ ਵੀ ਜਿਹੜਾ ਖਰਾਬ ਕਰਦੇ ਸੀ, ਕੰਨਾਂ ਦੇ ਪਰਦੇ ਇੱਕ ਤਰ੍ਹਾਂ ਨਾਲ, ਭਾਵੇਂ ਜਿੰਨਾ ਮਰਜ਼ੀ ਹੋਵੇ ਡੈਸੀਮਲ ਚ ਸ਼ਾਇਦ ਇਹ ਮਾਪਿਆ ਜਾਂਦਾ ਜਿਹੜੀ ਆਵਾਜ਼ ਜਿਹੜੀ ਅੰਦਰ ਜਾਂਦੀ ਆ, ਤੇ ਜਦੋਂ ਇਹ ਵੱਧ ਜਾਂਦੀ ਹੈ ਕੰਨਾਂ ਦੇ ਪਰਦੇ ਫਟਣ ਦਾ ਵੀ ਡਰ ਜਿਹੜਾ ਆ ਰਹਿੰਦਾ ਆ। ਤੇ ਈਵਨ ਕੇ ਬਹੁਤ ਵਾਰੀ ਜ਼ਿਆਦਾਤਰ ਏਦਾਂ ਹੁੰਦੀ ਸੀ ਵੀ ਬੱਚੇ ਇਹ ਵੀ ਕਰਦੇ ਹੁੰਦੇ ਸੀ, ਕਈਆਂ ਬੱਚਿਆਂ ਨੂੰ ਹੁੰਦਾ ਸੀ ਨਾ ਉਹਨਾਂ ਦਿਨਾਂ ਦੇ ਵਿੱਚ ਐਕਸ਼ਨ ਹੀਰੋ ਦੀ ਬੜੀ ਪ੍ਰਭਾਵ ਹੁੰਦੀ ਸੀ, ਫਿਲਮਾਂ ਜਿਹੜੀਆਂ ਐਕਸ਼ਨ ਹੀਰੋ ਜਿਹੜੇ ਉਹ ਲਾਈਕ ਕੀਤੇ ਜਾਂਦੇ ਜਿੱਦਾਂ ਅਮਿਤਾਬ ਬੱਚਨ ਜਵਾਰ ਜੰਜੀਰ ਫਿਲਮ ਦੇ ਵਿੱਚ ਜਿੱਦਾਂ ਆਏ ਆ, ਸ਼ਤਰੂਘਨ ਸੈਨਾ ਆਏ ਆ, ਫਿਰ ਆਪਣੇ ਸਰਦੋਸ ਆਪਣੇ ਸੋਰੀ ਸਨੀ ਦਿਓਲ ਹੁਣੀ ਆ ਗਿਆ ਸੀ ਹਨਾ, ਨਾਲ ਹੱਥ ਨਾਲ ਪੱਟ ਦਿੰਦੇ ਹੁੰਦੇ ਸੀ ਉਹਨਾਂ ਦਿਨਾਂ ਦੇ ਵਿੱਚ, ਫਿਰ ਬੱਚੇ ਵੀ ਉਹਨਾਂ ਨੂੰ ਜਿਹੜਾ ਕਾਪੀ ਕਰਦੇ ਹੁੰਦੇ ਸੀ, ਤੇ ਉਹ ਫਿਰ ਕੀ ਕਰਦੇ ਹੁੰਦੇ ਸੀ ਵੀ ਮੈਂ ਵੀ ਸ਼ਾਇਦ ਉਹਨਾਂ ਵਰਗਾ ਹੀ ਆ, ਉਹ ਫਿਰ ਏਦਾਂ ਦੀਆਂ ਜਿਹੜੀਆਂ ਚੀਜ਼ਾਂ ਕਰਦੇ ਸੀ ਵੀ ਪਟਾਕਾ ਜਿਹੜਾ ਹੱਥ ਦੇ ਵਿੱਚ ਫੜ ਕੇ ਮੈਂ ਤਾਂ ਚਲਾਉਣਾ ਆ ਹਨਾ, ਤੇ ਮੈਂ ਤਾਂ ਆਤਿਸ਼ਬਾਜ਼ੀ ਹੱਥ ਚ ਫੜ ਕੇ ਏਦਾਂ ਜਾਣੀ ਉੱਪਰ ਨੂੰ ਛੱਡਣੀ ਆ, ਏਦਾਂ ਦੀਆਂ ਗੱਲਾਂ ਜਿਹੜੀਆਂ ਕਰਦੇ ਉਹਦੇ ਨਾਲ ਜਿਹੜੇ ਵਾਰਦਾਤਾਂ ਦੁਰਘਟਨਾਵਾਂ ਜਿਹੜੀਆਂ ਆ ਬਹੁਤ ਜ਼ਿਆਦਾ ਹੋ ਜਾਂਦੀਆਂ ਹੁੰਦੀਆਂ ਸੀ। ਈਵਨ ਕਈ ਵਾਰੀ ਕੀ ਹੁੰਦਾ ਸੀ ਕਿ ਆਤਿਸ਼ਬਾਜ਼ੀ ਜਾਂਦੀ ਸੀ ਕਿਸੇ ਦੇ ਘਰ ਇਹਨਾਂ ਦਿਨਾਂ ਵਿੱਚ, ਕਿਉਂਕਿ ਝੋਨੇ ਦੀ ਪਰਾਲੀ ਜਿਹੜੀ ਇਹਦੇ ਕੁੰਨੂ ਵਗੈਰਾ ਲਾ ਲਏ ਜਾਂਦੇ ਹੁੰਦੇ ਸੀ, ਇਕੱਠੀ ਕਰ ਲਈ ਹੁੰਦੀ ਸੀ ਹਨਾ, ਤੇ ਕਈ ਜਿਹੜੇ ਆ ਬਣਾਏ ਹੁੰਦੇ ਸੀ ਉਹ ਪਰਾਲੀ ਦੇ ਛਤੜੇ ਜਿਹਨਾਂ ਨੂੰ ਕਹਿੰਦੇ ਹੁੰਦੇ ਸੀ, ਜਾਣੀ ਉਹ ਕਹਿ ਲਓ ਬਈ ਇੱਕ ਸੱਤ ਪਾ ਲਈ ਜਾਂਦੀ ਹੁੰਦੀ ਸੀ, ਬਰਾਂਡੇ ਜਾਂ ਬਣਾਏ ਹੁੰਦੇ ਸੀ, ਉਹਨਾਂ ਵਿੱਚ ਅੱਗ ਲੱਗਣ ਦੀਆਂ ਵੀ ਬਹੁਤ ਘਟਨਾਵਾਂ ਜਿਹੜੀਆਂ ਹੁੰਦੀਆਂ, ਜਾਣੀ ਇੱਕ ਤਰ੍ਹਾਂ ਦੇ ਨਾਲ ਨੁਕਸਾਨ ਵੀ ਬਹੁਤ ਤਰ੍ਹਾਂ ਹੁੰਦੇ ਸੀ ਜਿੰਨਾ ਜਿਹੜਾ ਮਨਾਇਆ ਜਾਂਦਾ ਸੀ। ਪਰ ਖੈਰ ਆਪਾਂ ਥੋੜੀ ਜਿਹੀ ਰੀਤੀ ਰਿਵਾਜਾਂ ਦੇ ਬਾਰੇ ਵੀ ਇਹਨਾਂ ਦੇ ਜ਼ਰੂਰ ਗੱਲਾਂ ਬਾਤਾਂ ਕਰਾਂਗੇ, ਕੁਛ ਮੈਸੇਜ ਜਿਹੜੇ ਆ ਉਹ ਵੀ ਆਏ ਆ। ਹਰਜਿੰਦਰ ਸਿੰਘ ਜੀ ਆਪਣੇ ਨਾਲ ਜੁੜ ਚੁੱਕੇ ਆ ਰੋਜ਼ਾਨਾ ਦੀ ਤਰ੍ਹਾਂ, ਹਰਜਿੰਦਰ ਸਿੰਘ ਘੁੰਮਣ ਪੰਜਾਬ ਬੱਸੀ ਪਠਾਣਾ ਤੋਂ ਆਪਣੇ ਨਾਲ ਜੁੜਦੇ ਨੇ, ਤੇ ਉਹਨਾਂ ਨੇ ਜਿਹੜੀ ਗੱਲ ਆਪਣੇ ਨਾਲ ਸਾਂਝੀ ਕੀਤੀ ਆ ਕਿ ਸਾਇੰਸ ਨੇ ਕਹਿੰਦੇ ਬਹੁਤ ਤਰੱਕੀ ਕੀਤੀ ਆ, ਪਰ ਕੁਦਰਤ ਦਾ ਜਿਹੜਾ ਕੋਈ ਭੇਜ ਆ ਇਹ ਕੋਈ ਪਾ ਨਹੀਂ ਸਕਦਾ। ਬਿਲਕੁਲ ਜੀ, ਇਹਦੇ ਅੱਗੇ ਵੈਸੇ ਕੋਸ਼ਿਸ਼ ਅਸਲ ਵਿੱਚ ਸਾਇੰਸ ਦੀ ਵੀ ਇਹੀ ਆ ਵੀ ਕੁਦਰਤ ਦੇ ਭੇਦ ਜਿਹੜੇ ਪਾ ਲਏ ਜਾਣ, ਹਨਾ, ਕਿੱਥੇ ਤੱਕ ਨਾਸਾ ਜਿਹੜਾ ਕਿੱਥੇ ਤੱਕ ਜਿਹੜੇ ਸੈਟੇਲਾਈਟ ਛੱਡ ਰਿਹਾ ਆ, ਪਰ ਇਹ ਕੁਦਰਤ ਹੈ ਹੀ ਇੰਨੀ ਅਭੇਦ ਕਹਿ ਲਓ ਜਾਂ ਕਹਿ ਲਓ ਇੰਨੀ ਗੁੰਝਲਦਾਰ ਆ, ਇੰਨੀ ਜ਼ਿਆਦਾ ਵੱਡੀ ਆ, ਹਨਾ, ਤੇ ਬੇਅੰਤ ਆ, ਜਿੱਦਾਂ ਗੁਰਬਾਣੀ ਵਿੱਚ ਵੀ ਕਿਹਾ ਵੀ ਇਹਦਾ ਕੋਈ ਅੰਤ ਨੀ ਹੈਗਾ, ਬੇਅੰਤ ਆ ਇਹ, ਤੇ ਪਰ ਫਿਰ ਵੀ ਸਾਇੰਸ ਆਪਣੀ ਜਗ੍ਹਾ ਦੇ ਉੱਤੇ ਲੱਗੀ ਹੋ, ਹਨਾ, ਤੇ ਜੀਵਨ ਆਪਣਾ ਸੁਖੱਲਾ ਕਰਨ ਦੇ ਲਈ ਅੱਜ ਆਪਾਂ ਗੱਲਾਂ ਬਾਤਾਂ ਜਿਹੜੀਆਂ ਕਰ ਰਹੇ ਹਾਂ, ਤੇ ਇਹ ਇਹੀ ਦੇਣ ਆ ਕਿ ਕੁਦਰਤ ਦੇ ਜਿਹੜੇ ਭੇਦ ਆ ਪਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਲਗਾਤਾਰ ਇਹਦੀ ਵੱਲੋਂ ਹੋ ਰਹੀ ਆ। ਅਮਰ ਸਿੰਘ ਜੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਤੁਹਾਨੂੰ ਬੁਲਾਈ ਆ, ਤੇ ਨਾਲ ਉਹਨਾਂ ਨੇ ਗਾਣਾ ਸੁਣਨ ਦੀ ਫਰਮਾਇਸ਼ ਕੀਤੀ ਆ, ਅਮਰ ਸਿੰਘ ਚਮਕੀਲਾ ਉਹਨਾਂ ਦਾ ਪਾਣੀ ਦਿਆ ਬੁਲਬੁਲਿਆ, ਤੇ ਇਹ ਵੀ ਆਪਾਂ ਪ੍ਰੋਗਰਾਮ ਤੋਂ ਬਾਅਦ ਜਾਂ ਵਿੱਚ ਕਿਤੇ ਜਦੋਂ ਵੀ ਹੋਇਆ ਤੇ ਆਪਾਂ ਜ਼ਰੂਰ ਜਿਹੜਾ ਸੁਣਾ ਦੇਵਾਂਗੇ। ਇਹ ਬਹੁਤ ਵਧੀਆ ਗਾਣਾ ਹੈਗਾ ਅਮਰ ਸਿੰਘ ਹੋਣੀ ਜਿਹੜੀ ਫਰਮਾਇਸ਼ ਜਿਹੜੀ ਆਪਾਂ ਨੂੰ ਕੀਤੀ ਆ। ਨਰਿੰਦਰ ਸਿੰਘ ਬਸਰਾ ਬ੍ਰੈਡਫੋਰਡ ਟੋਰਾਂਟੋ ਤੋਂ ਆਪਾਂ ਨੂੰ ਸੁਣ ਰਹੇ ਆ, ਤੇ ਨਰਿੰਦਰ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਪਰ ਤੁਹਾਡੀ ਫੋਟੋ ਜਿਹੜੀ ਆ ਮੈਂ ਇੱਥੇ ਨਹੀਂ ਦੇਖ ਪਾ ਰਿਹਾ ਕਿਉਂਕਿ ਤੁਸੀਂ ਸ਼ਾਇਦ ਵਟਸਐਪ ਦੇ ਉੱਤੇ ਕਰ ਦਿੱਤਾ, ਜੇ ਤੁਸੀਂ ਟੈਲੀਗ੍ਰਾਮ ਦੇ ਉੱਤੇ ਤੁਸੀਂ ਜੇ ਨੰਬਰ ਤੁਸੀਂ ਯੂਜ਼ ਕਰੋ ਤੇ ਇਹਦੇ ਉੱਤੇ ਨੈਕਸਟ ਟਾਈਮ ਤੋਂ ਮੈਸੇਜ ਕਰੋ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਏਗਾ। ਤੇ ਅੱਗੇ ਆਪਣੇ ਨਾਲ ਜਗਤਾਰ ਭਾਜੀ ਜੁੜ ਚੁੱਕੇ ਆ ਢੁੱਡੀਕੇ ਵਾਲੇ ਹਾਂਗਕਾਂਗ ਤੋਂ, ਉਹਨਾਂ ਨੇ ਮੈਸੇਜ ਆਪਣੇ ਨਾਲ ਸਾਂਝਾ ਕੀਤਾ। ਉਹ ਕਹਿੰਦੇ ਵੀ ਜ਼ਿੰਦਗੀ ਦੇ ਕੁਝ ਕੁ ਸਫ਼ਰਾਂ 'ਚ ਪੱਥਰਾਂ ਦੀਆਂ ਸੜਕਾਂ ਦੀ ਲੋੜ ਨਹੀਂ ਹੁੰਦੀ, ਕੁਝ ਕੁ ਸਫ਼ਰਾਂ ਵਿੱਚ ਵੱਡੇ ਦਿਲਾਂ ਦੀ ਲੋੜ ਹੁੰਦੀ ਆ। ਸ਼ੁਭ ਸਵੇਰ ਦੋਸਤੋ। ਤੇ ਦਵਿੰਦਰ ਕੌਰ ਜੀ ਤੁਹਾਨੂੰ ਵੀ ਦੱਸਦੀ ਹੈ ਵੀ ਇਹ ਭਾਜੀ ਆਪਣੇ ਹਾਂਗਕਾਂਗ ਤੋਂ ਜੁੜਦੇ ਆ, ਬੜੇ ਜਿੱਦਾਂ ਕਹਿ ਲਓ ਵੀ ਸਖੀਅਤ ਉੱਘੀ ਸਖੀਅਤ ਵੀ ਹੈਗੇ ਆ, ਜਾਣਕਾਰ ਨੇ, ਜਿਹੜੀਆਂ ਲਘੂ ਗੱਲਾਂ ਹੁੰਦੀਆਂ, ਗੰਭੀਰ ਗੱਲਾਂ ਹੁੰਦੀਆਂ, ਤੇ ਇਹਨਾਂ ਦੇ ਮੈਸੇਜ ਜਿਹੜੇ ਬੜੇ ਡੂੰਘੇ ਹੁੰਦੇ ਆ। ਤੇ ਹੁਣ ਤੁਸੀਂ ਇਹ ਦੇਖੋ ਵੀ ਇਹ ਇੱਕ ਤਰ੍ਹਾਂ ਦੇ ਨਾਲ ਸਿਚੁਏਸ਼ਨ ਜਿਹੜੀ ਆ ਉਹ ਬੰਦਾ ਘੁਆ ਜਾਂਦਾ ਲੱਭਣ ਲੱਗੇ ਕਈ ਵਾਰੀ ਮੈਸੇਜ ਇੰਨੇ ਜਿਹੜੇ ਗੁੰਝਲਦਾਰ ਹੁੰਦੇ ਇਹਨਾਂ ਦੇ। ਕਹਿੰਦੇ ਵੀ ਜ਼ਿੰਦਗੀ ਚ ਕੁਝ ਕੁ ਸਫ਼ਰਾਂ ਵਿੱਚ ਪੱਥਰਾਂ ਦੀਆਂ ਸੜਕਾਂ ਦੀ ਲੋੜ ਨਹੀਂ ਹੁੰਦੀ, ਕੁਝ ਕੁ ਸਫ਼ਰਾਂ ਵਿੱਚ ਵੱਡੇ ਦਿਲਾਂ ਦੀ ਲੋੜ ਹੁੰਦੀ ਹੈ। ਤੇ ਬਹੁਤ ਬਹੁਤ ਧੰਨਵਾਦ ਭਾਜੀ, ਤੇ ਥੈਂਕਸ ਤੁਹਾਡਾ ਕਿ ਤੁਸੀਂ ਜਿਹੜਾ ਬਹੁਤ ਵਧੀਆ ਮੈਸੇਜ ਜਿਹੜਾ ਸਾਨੂੰ ਦਿੱਤਾ। ਤੇ ਹਰਜਿੰਦਰ ਸਿੰਘ ਜੀ ਆਪਾਂ ਨੂੰ ਕਹਿ ਰਹੇ ਆ ਵੀ ਉਹ ਕਹਿੰਦੇ ਵੀ ਉਹਨਾਂ ਨੇ ਜ਼ਿੰਦਗੀ ਵਿੱਚ ਕਦੇ ਪਟਾਕੇ ਹੀ ਨਹੀਂ ਚਲਾਏ। ਇਹ ਤਾਂ ਦਵਿੰਦਰ ਕੌਰ ਜੀ ਬਹੁਤ ਪੈਸੇ ਇਹਨਾਂ ਨੇ ਸੇਵਿੰਗ ਕੀਤੀ, ਬਹੁਤ ਅਮੀਰ ਬੰਦੇ,
ਬਹੁਤ ਸੇਵਿੰਗ ਕੀਤੀ, ਬਹੁਤ ਜ਼ਿਆਦਾ
ਹਨਾ। ਇਹ ਤਾਂ ਅਮੀਰ ਬੰਦੇ ਹੈਗੇ ਹਰਜਿੰਦਰ ਸਿੰਘ ਜੀ ਕਿ ਤੁਸੀਂ ਜਿਹੜਾ ਆ ਜਿੱਦਾਂ ਕਹਿ ਲਓ ਵੀ ਇਹ ਕਿਹਾ ਜਾਂਦਾ ਸੀ ਵੀ ਪਹਿਲੇ ਦਿਨ ਦੀਵਾਲੀ ਹੁੰਦੀ ਦੂਜੇ ਦਿਨ ਦੀਵਾਲਾ ਹਨਾ, ਕਿਉਂਕਿ ਦੀਵਾਲਾ ਜਿਹੜਾ ਬੰਦੇ ਦਾ ਨਿਕਲ ਜਾਂਦਾ ਹੁੰਦਾ ਸੀ ਇੰਨਾ ਜ਼ਿਆਦਾ ਖਰਚਾ ਆ। ਪਰ ਸ਼ਾਇਦ ਤੁਸੀਂ ਬਹੁਤ ਵਧੀਆ ਇਹ ਕਰਦੇ ਰਹੇ ਆ, ਸਾਨੂੰ ਜਿਹੜੀ ਅਕਲ ਬਹੁਤ ਚਿਰ ਬਾਅਦ ਆਈ ਆ। ਹੁਣ ਤਾਂ ਇਹ ਵੀ ਆ ਹਰਜਿੰਦਰ ਕੌਰ ਜੀ ਦਵਿੰਦਰ ਕੌਰ ਜੀ ਸੋਰੀ ਕਿ ਮੈਂ ਕਈ ਦੋਸਤਾਂ ਨੂੰ ਹੁਣ ਕਹਿਣ ਦੀ ਕੋਸ਼ਿਸ਼ ਕਰੀ ਗਈ ਆ ਇੰਡੀਆ ਦੇ ਵਿੱਚ ਵੀ ਯਾਰ ਤੁਸੀਂ ਨਾ ਵਜਾਇਆ ਕਰੋ, ਪਰ ਕਹਿ ਨੀ ਹੁੰਦਾ ਵੀ ਅਗਲਾ ਮੂਹਰਿਓ ਇਹ ਨਾ ਕਹਿ ਦੇਵੇ ਵੀ ਤੂੰ ਕਿਹੜਾ ਘੱਟ ਕਰਦਾ ਸੀ।
ਹਾਂਜੀ ਬਿਲਕੁਲ ਏਦਾਂ ਹੁੰਦਾ,
ਏਦਾਂ ਹੁੰਦਾ ਆ। ਤੇ ਇਸ ਕਰਕੇ ਪਰ ਹੁਣ ਜਿਹੜਾ ਆ ਪਹਿਲਾਂ ਛੱਡੀਏ ਛੱਡੇ ਆ ਤੇ ਹੁਣ ਕਹਿ ਸਕਦੇ ਨੇ, ਪਰ ਇੱਕ ਸੁਪਰੀਮ ਕੋਰਟ ਦਾ ਵੀ ਤੁਸੀਂ ਦੇਖਿਆ ਸੀ ਕਿ ਉਹਨਾਂ ਨੇ ਵੀ ਕਿਹਾ ਸੀ ਵੀ ਇਹ ਜਿਹੜਾ ਟਾਈਮ ਲਿਮਿਟ ਉਹਨੇ ਰੱਖ ਦਿੱਤੀ ਸੀ 8 ਤੋਂ 10 ਵਜੇ ਤੱਕ ਵਜਾਉਣੇ ਆ ਤੇ ਕਾਫੀ ਜਿਹੜਾ ਉਹਦਾ ਵੀ ਪ੍ਰਭਾਵ ਕਾਫੀ ਪਿਆ ਕਿਉਂਕਿ ਪ੍ਰਸ਼ਾਸਨ ਨੇ ਵੀ ਲੋੜੀਂਦੇ ਜਿਹੜੇ ਪ੍ਰਬੰਧ ਆ ਉਹਦੇ ਕੀਤੇ ਸੀ ਤੇ ਦਵਿੰਦਰ ਕੌਰ ਜੀ ਇੱਕ ਆਪਾਂ ਗਾਣਾ ਸੁਣਦੇ ਹਾਂ ਤੇ ਗਾਣਾ ਸੁਣ ਕੇ ਫੇਰ ਆਪਾਂ ਪ੍ਰੋਗਰਾਮ ਦੇ ਵਿੱਚ ਆਉਂਦੇ ਹਾਂ
ਜੀ ਮੋਹਾਲੀ ਵਾਲਾ ਏਰੀਆ ਉਥੋਂ ਦੀ ਫਿਰ ਲੁਧਿਆਣੇ ਦੀ ਮੇਰੀ ਸਾਰੀ ਪੜ੍ਹਾਈ ਹੈ ਤੇ ਉੱਥੇ ਮੈਂ ਮਾਸਟਰ ਕੀਤੀ ਆਈ ਟੀ ਦੇ ਵਿੱਚ, ਫਿਰ ਉਸ ਤੋਂ ਬਾਅਦ ਫਿਰ ਮੈਂ ਜੋਬ ਕਰਨ ਲੱਗ ਗਈ ਆਈ ਟੀ ਇੰਡਸਟਰੀ ਚ, ਤੇ ਫਿਰ ਮੇਰਾ ਇੱਧਰ ਟ੍ਰਾਂਸਫਰ ਵਗੈਰਾ ਬਸ ਚੱਕਰ ਬਣਿਆ ਫਿਰ ਬ੍ਰਿਸਬਨ ਪਹੁੰਚ ਕੇ। ਰੇਡੀਓ ਮੇਰਾ ਰੁਝਾਨ ਸ਼ੁਰੂ ਤੋਂ ਹੀ ਸੀਗਾ, ਮੈਨੂੰ ਬੋਲਣਾ ਬਹੁਤ ਪਸੰਦ ਸੀ। ਮੇਨਲੀ ਮੇਰਾ ਜਿਹੜਾ ਇੰਟਰਸਟ ਸੀਗਾ ਉਹ ਸੀਗਾ ਦੂਰਦਰਸ਼ਨ, ਕਿਉਂਕਿ ਸ਼ੁਰੂ ਤੋਂ ਹੀ ਪੜਾਕੂ ਸੀ, ਟੀਵੀ ਜ਼ਿਆਦਾ ਦੇਖਿਆ ਨੀ, ਤੇ ਦੂਰਦਰਸ਼ਨ ਡੈਡੀ ਜੀ ਨੇ ਲਗਵਾਇਆ ਹੋਇਆ ਸੀ ਘਰ ਦੇ ਵਿੱਚ ਤੇ ਖ਼ਬਰਾਂ ਸੁਣੀ ਦੀਆਂ ਹੁੰਦੀਆਂ ਸੀਗੀਆਂ, ਤੇ ਉੱਥੋਂ ਸ਼ੌਂਕ ਪੈਦਾ ਹੋ ਗਿਆ ਕਿ ਦੂਰਦਰਸ਼ਨ ਤੇ ਖ਼ਬਰਾਂ ਪੜਨੀਆਂ ਨੇ। ਤੇ ਲੇਕਿਨ ਫਿਰ ਆਈ ਟੀ ਚ ਆ ਗਏ, ਉਹ ਪਿੱਛੇ ਹੀ ਰਹਿ ਗਿਆ ਕਿਤੇ, ਤੇ ਉਹ ਮੇਨ ਉਧਰ ਸੀਗਾ ਰੁਝਾਨ। ਪਰ ਫਿਰ ਕਾਲਜ ਦੇ ਵਿੱਚ ਜਦੋਂ ਮੈਂ ਐਮ ਸੀ ਏ ਕਰ ਰਹੀ ਸੀ ਉਦੋਂ ਮੈਨੂੰ ਮੌਕਾ ਹੋਇਆ ਜੀ ਐਨ ਈ ਕਾਲਜ ਦੇ ਵਿੱਚ, ਮੇਰੀ ਜਿਹੜੀ ਐਜੂਕੇਸ਼ਨ ਉਹ ਹੈਗੀ ਹੈ, ਤੇ ਉੱਥੇ ਫਿਰ ਕਮਿਊਨਿਟੀ ਰੇਡੀਓ ਸਟੇਸ਼ਨ ਸਟਾਰਟ ਹੋਇਆ 90.8 FM, ਤੇ ਉਦੋਂ ਫਿਰ ਮੈਂ ਜਿਹੜੇ ਉੱਥੇ ਇੰਟਰਵਿਊਜ਼ ਵਗੈਰਾ ਲਏ ਸ਼ੋਅ ਕੀਤੇ, ਤੇ ਉਹ ਮੈਨੂੰ ਮੌਕਾ ਮੇਨਲੀ ਮੈਨੂੰ ਇੱਥੋਂ ਜਿਹੜਾ ਸਟਾਰਟ ਮਿਲਿਆ। ਇੱਥੇ ਮੈਂ ਬ੍ਰਿਸਬਨ ਜਦੋਂ ਆਈ ਤੇ ਮੇਰਾ ਉਹ ਇੰਟਰਸਟ ਫਿਰ ਬਣਿਆ ਹੋਇਆ ਸੀਗਾ, ਤੇ ਮੈਂ ਕਿਹਾ ਨਹੀਂ ਜਿੰਨੀ ਦੇਰ ਵਿਹਲੇ ਆਏ ਕੰਮ ਕਰਨਾ। ਸਟੋਰੀ ਦੀ ਨਾਲ ਰਾਬਤਾ ਬਣਾਇਆ, ਲਿੰਕਡਇਨ ਤੋਂ ਸਲਾਹ ਲਈ ਥੋੜੀ ਵੀ ਕਿਵੇਂ ਗਾਈਡ ਕੀਤਾ ਉਹਨਾਂ ਨੇ ਮੈਨੂੰ ਥੋੜਾ ਜਿਹਾ, ਫਿਰ ਫਾਈਨਲੀ ਇੱਥੇ ਮੈਂ ਫਿਰ ਦਲਜੀਤ ਜੀ ਮਿਲੇ, ਫਿਰ ਦਲਜੀਤ ਜੀ ਨੇ ਕਿਹਾ ਸਵੇਰੇ ਆਓ ਸ਼ੋਅ ਕਰੋ, ਤੇ ਫਾਈਨਲੀ ਫਿਰ ਮੇਰਾ ਪਹਿਲਾ ਸ਼ੋਅ ਜਿਹੜਾ ਹੁਣ ਮੈਂ ਤੁਹਾਡੇ ਨਾਲ ਕਰ ਰਹੀ ਹੈ, ਤੇ ਆਈ ਐਮ ਸੋ ਹੈਪੀ, ਆਈ ਐਮ ਗਲੈਡ ਐਂਡ ਆਈ ਐਮ ਗ੍ਰੇਟਫੁਲ ਟੂ ਯੂ ਆਲ। ਹਾਂਜੀ,
ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਤੁਸੀਂ ਜਿੱਦਾਂ ਦੱਸਿਆ ਵੀ ਲੁਧਿਆਣੇ ਤੋਂ ਤੁਸੀਂ ਆਏ ਹੋ ਲੁਧਿਆਣਾ, ਵੈਸੇ ਤਾਂ ਚਲੋ ਦੀਵਾਲੀ ਦੀ ਰਾਤ ਨੂੰ ਸਾਰਾ ਹੀ ਜਿਹੜਾ ਪੰਜਾਬ ਹੈ ਜਾਂ ਕਹਿ ਲਓ ਇੰਡੀਆ ਜਿਹੜਾ ਆ ਪ੍ਰਦੂਸ਼ਿਤ ਹੋ ਜਾਂਦਾ ਪਟਾਕਿਆਂ ਦੇ ਨਾਲ, ਤੇ ਸਾਡੇ ਤਾਂ ਪ੍ਰਦੂਸ਼ਣ ਇੰਨਾ ਕੁ ਨੋਰਮਲ ਹੀ ਰਹਿੰਦਾ ਲੁਧਿਆਣੇ ਦੇ ਵਿੱਚ। ਲੁਧਿਆਣੇ ਤਾਂ ਇਹ ਕਿਹਾ ਜਾਂਦਾ ਸੀ ਵੀ ਜੇ ਤੁਸੀਂ ਮੋਟਰਸਾਈਕਲ ਦੇ ਉੱਤੇ ਲੰਘਣ ਲੱਗੇ ਆ ਵੀ ਤੁਹਾਡੇ ਜਿਹੜੇ ਕਾਲਰ ਆ ਤੇ ਤੁਹਾਡਾ ਮੂੰਹ ਸਹਿਰਿਆ ਸਾਰਾ ਕੁਛ ਜਿਹੜਾ ਆ ਕਾਲਾ ਹੋ ਕੇ ਨਿਕਲਦਾ, ਜੋ ਤੁਸੀਂ ਇੱਕ ਘੰਟਾ ਲੱਗ ਜਾਂਦਾ ਨਿਕਲਣ ਨੂੰ ਹਨਾ ਲੁਧਿਆਣੇ ਤੋਂ ਇੱਕ ਸਾਈਡ ਤੋਂ ਇੱਕ
ਸਾਈਡ। ਇਹ ਸੱਚਾਈ ਹੈ, ਪੋਲਿਊਸ਼ਨ ਬਹੁਤ ਜ਼ਿਆਦਾ ਹੈ, ਤੇ ਜਦੋਂ ਮੈਂ ਇੱਥੇ ਬ੍ਰਿਸਬਨ ਚ ਲੈਂਡ ਕੀਤੀ ਮੈਂ ਦੇਖਿਆ, ਮੈਂ ਕਿਹਾ HDHD ਕਿਉਂ ਵਿਊ ਆ ਰਿਹਾ, ਬਹੁਤ ਫਰਕ, ਬਹੁਤ ਮੈਨੂੰ ਭੁਲੇਖਾ ਲੱਗੀ ਜਦੋਂ ਮੈਂ ਕਿਹਾ ਐਨਕਾਂ ਤਾਂ ਮੈਂ ਲਾਈਆਂ ਨੀ ਤੇ ਸਾਰਾ ਕੁਛ ਸਾਫ਼ ਦਿਖ ਰਿਹਾ।
ਸਹੀ ਆ, ਦੇਖੋ ਹੈ ਨਾ ਫਰਕ, ਕਿਉਂਕਿ ਤਾਂ ਹੀ ਮੈਂ ਗੱਲ ਇਹ ਪੁੱਛੀ ਕਿਉਂਕਿ ਉੱਥੇ ਫਿਰ ਕਿਉਂਕਿ ਨਾਰਮਲ ਸਾਡੀ ਉੱਥੇ ਦੀ ਹੋ ਜਾਂਦੀ ਆ, ਉੱਦਾਂ ਹੀ ਤੁਸੀਂ ਦੇਖਣ ਲੱਗ ਜਾਂਦੇ ਆ, ਉੱਦਾਂ ਦੀ ਦੁਨੀਆਂ ਹੋ ਜਾਂਦੀ ਜਿੱਦਾਂ ਦਾ ਤੁਸੀਂ ਰਹਿੰਦੇ ਹੁੰਦੇ ਆ, ਇੱਥੇ ਆ ਕੇ ਜਿਹੜਾ ਆ ਕਾਫੀ ਸਾਨੂੰ ਵਧੀਆ ਲੱਗਾ ਹੋਣਾ ਹਨਾ ਸੁਹਾਵਣਾ, ਕਿਉਂਕਿ ਕਾਫੀ ਗ੍ਰੀਨਰੀ ਵੀ ਹੈਗੀ ਆ ਲੁਧਿਆਣੇ ਦੇ ਵਿੱਚ, ਤਾਂ ਕਾਫੀ ਜਿਹੜਾ ਅਜੇ ਵੀ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਆ, ਖਾਸ ਤੌਰ ਤੇ ਬੁੱਢੇ ਦਰਿਆ ਦੇ ਤੁਸੀਂ ਬਾਰੇ ਜਾਣਦੇ ਹੋਣੇ ਆ ਬੜਾ, ਉੱਥੇ ਜਿਹੜਾ ਆ ਪਾ ਦਿੱਤਾ ਗਿਆ, ਤੇ ਹੁਣ ਦਰਿਆ ਵੀ ਕਾਹਦਾ ਰਿਹਾ ਆ, ਉਹ ਤਾਂ ਇੱਕ ਤਰ੍ਹਾਂ ਦਾ ਨਾਲਾ ਹੀ ਬਣ ਕੇ ਰਹਿ ਗਿਆ।
ਹਾਂਜੀ, ਉਹ ਨਾਲਾ ਹੀ ਹੋ ਗਿਆ, ਤੇ ਉੱਥੋਂ ਲੰਘਣਾ ਵੀ ਬਹੁਤ ਔਖਾ ਹੋ ਜਾਂਦਾ, ਸਮੈਲ ਬਹੁਤ ਗੰਦੀ ਆਉਂਦੀ ਹੈ ਉੱਥੇ ਦੀ।
ਬਿਲਕੁਲ, ਤੇ ਕਿਸੇ ਵੇਲੇ ਦੇਖੋ ਵੀ ਸਤਲੁਜ ਨਹਿਰ ਤੋਂ ਉਹ ਬਣਵਾਇਆ ਗਿਆ ਸੀਗਾ ਉੱਧਰ ਨੂੰ ਲਿਆਉਣ ਲਈ, ਕਿੰਨੀ ਸੁੰਦਰਤਾ। ਇੱਥੇ ਵੀ ਦੇਖੋ ਨਦੀਆਂ ਦੀ ਬੜੀ ਸਾਂਭ ਸੰਭਾਲ ਆ, ਤੇ ਕੁਛ ਕੁ ਲੋਕ ਇਹ ਜਿਹੜੇ ਆ ਜਾਗਰੂਕ ਹੁੰਦੇ ਆ, ਜਿੱਦਾਂ ਆਪਣੇ ਹਰਜਿੰਦਰ ਸਿੰਘ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਕਦੀ ਪਟਾਕੇ ਬਜਾਏ ਨੀ, ਇਹ ਇਹ ਦੇਖੋ ਇਹ ਗੱਲ ਆਪਾਂ ਨੂੰ ਕਹਿਣੀ ਪੈਂਦੀ, ਕਿਉਂਕਿ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਕਿ ਜਾਗਰੂਕ ਹੁੰਦੇ ਨੇ, ਬਾਕੀ ਤਾਂ ਇਹ ਆ ਕਿ ਦੱਸਿਆ ਵੀ ਨੀ ਜਾਂਦਾ ਕਿ ਅਸੀਂ ਸਫਾਈ ਕਿੱਦਾਂ ਰੱਖਣੀ ਆ। ਸਕੂਲਾਂ ਦੇ ਵਿੱਚ ਇੱਕ ਦਿਹਾੜਾ ਬਣਾ ਲਿਆ ਜਾਂਦਾ, ਉਹ ਤੋਂ ਬਾਅਦ ਦੇ ਵਿੱਚ ਫੇਰ ਉਹੋ ਜਿਹਾ ਹੀ ਹਿਸਾਬ ਕਿਤਾਬ ਹੋ ਜਾਂਦਾ। ਇੱਕ ਸਵੱਛ ਭਾਰਤ ਲਹਿਰ ਵੀ ਜਿਹੜੀ ਆ ਚੱਲੀ ਸੀ, ਤੇ ਉਹਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਵੀ ਪਹਿਲਾਂ ਪੱਤੇ ਖਿਲਾਰੇ ਜਾਂਦੇ ਸੀ, ਫੇਰ ਮੰਤਰੀ ਸਾਹਿਬ ਆਉਂਦੇ ਸੀ ਤੇ ਫੇਰ ਉਹ ਝਾੜੂ ਦੇ ਨਾਲ ਉਨੇ ਕੁ ਪੱਤੇ ਜਿਹੜੇ ਆ ਉਹ ਦੂਰ ਕਰ ਲੈਂਦੇ ਹੁੰਦੇ ਸੀ। ਤੇ ਖੈਰ ਇਹ ਆਪਾਂ ਗੱਲਬਾਤ ਜਿਹੜੀ ਇਹਦੇ ਬਾਰੇ ਕੀਤੀ ਸੀ, ਤੇ ਆਪਾਂ ਦੀਵਾਲੀ ਦੇ ਤਿਉਹਾਰ ਦੇ ਬਾਰੇ ਗੱਲ ਥੋੜੀ ਹੋਰ ਕਰੀਏ। ਤੇ ਦੀਵਾਲੀ ਦਾ ਤਿਉਹਾਰ ਜਿਹੜਾ ਆ ਹੋਰ ਵੀ ਦੇਸ਼ਾਂ ਦੇ ਵਿੱਚ ਮਨਾਇਆ ਜਾਂਦਾ ਆ, ਇਕੱਲਾ ਭਾਰਤ ਦੇ ਵਿੱਚ ਹੀ ਨਹੀਂ ਮਨਾਇਆ ਜਾਂਦਾ, ਬਹੁਤ ਸਾਰੇ ਜਿਹੜੇ ਸਟੇਟ ਵੈਸੇ ਵੱਖ ਵੱਖ ਤਰੀਕਿਆਂ ਦੇ ਹੈਗੇ ਆ, ਵੱਖ ਵੱਖ ਤਰ੍ਹਾਂ ਦੀ ਪਰੰਪਰਾਵਾਂ ਜਿਹੜੀਆਂ ਉੱਥੇ ਬਣੀਆਂ ਹੋਈਆਂ ਆ। ਮਹਾਰਾਸ਼ਟਰ ਦੇ ਵਿੱਚ ਜਿੱਦਾਂ ਦੀਵਾਲੀ ਤੇ ਗਣੇਸ਼ ਪੂਜਾ ਜਿਹੜੀ ਆ ਕੀਤੀ ਜਾਂਦੀ, ਭਾਈ ਦੂਜ ਵੀ ਜਿਹੜਾ ਆ ਮਨਾਇਆ ਜਾਂਦਾ ਆ, ਕੁਛ ਕੁ ਇੱਦਾਂ ਦੇ ਵੀ ਸਟੇਟ ਹੈਗੇ ਆ ਜਿੱਥੇ ਉੱਲੂ ਦੀ ਬਲੀ ਜਿਹੜੀ ਆ ਦਿੱਤੀ ਜਾਂਦੀ ਆ। ਇਹ ਇਹ ਤੁਸੀਂ ਸੁਣਿਆ ਕਦੀ ਉੱਲੂ ਦੀ ਬਲੀ ਦੇ ਬਾਰੇ? ਠੀਕ ਆ, ਕਿਉਂਕਿ ਅੰਧ ਵਿਸ਼ਵਾਸ ਵੀ ਜਿਹੜੇ ਆ ਬਹੁਤ ਹੁੰਦੇ ਆ, ਤੇ ਇਹ ਕਿਹਾ ਜਾਂਦਾ ਵੀ ਮਹਿਮੂਦ ਗਜ਼ਨੀ ਜਿਹਨੇ 971 ਤੋਂ ਲੈ ਕੇ 1030 ਤੱਕ ਰਾਜ ਕੀਤਾ ਆ, ਮਹਿਮੂਦ ਗਜ਼ਨੀ ਨੇ, ਤੇ ਉਹਦੇ ਬੜਾ ਬੜਾ ਅਤਿਆਚਾਰੀ ਜਿਹੜਾ ਹੁੰਦਾ ਸੀ ਰਾਜਾ। ਤੇ ਇੱਕ ਦਿਨ ਉਹਦਾ ਜਿਹੜਾ ਵਜ਼ੀਰ ਨਾਲ ਸੀ, ਤੇ ਵਜ਼ੀਰ ਵੀ ਬਹੁਤ ਤੰਗ ਸੀ ਵੀ ਅਤਿਆਚਾਰੀ ਰਾਜਾ ਜਿਹੜਾ ਹੈਗਾ, ਤੇ ਉਹਨਾਂ ਨੇ ਜਾਂਦੇ ਹੋਏ ਦੇਖਿਆ ਵੀ ਇੱਕ ਦਰਖਤ ਦੇ ਉੱਤੇ ਦੋ ਜਿਹੜੇ ਉੱਲੂ ਬੈਠੇ ਸੀ, ਤੇ ਮੱਧਮ ਮੱਧਮ ਜਿਹੜੀ ਰੋਸ਼ਨੀ ਆ ਉਹ ਵੀ ਬਣੀ ਹੋਈ ਸੀ। ਤੇ ਉਹ ਸੁਲਤਾਨ ਨੇ ਉਹ ਮੰਤਰੀ ਤੋਂ ਪੁੱਛਿਆ ਵੀ ਇਹ ਉੱਲੂ ਜਿਹੜੇ ਆ ਕੀ ਗੱਲਾਂ ਕਰ ਰਹੇ ਆਪਸ ਦੇ ਵਿੱਚ। ਤੇ ਮੰਤਰੀ ਨੇ ਕਿਹਾ ਵੀ ਸੁਲਤਾਨ ਇਹ ਜਿਹੜਾ ਇੱਕ ਉੱਲੂ ਆ ਉਹ ਦੂਜੀ ਉੱਲੂ ਨੂੰ ਇਹ ਕਹਿ ਰਿਹਾ ਵੀ ਆਪਣੀ ਜਿਹੜੀ ਸੰਤਾਨ ਆ ਉਹਨਾਂ ਦੀ ਜਿਹੜੀ ਸ਼ਾਦੀ ਆ ਉਹਦੀ ਗੱਲਬਾਤ ਮੈਰਿਜ ਦੀ ਗੱਲਬਾਤ ਜਿਹੜੇ ਕਰ ਰਹੇ ਆ, ਪਰ ਉਹ ਦੂਸਰਾ ਉੱਲੂ ਜਿਹੜਾ ਆ ਉਹ ਇਹ ਕਹਿ ਰਿਹਾ ਆ ਵੀ ਚਲੋ ਆਪਾਂ ਨਿਆਣੇ ਜਾਣੀ ਉਹਨਾਂ ਨੇ ਉੱਲੂ ਜਿਹੜੇ ਉੱਲੂ ਦੇ ਜਿਹੜੇ ਅੱਗੇ ਸੰਤਾਨ ਆ ਵੀ ਆਪਾਂ ਸ਼ਾਦੀ ਤਾਂ ਜਿਹੜੀ ਆ ਅਸੀਂ ਕਰ ਦਿੰਨੇ ਆ, ਪਰ ਤੁਸੀਂ ਇਹ ਦੱਸੋ ਵੀ ਸਾਨੂੰ ਜਿਹੜੇ ਬਿਰਾਨ ਕਿੰਨੇ ਜਿਹੜੇ ਪਿੰਡ ਆ ਤੁਸੀਂ ਸਾਨੂੰ ਦਿਓਗੇ ਦਾਜ ਦੇ ਵਿੱਚ, ਹਨਾ। ਤੇ ਇਹ ਤੋਂ ਦੂਜੇ ਉੱਲੂ ਨੇ ਕਿਹਾ ਬਈ ਜਿੱਥੇ ਜਿੰਨਾ ਚਿਰ ਆਪਣਾ ਸੁਲਤਾਨ ਇਹ ਮਹਿਮੂਦ ਗਜ਼ਨੀ ਜੀਂਦਾ ਆ ਉਨਾ ਚਿਰ ਤੱਕ ਤਾਂ ਬਿਰਾਨ ਆਪਾਂ ਨੂੰ ਪਿੰਡ ਜਿਹੜੇ ਆ ਮਿਲਦੇ ਰਹਿਣੇ ਆ, ਕਿਉਂਕਿ ਅਤਿਆਚਾਰੀ ਬਹੁਤ ਸੀ ਤੇ ਪਿੰਡ ਜਿਹੜੇ ਆ ਤਬਾਹ ਕਰ ਦਿੰਦਾ ਸੀ ਲੜਾਈਆਂ ਤੋਂ ਬਾਅਦ। ਉਹਦੇ ਤੋਂ ਇੰਨਾ ਇਹ ਰਾਸਮੇ ਜਿਹੜੀ ਆ ਕਹਿੰਦੇ ਵੀ ਬਣ ਗਈ ਬਈ ਇੱਕ ਤਰ੍ਹਾਂ ਦੇ ਨਾਲ ਸੁਭਾਅ ਜਿਹੜਾ ਲੋਕਾਂ ਦਾ ਬਣ ਗਿਆ, ਵੈਸੇ ਤਾਂ ਉੱਤੇ ਬਹੁਤ ਅਸਰ ਹੋਇਆ ਹਨਾ। ਤੇ ਉੱਲੂਆਂ ਦੀ ਉਸ ਵੇਲੇ ਜਾਣੀ ਕਦਰ ਕਰਨ ਲੱਗ ਗਿਆ ਸੀ ਕਿਉਂਕਿ ਮਹਿਮੂਦ ਗਜ਼ਨੀ ਦੇ ਕਰਕੇ ਉਹਦਾ ਸੁਭਾਅ ਜਿਹੜਾ ਉੱਲੂਆਂ ਕਰਕੇ ਬਦਲ ਗਿਆ ਸੀ। ਪਰ ਫੇਰ ਵੀ ਜਿਹੜੇ ਅੱਜ ਵੀ ਲੋਕ ਹੈਗੇ ਆ, ਚਲੋ ਪਟਾਕੇ ਤਾਂ ਵਜਾਉਣੋਂ ਹਟ ਗਏ ਆ, ਪਰ ਅਜੇ ਵੀ ਇੱਦਾਂ ਦੇ ਆਪਣੇ ਸਟੇਟਸ ਹੈਗੀਆਂ ਜਿੱਥੇ ਉੱਲੂਆਂ ਨੂੰ ਜਿਹੜਾ ਆ ਬਈ ਬਲੀ ਜਿਹੜੀ ਆ ਦਿੱਤੀ ਜਾਂਦੀ ਆ। ਤੁਸੀਂ ਹੈਰਾਨ ਹੋਵੋਗੇ ਵੀ ਕੱਲ ਇਹ ਖਬਰ ਵੀ ਆਈ ਆ ਕਿ ਦਿੱਲੀ ਦੇ ਵਿੱਚ ਇੱਕ ਉੱਲੂ ਕਈ ਥਾਵਾਂ ਦੇ ਉੱਤੇ 30,000 ਦਾ ਉੱਲੂ ਵੀ ਗਿਆ ਰਾਤੀ। ਬਹੁਤ ਉੱਚੀ ਜਿਹੜੀ ਕੀਮਤ ਲੱਗਦੀ ਆ ਤੇ ਬੜੀ ਹੈਰਾਨੀ ਵਾਲੀ ਗੱਲ ਹੈਗੀ ਵੀ ਅਸੀਂ ਦੇਖੋ ਇੱਕ ਪਾਸੇ ਗੱਲਾਂ ਕਰਦੇ ਹਾਂ ਵੀ ਸਾਇੰਸ ਨੇ ਬਹੁਤ ਜ਼ਿਆਦਾ ਤਰੱਕੀ ਕਰ ਲਈ ਆ ਵੀ ਅਸੀਂ ਅਜੇ ਕਿੱਥੇ ਬੈਠੇ ਹਾਂ। ਤੇ ਕੱਲ ਜਿਹੜੇ ਆ ਦਿੱਲੀ ਦੇ ਵਿੱਚ ਕਹਿੰਦੇ ਵੀ 50,000 ਤੱਕ ਜਾਣੀ ਕਸਮਾ ਖਾ ਰਿਹਾ ਸੀ, ਮੈਂ 50,000 ਦਾ ਵੇਚਿਆ ਜਾਣੀ 300-300 ਦਾ ਉੱਲੂ ਲੈ ਕੇ ਤੇ ਬਾਅਦ ਦੇ ਵਿੱਚ ਜਾਣੀ ਕਈ ਕਈ ਹਜ਼ਾਰ ਦੇ ਵਿੱਚ ਜਿਹੜਾ ਉੱਲੂ ਆ ਉਹ ਵੇਚਿਆ ਗਿਆ। ਇਹ ਮਾਨਤਾ ਆ ਇਹ ਕਿ ਲਕਸ਼ਮੀ ਪੂਜਾ ਦੀ ਜਿਹੜੀ ਇਹ ਰਾਤ ਆ ਜਿੱਦਣ ਆਪਾਂ ਲਕਸ਼ਮੀ ਦੀ ਪੂਜਾ ਕਰਦੇ ਹਾਂ ਤੇ ਉਦਣ ਜਿਹੜੇ ਉੱਲੂ ਦੀ ਜੇ ਤੁਸੀਂ ਬਲੀ ਦਿੰਦੇ ਆ ਤਾਂ 1 ਸਾਲ ਦੇ ਲਈ ਸਾਡੇ ਕੋਲ ਪੈਸਾ ਦੌਲਤ ਬਹੁਤ ਜ਼ਿਆਦਾ ਆ ਜਾਂਦਾ। ਇਸ ਕਰਕੇ ਜਿਹੜੇ ਵਿਚਾਰੇ ਜਿਹੜੇ ਉੱਲੂ ਆ ਇਹਨਾਂ ਦੀ ਬਹੁਤ ਸਮੱਸਿਆ ਜਿਹੜੀ ਆ ਜਾਂਦੀ ਆ, ਇਹਨਾਂ ਤੇ ਬਹੁਤ ਭਾਰੀ ਜਿਹੜੀ ਆ ਪੈਂਦੀ ਆ। ਖਾਸ ਤੌਰ ਤੇ ਜੈਪੁਰ, ਭਰਤਪੁਰ, ਅਲਵਰ, ਫਤਿਹਪੁਰ, ਉੱਤਰ ਪ੍ਰਦੇਸ਼ ਜਾਣੀ ਜਾਂ ਰਾਜਸਥਾਨ ਦੇ ਵਿੱਚ ਇਹ ਬਹੁਤ ਜ਼ਿਆਦਾ ਜਿਹੜੀ ਇਹਨਾਂ ਦੀ ਬਲੀ ਆ ਦਿੱਤੀ ਜਾਂਦੀ ਆ। ਤੇ ਕੁਛ ਜਿਹੜੇ ਲੋਕੀ ਹੈਗੇ ਉਹਨਾਂ ਦਾ ਕਿੱਤਾ ਹੀ ਹੈਗਾ ਵੀ ਉਹ ਇਹ ਸਾਰਾ ਸਾਲ ਜਿਹੜੇ ਉੱਲੂ ਫੜਦੇ ਆ, ਉਹ ਤੋਂ ਬਾਅਦ ਇਹ ਸਪਲਾਈ ਜਿਹੜੀ ਆ ਉੱਲੂਆਂ ਦੀ ਕਰਦੇ ਆ। ਤੇ ਬੜਾ ਇਹ ਤਾਂ ਔਖਾ ਵਿਚਾਰਿਆਂ ਦਾ ਹਨਾ, ਉੱਲੂਆਂ ਦਾ
ਵਿਚਾਰੇ ਇਹਨਾਂ ਦੀ ਬਣੀ ਪੈਸਾ ਤਾਂ ਹਰੇਕ ਨੂੰ ਚਾਹੀਦਾ, ਫਿਰ ਉਹ ਕਹਿੰਦੇ ਚਲੋ ਉੱਲੂ 50,000 ਦਾ ਉੱਲੂ ਲੈ ਕੇ ਉਹਨੂੰ ਮਾਰਨਾ ਫਿਰ
ਪਤਾ ਨੀ। ਇਹ ਵੀ ਗੱਲ ਸਹੀ ਆ, ਪਤਾ ਨੀ ਇਨਵੈਸਟਮੈਂਟ ਹੋ ਗਈ ਹੈ 50,000 ਲਾਜ਼ਮੀ ਮਾਤਾ ਆ ਉਹਨੇ ਪਤਾ ਨੀ ਕਿੰਨੇ ਲੱਖਾਂ ਰੁਪਏ ਦੇਣੇ ਆ, ਪਰ ਇੱਕ ਇਹ ਆ ਵੀ ਉੱਲੂ ਵਿਚਾਰਾ ਜਿਹੜਾ ਆ ਜਾਂਦਾ ਲੱਗਾ। ਪਰ ਉੱਲੂ ਵੀ ਦੇਖੋ ਇੱਕ ਤਰ੍ਹਾਂ ਦੇਖੋ ਜਿੰਨੇ ਵੀ ਜੀਵ ਹੈਗੇ ਆ ਕੁਦਰਤ ਨੇ ਇਸ ਹਿਸਾਬ ਨਾਲ ਬਣਾਏ ਆ ਕਿ ਕੁਦਰਤ ਦੀ ਜਿਹੜੀ ਸ੍ਰਿਸ਼ਟੀ ਆ ਜਿੱਦਾਂ ਪਹਿਲਾਂ ਗੱਲਬਾਤ ਹਰਜਿੰਦਰ ਹੋਣੀ ਵੀ ਕਿਹਾ ਵੀ ਕੁਦਰਤ ਨੇ ਬਣਾਏ ਆ ਨਿਯਮ ਜਿਹੜੇ ਬਣਾਏ ਹੋਏ ਆ, ਇਹ ਉਹ ਹਰ ਜੀਵ ਜਿਹੜਾ ਆਪਣੀ ਭੂਮਿਕਾ ਅਦਾ ਕਰਦਾ ਆ। ਕੋਈ ਜਿਹੜਾ ਮਾਸ ਖਾਂਦਾ ਆ ਉਹ ਜੇ ਨਮਾਸ ਖਾਣਾ ਛੱਡ ਦੇਵੇ ਹਨਾ ਤੇ ਉਹਦੇ ਨਾਲ ਵੀ ਜਿਹੜੀ ਆ ਪ੍ਰਭਾਵਿਤ ਹੋਣੀ ਆ ਕੁਦਰਤ ਹਨਾ। ਤੇ ਜਿੱਦਾਂ ਹੁਣ ਇੱਲਾਂ ਆ, ਇੱਲਾਂ ਜਿਹੜੀਆਂ ਮਾਸ ਖਾਂਦੀਆਂ ਆ ਉਹ ਇੱਕ ਤਰ੍ਹਾਂ ਦੇ ਨਾਲ ਕਲੀਨ ਵੀ ਹੋ ਰਿਹਾ ਨਾਲ ਦੀ ਨਾਲ ਹਨਾ। ਤੇ ਜਿਹੜਾ ਸਿਸਟਮ ਆ ਜਾਂ ਇਨਵਾਇਰਮੈਂਟ ਜਿਹੜਾ ਆਪਣਾ ਕਹਿ ਸਕਦੇ ਆ, ਤੇ ਕੁਛ ਜਿਹੜੇ ਇੱਦਾਂ ਦੇ ਸਟੇਟਸ ਵੀ ਹੈਗੇ ਆ ਵੀ ਬਿੱਲੀਆਂ ਦੀ ਜਿਹੜੀ ਪੂਜਾ ਆ ਉੱਥੇ ਕੀਤੀ ਜਾਂਦੀ ਆ ਦੀਵਾਲੀ ਵਾਲੀ ਰਾਤ, ਤੇ ਪਹਿਲਾਂ ਉਹਨਾਂ ਨੂੰ ਭੋਗ ਜਿਹੜਾ ਆ ਬਿੱਲੀਆਂ ਨੂੰ ਲਵਾਇਆ ਜਾਂਦਾ, ਫਿਰ ਉਦੋਂ ਬਾਅਦ ਦੇ ਵਿੱਚ ਜਿਹੜਾ ਆ ਬਾਕੀ ਪੂਜਾ ਜਿਹੜੀ ਆ ਕੀਤੀ ਜਾਂਦੀ ਆ। ਤੇ ਆਂਧਰਾ ਪ੍ਰਦੇਸ਼ ਦੇ ਵਿੱਚ ਕਹਿੰਦੇ ਵੀ ਦੀਵਾਲੀ ਵਾਲੇ ਦਿਨ ਜਿਹਨਾਂ ਘਰਾਂ ਦੇ ਵਿੱਚ ਕਹਿੰਦੇ ਦੀਵੇ ਨਹੀਂ ਰੋਸ਼ਨਾਏ ਜਾਂਦੇ ਉੱਥੇ ਫਿਰ ਭੂਤ ਪ੍ਰੇਤ ਜਿਹੜੇ ਆ ਜਾਂਦੇ ਆ, ਅਜੇ ਵੀ ਉਹ ਇਹ ਵਿਸ਼ਵਾਸ ਰੱਖਦੇ ਆ ਵੀ ਉੱਥੇ ਫਿਰ ਉਹਨਾਂ ਨਾਲ ਪੂਰਾ ਸਾਲ ਜਿਹੜਾ ਆ ਮਾੜਾ ਵਾਪਰਦਾ, ਇਹ ਉੱਥੇ ਵੀ ਕਥਾ ਜਿਹੜੀ ਹੈਗੀ ਆ। ਤੇ ਖੈਰ ਇੱਕ ਗਾਣਾ ਆਪਾਂ ਸੁਣਦੇ ਹਾਂ ਤੇ ਦਵਿੰਦਰ ਕੌਰ ਜੀ ਫੇਰ ਆਪਾਂ ਦੁਬਾਰਾ ਆਉਂਦੇ ਹਾਂ, ਤੇ ਬ੍ਰੇਕ ਦਾ ਵੀ ਟਾਈਮ ਲਗਭਗ ਹੋਇਆ ਹੀ ਆ ਤੇ ਬ੍ਰੇਕ ਵੀ ਆਪਾਂ ਹੁਣ ਲੈ ਲੈਂਦੇ ਹਾਂ ਤੇ ਫਿਰ ਜੁੜਦੇ ਹਾਂ ਜੀ ਲਹਿਰਾ ਪ੍ਰੋਗਰਾਮ ਦੇ ਨਾਲ।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ ਡੈਂਡੀ ਨੋਂਗ, ਫੋਨ 0425 888 856।
ना की गल बाजी, इन्ना वेट लूज कर लिया, ना भाभी खान नु नहीं दिंदी तुहानू।
ए सब कमाल है हेल्थ ड्रॉप्स दा।
पर तुहानू पता है भुखे साथो रह नहीं हुंदा, ना एक्सरसाइज दा किन्ना कु टाइम हुंदा तुहानू पता ही है।
ओ जी यही तो कमाल है हेल्थ ड्रॉप्स दा, ना कोई एक्सरसाइज ना कोई हेल्थ शेक, 100% ऑस्ट्रेलियन मेड ते 100% नेचुरल ते ना कोई साइड इफेक्ट। इना ही नहीं पहले ही दिन तो भार घटना शुरू।
ना फिर नंबर दियो।
लो जी तुसी भी कॉल करो सुनील वर्मा नु 0411-229-631 0411-229-631 या विजिट करो www.healthdrops.com.au।
जेकर तुसी भी नवा कार, कार या बिजनेस लोन लेने दी सोच रहे हो
ता बैंक नु कॉल करन तो पहला कॉल करो गिल फाइनेंस वाले गुरप्रीत सिंह जी नु।
जी हाँ, वो घट इंटरेस्ट ते तुहाडा लोन करवा सकदे ने जिस नाल भविष्य विच तुहाडे हजारां डॉलर बच सकदे ने।
जिन्हां ने ऑलरेडी कार लिया होया है ता वो भी रीफाइनेंसिंग लई कॉल कर सकदे हन।
चंगी सलाह ते फाइनेंस सेवावां लई ते नाल ही तुसी कार ट्रक ते पर्सनल लोन लई भी संपर्क कर सकदे हो गुरप्रीत सिंह गिल जी नु 0434-197-298।
फिर याद रखो गिल फाइनेंस वाले गुरप्रीत सिंह जी नु।
रोटी हजम नहीं हुंदी, वरतो गोल्डन ग्रेन फ्लोर मिल्स दा गरेवाल चक्की आटा, ताजा घट केमिकल दी वरतो वाली कणक जेडी के सीधी खेतां चो मिल च लई जांदी, ऑस्ट्रेलिया दा बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डुआं लई स्पेशल बेसन, मल्टीग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्शन हन। वधेरे जानकारी लई विजिट करो गरेवाल गोल्डन ग्रेन डॉट कॉम डॉट एयू या फोन करो 0428-895-564।
ओ चाचा की गल बड़ा उदास बैठा।
ओ की दसा, मुंडे दे जवानी ची वाल झड़ी जांदे आ जिस करके एदा व्याह नहीं हो रहा।
लै ते चाचा तू लुधियाना सत्यम हेयर ट्रांसप्लांट सेंटर जाके मुंडे दा हेयर ट्रांसप्लांट करवा के असली वाल वाला।
सत्यम हेयर ट्रांसप्लांट सेंटर जिथे असली वाल बिना काटिया टांके दे लगाए जांदे ने जो के झड़दे भी नहीं ते वधदे ने कुदरती तरीके नाल। अज ही मिलो डॉक्टर के अरोड़ा नु, कृष्णा नगर लुधियाना पंजाब इंडिया। कॉल करो
9880-91800 9880-91800।
कि तुसी भी बोर हो चुके हो रोज रोज जंक फूड खाके, ते आ गया है ऑथेंटिक इंडियन क्विजीन लेके करी ट्विस्ट तुहाडे अपने शहर पटरी विच, जिथे तुहानू मिलेगा अलग अलग वैरायटी दे अकंपनीमेंट्स नाले डिजर्ट्स भी। करी ट्विस्ट लेके आ गया है डाइव इन, टेक अवे और डिलीवरी सर्विसेज। टेक अवे मेन्यू विच तुसी ले जा सकते हो सिंपल ऑनट्रे अते तंदूरी ऑनट्रे भी। इथे तुहानू मिलेगी वैरायटी दे नाल नाल क्वालिटी भी, टेस्ट दे नाल नाल अरोमा भी। ते जरूर ट्राई करो करी ट्विस्ट दी स्पेशल गोट करी। वधेरे जानकारी लई फौरन विजिट करो 11010 एनजैक एवेन्यू पटरी या फिर कॉल करो 0731-425-645।
तुसी सुन रहे हो प्रोग्राम लहरां दा लाइव प्रसारण। ए प्रोग्राम सोमवार तो लेके शुक्रवार तक सिडनी समय मुताबिक 8 बजे तो 10 बजे दौरान प्रसारित किया जांदा है।
10 तो 15 साल दे तजुर्बे नाल ऑस्ट्रेलिया दे मेलबर्न विच जे तुसी IELTS या PTE नाल संबंधित कोर्सेस करना चाहंदे हो ता लक्ष्य PTE मेलबर्न दे रहे ने आउटस्टैंडिंग कोचिंग फॉर PTE एंड IELTS एट वेरी अफोर्डेबल प्राइसेस। लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस IELTS से PTE प्रिपरेशन क्लासेस तो इलावा तुसी ऑनलाइन PTE क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Oh, sunde ho ji, ghar ch grocery da sara samaan khatam ho gaya hai. ਜਦ ਸ਼ਹਿਰ ਗਏ ਤਾਂ ਲੈ ਕੇ ਆਉਣਾ।
ਓ ਭਾਗਵਾਨੇ ਤੂੰ ਫਿਕਰ ਨਾ ਕਰ, ਮੈਂ ਹੁਣੇ ਗਿਆ MD ਸਪਾਈਸਿਸ ਤੇ ਲੈ ਕੇ ਆਉਣਾ ਗਰੋਸਰੀ ਦਾ ਸਾਰਾ ਸਮਾਨ ਤੇ ਨਾਲੇ ਆਪਣੀ ਸ਼ਮਕ ਛਲੋਲੀ ਲੈ ਕੇ ਆਉਣਾ ਪਿਆਰੀਆਂ ਪਿਆਰੀਆਂ ਮਠਿਆਈਆਂ।
ਜੀ ਹਾਂ, MD ਸਪਾਈਸਿਸ ਜਿੱਥੇ ਤੁਸੀਂ ਗਰੋਸਰੀ ਦੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਭਾਰਤੀ ਮਠਿਆਈਆਂ ਦਾ। ਤਾਂ ਫਿਰ ਪਤਾ ਨੋਟ ਕਰੋ 862A ਪਿਟਵਾਟਰ ਰੋਡ DY ਨਿਊ ਸਾਊਥ ਵੇਲ, ਸੰਪਰਕ ਨੰਬਰ 8959-4351 ਤੇ।
ओ नेहा, इन्नी उदास क्यों है?
ओ यार उदास नहीं, कंफ्यूज्ड हां। कोई कोर्स ज्वाइन करना है पर केड़ा ते किथे पता नहीं। जेड़ा मेरे करियर नु दवे उड़ान और मेनू बनावे स्किल्ड।
ओए होए, बस इनी छोटी जी गल, तू आज ही ज्वाइन कर ऑस्ट्रेलिया द बेस्ट तीन नंबर वन स्किल सेंटर जो है सिडनी च ऑस्ट्रेलियन मैनेजमेंट इंस्टीट्यूट AHMI जिदे च जॉब रेडी प्रोग्राम ने ओदे विचों ट्रेड कोर्सेज ऑटोमेटिव कारपेंट्री पेंटिंग बिल्डिंग एंड कंस्ट्रक्शन हेल्थ बिजनेस एंड मैनेजमेंट कोर्सेज भी ने इंटरनेशनल कोर्सेज जिन्हां दे नाल आसानी दे नाल PR मिल सकती है। इना दे होर भी एक्साइटिंग कोर्सेज शुरू हो रहे ने IT सर्टिफिकेट 3 डिप्लोमा इन चिल्ड्रन सर्विसेज ए सारे कोर्सेज तुहानू हेल्प करनगे ऑस्ट्रेलिया दे विच PR लैण लई।
अरे वाह, ए तां सच्ची नंबर वन इंस्टीट्यूट है।
वधेरे जानकारी लई तुसी साडी वेबसाइट www.ahmi.edu.au ते विजिट करो या कॉल करो 612-968-733-23-028-859-0377 ते।
टैक्स रिटर्न भरने ते अपने बिजनेस दे अकाउंट तैयार करन दी चिंता छड्डो, ए जिम्मेवारी लै रहे हन अपने पंजाबी भरा SSK अकाउंटेंट्स वाले। इस तो बिना कंपनी ट्रस्ट ते सुपर फंड टैक्स रिटर्न भी भरदे हन। किसी भी कारोबार दे बिजनेस प्लान ते कैश फ्लो दी सलाह दी जांदी है SSK अकाउंटेंट्स। अंग्रेजी तो इलावा पंजाबी ते हिंदी च भी गलबात करदे हन। स्टूडेंटा लई स्पेशल डिस्काउंट, पता नोट कर लो, 3/61 रॉबिनसन स्ट्रीट डैंडीनोंग मेलबोर्न। फोन नंबर 0387590629।
हरमन रेडियो एक बार फिर लेके आ रहा है प्रोग्राम माइग्रेशन मैटर्स विद वीजा एट इमिग्रेशन एंड एजुकेशन सर्विसेज, जिस विच माइग्रेशन संबंधी किसी भी तरह दे सवाल दा जवाब तुसी ले सकोगे। सो सुनना ना भूलना हर मंगलवार अमरदीप कौर नाल शाम 7 बजे तो 8 बजे तक प्रोग्राम माइग्रेशन मैटर्स।
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24 घंटे 7 दिन
हरमन रेडियो।
जी दोस्तों, तुहाडा फिर तो एक बार स्वागत है लहरा टीवी लहरा शो दे विच। तुसी सुन रहे हो हरमन रेडियो ते लाइव ते तुहाडे सवाल जवाब है जेड़े ओ आ रहे ने, सवाल आ रहे ने ते दलजीत जी उन्हां दे सवाल जवाब है जेड़े ओ दे रहे ने ते बहुत सोहना राबता जेड़ा जुड़ चुके है। आपां गल कर रहे सी दिवाली ते होण वाले उल्लूआं दे बली दी ते होर कई जिहड़ियां दिलचस्प गल्लां असीं करदे आं ते अगे असीं सुनदे आं दलजीत जी होर ओ केड़े अपने शब्दां दी पिटारी लैके साडे कोल आए ने ते जेड़ियां खबरां ने बिलकुल ही डिफरेंट उन्हां तों सुनन नूं मिलणगीआं। जी दलजीत जी।
जी ते खैर दलजीत ढिल्लों जी अपने नाल जुड़े आ, दलजीत सिंह ढिल्लों साहब, ए दविंदर जी अपने टीम मैंबर भी हैगे आ, अपने सरप्रस्त भी कह लो तुसी, ते बहुत वधिया इंसान भी हैगे आ, अध्यात्म दे नाल जुड़े हुए ने। उन्हां ने सत श्री अकाल बुलाई आ, ओह कहिंदे वी उल्लूआं दी बली दे बारे बड़ी तुसी दिलचस्प जानकारी जिहड़ी आ दित्ती आ, ते हुण उन्हां ने नाले पुछिआ वी ऐतवार वाले सैमीनार बारे वी जिहड़ा जानना आ तुसी पाओ, ਤੁਸੀਂ ਵੀ ਅਟੈਂਡ ਕੀਤਾ ਸੀ, ਖੈਰ ਮੈਂ ਤਾਂ ਚਲੋ ਪ੍ਰਬੰਧਕਾਂ ਦੇ ਵਿੱਚ ਸੀ, ਤੁਸੀਂ ਆ ਕੇ ਦੇਖਿਆ ਵੀ ਜਿਹੜਾ ਆਪਾਂ ਗਿਆਨੀ ਦਿੱਤ ਸਿੰਘ ਜੀ ਉਹਨਾਂ ਦੇ ਬਾਰੇ ਪ੍ਰੋਗਰਾਮ ਆਪਾਂ ਕੀਤਾ ਸੰਡੇ ਨੂੰ, ਤੇ ਕਿੱਦਾਂ ਦਾ ਪ੍ਰਭਾਵ ਲਿਆ ਤੁਸੀਂ? ਮੈਨੂੰ ਲੱਗਦਾ ਵੀ ਬ੍ਰਿਸਬੇਨ ਵਿੱਚ ਪਹਿਲਾਂ ਤੁਸੀਂ ਇੱਦਾਂ ਦਾ ਪ੍ਰੋਗਰਾਮ ਜਿਹੜਾ ਅਟੈਂਡ ਕੀਤਾ, ਕਿਹੋ ਜਿਹਾ ਸਾਨੂੰ ਤੁਸੀਂ ਫੀਡਬੈਕ ਜਿਹੜੀ ਦੇਣੀ ਚਾਹੋਗੇ?
ਦਲਜੀਤ ਜੀ, ਜਦੋਂ ਮੈਨੂੰ ਪਹਿਲਾਂ ਇਹ ਜਿਹੜੀ ਖਬਰ ਹੈ ਮਿਲੀ ਕਿ ਗਿਆਨੀ ਦਿੱਤ ਸਿੰਘ ਜੀ ਦਾ ਇਹ ਹੋਣ ਲੱਗਾ ਆਪਣਾ ਸਮਾਗਮ ਵਿਚਾਰ ਗੋਸ਼ਟੀ, ਤਾਂ ਮੈਂ ਪਹਿਲਾਂ ਤਾਂ ਇਹ ਮਨ ਚ ਆਇਆ ਗਿਆਨੀ ਜਿੱਤ ਸਿੰਘ ਜੀ ਕੌਣ ਨੇ, ਤੇ ਇਹਨਾਂ ਤਾਂ ਆਈਡੀਆ ਸੀਗਾ ਕਿ ਪਹਿਲਾਂ ਥੋੜਾ ਪਤਾ ਸੀਗਾ ਕਿ ਹਾਂਜੀ ਸਿੰਘ ਸਭਾ ਲਹਿਰ ਦੇ ਨਾਲ ਹੈ, ਪੈਦਾ ਕਰਕੇ ਉਹ ਜੁੜੇ ਹੋਏ ਨੇ, ਤੇ ਪਰ ਜਦੋਂ ਮੈਂ ਉਹਨਾਂ ਦੀ ਜੀਵਨੀ ਪੜ੍ਹੀ ਤੇ ਜਦੋਂ ਮੈਂ ਸ਼ੋਅ ਤੇ ਗਈ, ਸ਼ੋਅ ਤੇ ਜਾ ਕੇ ਜਿਹੜਾ ਸ਼ੋਅ, ਸੋਰੀ ਮੈਂ ਗਲਤ ਵਰਡ ਯੂਜ਼ ਕਰ ਲਿਆ, ਵਿਚਾਰ ਗੋਸ਼ਟੀ ਜਦੋਂ ਮੈਂ ਉਹ ਸਮਾਗਮ ਅਟੈਂਡ ਕੀਤਾ, ਤਾਂ ਜਿਹੜੀਆਂ ਉੱਥੇ ਗੱਲਾਂ ਤੁਸੀਂ ਸ਼ੇਅਰ ਕੀਤੀਆਂ ਜਾਂ ਬਾਕੀ ਬੁਲਾਰਿਆਂ ਨੇ ਜਿਹੜਾ ਉੱਥੇ ਦੱਸਿਆ, ਤਾਂ ਉਹ ਬਹੁਤ ਹੀ ਮਤਲਬ ਹੁਣ ਮੈਨੂੰ ਪੰਜਾਬੀ ਚ ਤਾਂ ਵਰਡ ਨੀ ਆ ਰਿਹਾ, ਆਏ ਓਪਨਿੰਗ ਐਕਸਪੀਰੀਅੰਸ ਸੀਗਾ, ਮਤਲਬ ਇਕਦਮ ਜਿਵੇਂ ਅੱਖਾਂ ਖੋਲ ਦਿੱਤੀਆਂ ਕਿ ਵੀ ਇੰਨਾ ਮਹਾਨ ਸ਼ਖਸੀਅਤ, ਇੰਨੀ ਮਹਾਨ ਸ਼ਖਸੀਅਤ ਸਾਡੇ ਸਾਡੇ ਮਤਲਬ ਸਾਡੇ ਧਰਮ ਦੇ ਵਿੱਚ ਜਾਂ ਸਾਡੇ ਜਗ੍ਹਾ ਤੋਂ ਹੈਗੇ ਨੇ ਤੇ ਸਾਨੂੰ ਪਤਾ ਹੀ ਨੀ। ਉਹਨਾਂ ਨੇ ਇੰਨੀਆਂ ਕਿਤਾਬਾਂ ਪਬਲਿਸ਼ ਅਨਪਬਲਿਸ਼ 70 ਦੇ ਨਾਲ 70 ਦੇ ਤਕਰੀਬਨ ਉਹਨਾਂ ਦੀਆਂ ਕਿਤਾਬਾਂ ਨੇ ਤੇ ਉਹਨਾਂ ਦੇ ਇੰਨੀਆਂ ਜਿਹੜੀ ਮਤਲਬ ਰਚਨਾਵਾਂ ਨੇ ਤੇ ਸਾਨੂੰ ਉਹਦੇ ਬਾਰੇ ਬਿਲਕੁਲ ਪਤਾ ਨੀ, ਤੇ ਉਹਨਾਂ ਨੇ ਕਿੱਦਾਂ ਆਪਣੇ ਜੀਵਨ ਦੇ ਵਿੱਚ ਸਾਨੂੰ ਜਾਤ ਪਾਤ ਜਿਹੜੀ ਉਹ ਖਤਮ ਕਰਕੇ ਜੀਣ ਦਾ ਜਿਹੜਾ ਉਹ ਸਲੀਕਾ ਉਹ ਸਿਖਾਇਆ, ਤੇ ਜਿਹੜੀ ਉੱਥੇ ਤੁਹਾਡੀ ਸਪੀਚ ਸੀਗੀ ਉਹ ਬੜੀ ਪ੍ਰਭਾਵਿਤ ਸੀਗੀ ਤੇ ਮੈਨੂੰ ਬਹੁਤ ਹੀ ਵਧੀਆ ਲੱਗਿਆ, ਬਹੁਤ ਹੀ ਵਧੀਆ ਐਕਸਪੀਰੀਅੰਸ ਸੀ। ਮੈਂ ਤਾਂ ਕਹਿੰਦੀ ਏਦਾਂ ਦੇ ਸਮਾਗਮ ਹੁੰਦੇ ਰਹਿਣ ਤੇ ਮੈਂ ਜ਼ਰੂਰ ਸ਼ਿਰਕਤ ਕਰਾਂ ਤਾਂ ਕਿ ਸਾਨੂੰ ਤੁਹਾਡੇ ਤੋਂ ਸਾਰਿਆਂ ਤੋਂ ਸਿੱਖਣ ਨੂੰ ਕੁਛ ਮਿਲੇ। ਹਾਂਜੀ
ਜੀ, ਤੇ ਦਲਜੀਤ ਢਿੱਲੋਂ ਸਾਹਿਬ ਬਹੁਤ ਵਧੀਆ ਜਿਹੜਾ ਇਹ ਪ੍ਰੋਗਰਾਮ ਰਿਹਾ। ਮੈਨੂੰ ਲੱਗਦਾ ਬਈ ਚਲੋ ਪਹਿਲਾਂ ਤਜਰਬਾ ਸੀ, ਵਿਚਾਰ ਗੋਸ਼ਟੀ, ਜਿੱਦਾਂ ਅਮਨਦੀਪ ਸਿੱਧੂ ਭਾਜੀ ਵੀ ਆਏ ਸੀ ਹਰਮਨ ਰੇਡੀਓ ਦੇ ਟੈਕ ਤੇ ਇਹਨਾਂ ਦੀ ਜਿਹੜੀ ਮੇਨ ਸਪੀਚ ਹੈ ਜਿਹਦੀ ਬਾਅਦ ਦੇ ਵਿੱਚ ਹੋਈ ਸੀ, ਜਿਹੜੀ ਵਾਰਤਾਲਾਪ ਸੀ ਉਹਨਾਂ ਦੀ ਸਵਾਮੀ ਸਵਾਮੀ ਦਯਾਨੰਦ ਸਰਸਵਤੀ ਉਹਨਾਂ ਦੇ ਨਾਲ, ਗਿਆਨੀ ਦੱਤ ਸਿੰਘ ਜੀ ਉਹਨਾਂ ਦੀ, ਤੇ ਬੜੀ ਐਕਸਪਲੇਨ ਦੇ ਵਿੱਚ ਇਹਨਾਂ ਨੇ ਉਹ ਗੱਲ ਦੱਸੀ ਵੀ ਕਿਹੜੇ ਕਿਹੜੇ ਉਹਨਾਂ ਨੇ ਸਵਾਲ ਪੁੱਛੇ, ਉਹਨਾਂ ਦੇ ਜਵਾਬ ਕੀ ਸੀ ਜਿਹੜੇ ਕਿ ਦਯਾਨੰਦ ਸਰਸਵਤੀ ਨਹੀਂ ਦੇ ਪਾਇਆ। ਜਾਣੀ ਇਹਨਾਂ ਨੇ ਇਹ ਸਿੱਧ ਕੀਤਾ ਵੀ ਦਯਾਨੰਦ ਸਰਸਵਤੀ ਜਿਹੜਾ ਆ ਉਹ ਏਡਾ ਜਾਣੀ ਉਹ ਇੰਨਾ ਗਿਆਨ ਨਹੀਂ ਰੱਖਦਾ ਸੀਗਾ, ਜਿਹੜੇ ਇਹਨਾਂ ਨੇ ਸਵਾਲ ਜਿਹੜੇ ਪੁੱਛੇ ਸੀ ਉਹਨਾਂ ਨੂੰ ਉਹ ਜਿਹੜਾ ਸਹਿਦਿਆ ਨਹੀਂ ਕਰ ਪਾਇਆ ਸੀ। ਜਿੱਥੇ ਤੱਕ ਅਸੀਂ ਜਿੱਦਾਂ ਸਾਡੀ ਗੱਲ ਬਹੁਤ ਜਾਇਜ਼ ਆ ਕਿ 70-75 ਦਾ ਕੋਈ ਇਕੱਠ ਹੈ ਜਿਹੜਾ ਆ ਹੋਣਾ ਆ, ਤੇ ਉਹਨਾਂ ਦੇ ਵਿੱਚੋਂ ਮੈਨੂੰ ਲੱਗਦਾ ਵੀ 4 ਜਾਂ 5 ਬੰਦੇ ਸੀ ਜਿਹਨਾਂ ਨੂੰ ਪਤਾ ਸੀ ਵੀ ਗਿਆਨੀ ਦਿੱਤ ਸਿੰਘ ਹੈਗੇ ਸੀ। ਕੋਈ ਬਹੁਤਿਆਂ ਨੇ ਨਾਮ ਸੁਣਿਆ ਸੀ ਵੀ ਗਿਆਨੀ ਦਿੱਤ ਸਿੰਘ ਹੁਣ ਹੀ ਹੈਗੇ ਆ, ਪਰ ਉਹਨਾਂ ਨੇ ਕੀ ਕੀਤਾ ਇਹਦੇ ਬਾਰੇ ਨਹੀਂ ਪਤਾ ਸੀ। ਕਈ ਏਦਾਂ ਦੇ ਵੀ ਸਰੋਤੇ ਸੀਗੇ ਉਹ ਆ ਕੇ ਇਹ ਕਹਿੰਦੇ ਸੀ ਵੀ ਗਿਆਨੀ ਗੁਰਦਿੱਤ ਸਿੰਘ ਕੌਣ ਸੀਗੇ, ਜਾਣੀ ਨਾਮ ਵੀ ਉਹ ਹੋਰ ਹੀ ਲਈ ਜਾਂਦੇ ਸੀ, ਗੁਰਦਿੱਤ ਕਹੀ ਜਾਂਦੇ ਸੀ। ਤੇ ਖੁਸ਼ੀ ਵਾਲੀ ਗੱਲ ਇਹ ਰਹੀ ਦਲਜੀਤ ਜੀ ਵੀ ਜਦੋਂ ਮੈਂ ਗਿਆ ਸਟਾਲ ਦੇ ਉੱਤੇ, ਕੁਲਜੀਤ ਖੋਸਾ ਤੇ ਆਪਣੇ ਅਜੇਪਾਲ ਜੀ ਉਹਨਾਂ ਨੇ ਸਟਾਲ ਜਿਹੜਾ ਉੱਥੇ ਲਾਇਆ ਸੀ ਬੁੱਕ ਸਟਾਲ, ਤੇ ਮੈਂ ਗਿਆ ਤੇ ਮੈਨੂੰ ਬੁੱਕ ਦੀ ਇੱਕ ਮੈਂ ਰੈਫਰੈਂਸ ਦੇਣੀ ਸੀ ਤੇ ਮੈਥੋਂ ਉਹ ਪੇਪਰ ਤੇ ਲੈਖ ਨਹੀਂ ਸੀ ਹੋਈ। ਮੈਂ ਸੋਚਿਆ ਵੀ ਚਲੋ ਪ੍ਰਿੰਸੀਪਲ ਨਸੀਬ ਸਿੰਘ ਸੇਵਕ ਉਹਨਾਂ ਦੀਆਂ ਕਿਤਾਬਾਂ ਸੀ, ਕੋਈ ਮੈਨੂੰ ਲੱਗਦਾ 15 ਜਾਂ 20 ਕਿਤਾਬਾਂ ਉਹਨਾਂ ਦੀਆਂ ਸੀਗੀਆਂ ਮੰਗਵਾਈਆਂ ਹੋਈਆਂ। ਵੈਸੇ ਗੋਗੋਵਾਲੀ ਵਾਲੇ ਸਾਹਿਬ ਜਿਹੜੇ ਉਹਨਾਂ ਦੀ ਵੀ ਬੁੱਕਸ ਹੈਗੀਆਂ ਸੀਗੀਆਂ ਕਾਫੀ, ਤੇ ਉਹ ਜਿਹੜੀ ਕਿਤਾਬ ਸੀਗੀ ਗਿਆਨੀ ਦਿੱਤ ਸਿੰਘ ਜੀ ਉਹਨਾਂ ਦੇ ਬਾਰੇ, ਬੜੀ ਸਿੰਪਲ ਤੇ ਬਹੁਤ ਪ੍ਰਭਾਵਸ਼ਾਲੀ ਕਿਤਾਬ ਹੈਗੀ ਆ ਨਸੀਬ ਸਿੰਘ ਹੋਣਾ ਦੀ। ਤੇ ਜਦੋਂ ਮੈਂ ਉੱਥੇ ਗਿਆ ਤੇ ਜਾਣੀ ਅਜੇ ਪਹਿਲੇ 15 ਜਾਂ 20 ਮਿੰਟ ਸੀਗੇ ਦਲਜੀਤ ਜੀ, ਤੇ ਉਹ ਜਿਹੜੀ ਕਿਤਾਬ ਆ ਉੱਥੋਂ ਜਾਣੀ ਸਟਾਲ ਤੋਂ ਸਾਰੀ ਵਿਕ ਚੁੱਕੀ ਸੀ। ਮੈਂ ਹੈਰਾਨ ਰਹਿ ਗਿਆ ਕਿ ਅਜੇ ਸਟਾਰਟਿੰਗ ਅਜੇ ਫੰਕਸ਼ਨ ਜਿਹੜਾ ਆ, ਅਜੇ ਪਹਿਲੀਆਂ ਸਪੀਚ ਅਜੇ ਇੰਟਰੋਡਕਸ਼ਨ ਹੀ ਚੱਲ ਰਹੀ ਸੀ। ਉਹਦਾ ਮਤਲਬ ਕੀ ਸੀ ਕਿ ਲੋਕੀ ਜਿਹੜੇ ਆ ਚਾਹੁੰਦੇ ਸੀ ਵੀ ਪਹਿਲਾਂ ਅਸੀਂ ਜਾਣ ਤਾਂ ਲਈਏ ਵੀ ਬੰਦਾ ਕੌਣ ਆ, ਸਾਨੂੰ ਕੋਈ ਪੁੱਛਿਆ ਹੀ ਨਾ ਲਵੇ। ਤੇ ਜਿੱਦਾਂ ਉਹਦੇ ਨਾਲ ਇਹਦਾ ਮਤਲਬ ਇਹ ਵੀ ਆ ਵੀ ਉਹ ਨਾਲ ਨਾਲ ਜਿਹੜਾ ਥੋੜਾ ਬਹੁਤਾ ਪੜ ਵੀ ਰਹੇ ਸੀ। ਇੱਕ ਮੈਨੂੰ ਇਹ ਲੱਗਾ ਵੀ ਇੱਕ ਸਫਲ ਜਿਹੜਾ ਇਹ ਸਾਨੂੰ ਇਹ ਰਹਿ ਗਿਆ ਕਿ ਅਸੀਂ ਇੱਕ ਜਾਣ ਪਛਾਣ ਜ਼ਰੂਰ ਕਰਵਾ ਦਿੱਤੀ ਆ ਗਿਆਨੀ ਦਿੱਤ ਸਿੰਘ ਹੋਣਾ ਨੂੰ। ਤੇ ਇੱਕ ਮੈਨੂੰ ਇਹ ਫੀਲਿੰਗ ਆਈ ਵੀ ਕੋਈ 118-119 ਵਰੇ ਹੋ ਗਏ ਉਹਨਾਂ ਨੂੰ ਇੱਥੋਂ ਗਏ ਗਿਆ ਨੂੰ ਇਸ ਦੁਨੀਆਂ ਤੋਂ। ਤੇ ਇੱਕ ਵਾਰੀ ਆਪਾਂ ਫੇਰ ਵਰਲਡ ਦੇ ਵਿੱਚ ਉਹਨਾਂ ਦਾ ਨਾਂ ਕਰ ਦਿੱਤਾ, ਇੱਕ ਵਾਰੀ ਜੇ ਕਹਿ ਲਓ ਵੀ ਆਪਾਂ ਫੇਰ ਸੁਰਜੀਤ ਕਰ ਦਿੱਤਾ ਉਹਨਾਂ ਨੂੰ, ਉਹਨਾਂ ਦੀਆਂ ਗੱਲਾਂ ਕਰਕੇ ਤੇ ਉਹਨਾਂ ਦੀਆਂ ਰਚਨਾਵਾਂ ਕਰਕੇ। ਜਿੱਦਾਂ 72 ਕਿਤਾਬਾਂ ਦੀ ਗੱਲ ਆਪਾਂ ਉੱਥੇ ਕੀਤੀ, ਤੇ ਉਹਨਾਂ ਕਿਤਾਬਾਂ ਦੇ ਵਿੱਚ ਸਭ ਤੋਂ ਜਿਹੜੀ ਵਧੀਆ ਮੈਨੂੰ ਗੱਲ ਇਹ ਲੱਗੀ ਸੀ ਵੀ ਚੌਪਈ ਬਹੁਤ ਵਧੀਆ ਲਿਖੀ ਹੈ। ਚੌਪਈ ਮੈਂ ਪੜ੍ਹਦਾ ਆ ਬਹੁਤ ਜਿਹੜੀਆਂ ਵਧੀਆ ਇੱਕ ਸ਼ੈਲੀ ਹੈਗੀ ਆ ਇਹ, ਪਰ ਉਹਨਾਂ ਨੇ ਜਿਹੜਾ ਪ੍ਰਭਾਵ ਇੰਨੀ ਜਾਣੀ ਜਿੱਦਾਂ ਕਹਿ ਲਓ ਵੀ ਤਿਲਕ ਵੀ ਜਾਂਦੀ ਕਾਫਤਾ, ਤੇ ਤੁਸੀਂ ਸੁਣੀ ਹੋਣੀ ਆ ਕਾਫੀ ਮੈਂ ਰੈਫਰੈਂਸ ਵੀ ਉੱਥੇ ਦਿੱਤੇ ਸੀ ਉਹਨਾਂ ਦੀ ਉਹਨਾਂ ਦੀਆਂ ਕਵਿਤਾਵਾਂ ਦੇ। ਤੇ ਕਾਫੀ ਜਿਹੜਾ ਮੈਨੂੰ ਤਾਂ ਬਹੁਤ ਮਜ਼ਾ ਆਇਆ ਵੀ ਬਾਅਦ ਵਿੱਚ ਫੀਡਬੈਕ ਜਿਹੜੀ ਆ ਉਹ ਬਹੁਤ ਵਧੀਆ ਆਈ ਆ, ਦੇਸ਼ਾਂ ਤੋਂ ਵਿਦੇਸ਼ਾਂ ਤੋਂ ਫੋਨ ਵੀ ਆਏ ਆ ਵੀ ਬਹੁਤ ਵਧੀਆ ਉਪਰਾਲਾ ਕੀਤਾ, ਇਹੋ ਜਿਹਾ ਉਪਰਾਲੇ ਹੋਣੇ ਚਾਹੀਦੇ ਆ। ਤੇ ਸਾਡੀ ਕੋਸ਼ਿਸ਼ ਇਹ ਹੈਗੀ ਆ ਵੀ ਹੋਰ ਵੀ ਜਿਹੜੇ ਵਿਦਵਾਨ ਹੈਗੇ ਆ, ਚਾਹੇ ਉਹ ਭਾਈ ਕਾਮ ਸਿੰਘ ਨਾਭਾ ਸਾਹਿਬ ਹੈਗੇ ਆਪਣੇ, ਫਿਰ ਆਪਣੇ ਪ੍ਰੋਫੈਸਰ ਗੁਰਮਤ ਸਿੰਘ ਉਹਨਾਂ ਨੇ ਵੀ ਇਹਨਾਂ ਦੇ ਨਾਲ ਕੰਮ ਜਿਹੜਾ ਆ ਕੀਤਾ ਆ, ਭਾਈ ਵੀਰ ਸਿੰਘ ਹੁਣੀ ਕੰਮ ਕੀਤਾ, ਉਹਨਾਂ ਦੇ ਬਾਰੇ ਡਿਟੇਲ ਦੇ ਵਿੱਚ ਕਵਿਤਾਵਾਂ ਵਗੈਰਾ ਆਪਾਂ ਥੋੜਾ ਬਹੁਤਾ ਨਾਮ ਜਿਹੜਾ ਜਾਣਦੇ ਆ, ਪਰ ਉਹਨਾਂ ਦੀ ਉਪਲਬਧੀਆਂ ਕੀ ਰਹੀਆਂ ਉਹ ਅਸੀਂ ਸ਼ਾਇਦ ਜਾਣ ਨਹੀਂ ਪਾਏ, ਜਾਂ ਅਸੀਂ ਸਾਡੇ ਵਿੱਚ ਆਦਤ ਹੈ ਨਹੀਂ, ਅਸੀਂ ਆਪਣੇ ਵਿਦਵਾਨਾਂ ਨੂੰ ਯਾਦ ਨਹੀਂ ਰੱਖਦੇ। ਅਸੀਂ ਜੇ ਗੱਲਾਂ ਕਰੀਏ ਅਸੀਂ ਬਈ ਗ੍ਰੀਕ ਜਿਹੜੇ ਆ ਬਹੁਤ ਅੱਗੇ ਉੱਠ ਗਏ, ਜਾਂ ਜਿਹੜੇ ਇਜ਼ਰਾਈਲੀ ਆ ਇਹ ਬਹੁਤ ਜਨਾਨੀ ਲੋਕ ਜਿਹੜੇ ਬਹੁਤ ਅੱਗੇ ਨਿਕਲ ਗਏ, ਜਾਂ ਗੋਰਿਆਂ ਦੀ ਜਿਹੜੀ ਗੋਰੇ ਬਹੁਤ ਅੱਗੇ ਨਿਕਲ ਗਏ, ਉਹਦਾ ਕਾਰਨ ਇਹੀ ਆ ਵੀ ਇਹ ਬੰਦੇ ਜਿਹੜੇ ਆ ਸਾਇੰਟਿਸਟ ਹੋ ਗਏ ਜਾਂ ਵਿਦਵਾਨ ਇਹਨਾਂ ਦੇ ਲੋਕ ਹੋ ਗਏ ਜਾਂ ਰਾਈਟਰ ਹੋ ਗਏ, ਉਹਨਾਂ ਨੂੰ ਇਹ ਯਾਦ ਰੱਖਦੇ ਆ, ਉਹਨਾਂ ਦੀਆਂ ਇਹ ਗੱਲਾਂ ਕਰਦੇ ਆ, ਉਹਨਾਂ ਦੀਆਂ ਗੱਲਾਂ ਜਿਹੜੀਆਂ ਬੱਚੇ ਆ ਉਹਨਾਂ ਤੋਂ ਪ੍ਰਭਾਵਿਤ ਹੁੰਦੇ ਆ। ਦਵਿੰਦਰ ਜੀ ਇੱਕ ਮੈਂ ਹੋਰ ਐਕਸਪੀਰੀਅੰਸ ਇੱਥੇ ਸਾਨੂੰ ਦਵਾਂਗੇ, ਮੇਰਾ ਇੱਕ ਦੋਸਤ ਸੀ ਇੱਥੇ ਦਾ ਔਜ਼ੀ ਜਾਣੀ ਇੱਥੇ ਦਾ ਜਿਹੜਾ ਵਸਨੀਕ, ਤੇ ਉਹਨਾਂ ਦੇ ਨਾਲ ਮੈਂ ਇੱਕ ਵਾਰੀ ਘਰ ਜਾਣ ਦਾ ਮੌਕਾ ਮਿਲਿਆ, ਤੇ ਉਹਨਾਂ ਦੇ ਬੱਚਾ ਸੀ ਮੈਨੂੰ ਲੱਗਦਾ ਵੀ ਉਹ 12 ਜਾਂ 13 ਸਾਲ ਦਾ ਮੁੰਡਾ ਹੋਣਾ ਆ, ਤੇ ਅਸੀਂ ਗੱਲਾਂ ਬਾਤਾਂ ਅਸੀਂ ਕਰ ਰਹੇ ਆ, ਤੇ ਉਹਦੇ ਖਾਸ ਤਰ੍ਹਾਂ ਦੀਆਂ ਬੁੱਕ ਜਾਣੀ ਇੱਕ ਖਾਸ ਕਿਸੇ ਬੰਦੇ ਦੀਆਂ ਫੋਟੋਆਂ ਉਹਦੇ ਰੂਮ ਦੇ ਵਿੱਚ ਲੱਗੀਆਂ ਹੋਈਆਂ ਸੀ ਉਹ ਮੁੰਡੇ ਦੇ। ਮੈਂ ਵੈਸੇ ਹੀ ਪੁੱਛ ਲਿਆ ਵੀ ਇਹ ਕੋਈ ਬੰਦਾ ਜਿਹੜਾ ਆ, ਕਿਉਂਕਿ ਉਹ ਬੜਾ ਸਮਾਰਟ ਜਿਹਾ ਲੱਗਦਾ ਸੀ, ਤੇ ਮੈਂ ਸੋਚਿਆ ਵੀ ਸ਼ਾਇਦ ਕਿਉਂਕਿ ਆਪਾਂ ਨੂੰ ਇੱਥੇ ਦਾ ਬਹੁਤਾ ਪਤਾ ਵੀ ਹੈ ਨੀ, ਜਾਂ ਕਹਿ ਲਈਏ ਜਾਂ ਆਪਣਾ ਉਹੀ ਗੱਲ ਆ ਵੀ ਆਪਾਂ ਨੂੰ ਇੰਟਰਸਟ ਇੱਦਾਂ ਦਾ ਪਾਇਆ ਨੀ ਗਿਆ। ਮੈਂ ਸੋਚਿਆ ਕਿ ਬੱਚੇ ਨੇ ਇਹ ਫੋਟੋਆਂ ਆਪਣੇ ਰੂਮ ਦੇ ਵਿੱਚ ਲਾਈਆਂ ਆ ਵੀ ਇਹ ਕੋਈ ਸੈਲੀਬ੍ਰਿਟੀ ਹੋਣਾ ਇਹ ਬੰਦਾ ਜਿਹੜਾ ਆ, ਜਾਂ ਇਹ ਹੋ ਸਕਦਾ ਵੀ ਜਾਂ ਇਹ ਕੋਈ ਖਿਡਾਰੀ ਰਿਹਾ ਹੋਣਾ ਆ, ਬਸ ਖਿਡਾਰੀ ਵਾਲੀ ਤਾਂ ਇਹਦੀ ਪੋਸ਼ਾਕ ਲੱਗਦੀ ਨੀ, ਹੋ ਸਕਦਾ ਵੀ ਇਹ ਕੋਈ ਐਕਟਰ ਹੋਵੇ ਹਨਾ, ਜਾਂ ਇਹ ਕੋਈ ਸਿੰਗਰ ਹੋਵੇ, ਜਾਂ ਕੋਈ ਗਾਣੇ ਲਿਖਣ ਵਾਲਾ ਹੋਵੇ, ਜਿੱਥੇ ਤੱਕ ਆਪਾਂ ਜਿਹੜੇ ਸਭਿਆਚਾਰ ਆਪਾਂ ਨੂੰ ਦੱਸਦਾ। ਫਿਰ ਉਹ ਬਾਅਦ ਦੇ ਵਿੱਚ ਮੈਂ ਇੱਕ ਝਟਕਦੇ ਜਿਹਾ ਪੁੱਛੇ ਲਿਆ ਵੀ ਇਹ ਬੰਦਾ ਕੌਣ ਆ, ਉਹ ਕਹਿੰਦਾ ਵੀ ਮੇਰਾ ਮੁੰਡਾ ਜਿਹੜਾ ਆ ਮੇਰੇ ਮੁੰਡੇ ਦਾ ਆਈਡੀ ਲਿਆ, ਇਹ ਬੰਦਾ ਉਹਨੇ ਨਾਂ ਤੇ ਲਿਆ ਤੇ ਮੈਨੂੰ ਹੁਣ ਨਾਮ ਤਾਂ ਚੇਤੇ ਨੀ ਨਾਮ, ਤੇ ਉਹਨੇ ਕਿਹਾ, ਮੈਂ ਸੋਚਿਆ ਮੈਂ ਕਿਹਾ ਵੀ ਇਹ ਕੀ ਕੀਤਾ ਇਹਨੇ, ਕੀ ਆਪਣੇ ਫੀਲਡ ਵਿੱਚ ਮਹਾਰਤ ਕੀ ਆ ਵੀ ਜਿਹੜਾ ਇਹ ਆਈਡੀਅਲ ਮੰਨਦਾ। ਕਹਿੰਦਾ ਵੀ ਇਹ ਜਿਹੜਾ ਬੰਦਾ ਸੀ ਇਹ ਬੰਦਾ ਬਹੁਤ ਤਕੜਾ ਮੈਥੇਮੈਟੀਸ਼ੀਅਨ ਸੀਗਾ, ਜਾਣੀ ਬਈ ਜਿਹੜਾ ਕਹਿ ਲਓ ਵੀ ਗਣਿਤ ਵਿਗਿਆਨੀ ਮੈਥ ਸਵਾਲਾਂ ਦਾ ਬੰਦਾ ਸੀ, ਇਹਦੀਆਂ ਥਿਊਰੀਸ ਕਹਿੰਦਾ ਬਹੁਤ ਆਲੀਸ਼ਾਨ, ਤੇ ਮੇਰਾ ਮੁੰਡਾ 13 ਸਾਲ ਦਾ ਕਹਿੰਦਾ ਇਹਨੂੰ ਆਈਡੀਅਲ ਮੰਨਦਾ, ਇਹਨੂੰ ਲਾਈਕ ਬਹੁਤ ਕਰਦਾ। ਇਸ ਗੱਲ ਤੋਂ ਇਹ ਪ੍ਰਭਾਵ ਮੈਨੂੰ ਗਿਆ, ਮੈਨੂੰ ਅੱਜ ਤੱਕ ਮੈਂ ਨੀ ਦੇਖਿਆ ਕਿ ਆਪਣਾ ਕੋਈ ਨਿਆਣਾ ਜਿਹੜਾ ਵਿਦਵਾਨ ਨੂੰ ਆਪਣਾ ਕੋਈ ਆਈਡੀਅਲ ਮੰਨੇ। ਜਿਹਨੂੰ ਵੀ ਜਾ ਕੇ ਅਸੀਂ ਨਿਆਣਿਆਂ ਨੂੰ ਪੁੱਛੋਗੇ ਆਈਡੀਅਲ ਕੌਣ ਆ, ਉਹ ਕਹੂੰਗਾ ਸਚਿਨ ਤੇਂਦੁਲਕਰ ਜਾਂ ਵਿਰਾਟ ਕੋਹਲੀ, ਠੀਕ ਆ। ਨੋ ਡਾਊਟ ਉਹ ਗੇਮਸ ਦੇ ਵਿੱਚ ਬਹੁਤ ਵਧੀਆ, ਇਹ ਬਹੁਤ ਵਧੀਆ ਗੱਲ ਹੈਗੀ ਆ, ਇਹ ਮੰਨਣਾ ਵੀ ਚਾਹੀਦਾ ਆ। ਪਰ ਕਈ ਲੋਕਾਂ ਦੇ ਜਿਹੜੇ ਆਈਡੀਅਲ ਹੈਗੇ ਆ ਵੀ ਉਹ ਆਹ ਸਿੰਗਰ ਆ, ਆਹ ਲਿਖਣ ਵਾਲਾ ਮੇਰਾ ਜਿਹੜਾ ਆਈਡੀਅਲ ਹੈਗਾ, ਉਹਦੇ ਨਾਲ ਕੀ ਹੁੰਦਾ ਕਿ ਅਸੀਂ ਉਹ ਪ੍ਰਭਾਵ ਜਿਹੜਾ ਆ ਆਪਣੀ ਕਮਿਊਨਿਟੀ ਦੇ ਵਿੱਚ ਦੇ ਨੀ ਪਾਏ ਬੱਚਿਆਂ ਦੇ ਉੱਤੇ। ਤੇ ਖੈਰ ਇਹਦਾ ਬਹੁਤ ਜ਼ਿਆਦਾ ਹੈਗਾ ਕਿ ਇਹ ਜਿਹੜੇ ਲੋਕ ਨੇ ਇਹ ਬੱਚਿਆਂ ਤੱਕ ਗੱਲਾਂ ਇੱਦਾਂ ਦੀਆਂ ਪਹੁੰਚਾ ਦਿੰਦੇ ਨੇ ਕਿ ਉਹ ਆਪਣੇ ਆਈਡੀਅਲ ਮੰਨਣੇ ਸ਼ੁਰੂ ਕਰ ਦਿੰਦੇ ਨੇ, ਪਰ ਅਸੀਂ ਆਪਣੇ ਬੱਚਿਆਂ ਤੱਕ ਜਿਹੜੀਆਂ ਇਹੋ ਜਿਹੇ ਵਿਦਵਾਨਾਂ ਦੀਆਂ ਗੱਲਾਂ ਆ ਉਹ ਪਹੁੰਚਾ ਨੀ ਪਾਏ। ਇਹੀ ਕਾਰਨ ਆ ਕਿ ਉਹ ਜਵਾਨੀ ਵਿੱਚ ਵੀ ਆ ਜਾਂਦੇ ਆ, ਪਰ ਉਹਨਾਂ ਨੂੰ ਕਿਉਂਕਿ ਉਹ ਨਾ ਤਾਂ ਕਿਤੇ ਸਿਲੇਬਸ ਵਿੱਚ ਉਹਨਾਂ ਦੀ ਗੱਲ ਹੁੰਦੀ ਆ, ਨਾ ਕਿਤੇ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਗੱਲ ਹੁੰਦੀ ਆ, ਜੇ ਕਿਤੇ ਗਾਹੇ ਬਗਾਹੇ ਜ਼ਿੰਦਗੀ ਕਿਤੇ ਹੋ ਵੀ ਜਾਵੇ ਗੱਲ, ਤੇ ਉਹ ਡਿਟੇਲ ਦੇ ਵਿੱਚ ਦੱਸਿਆ ਨੀ ਜਾਂਦਾ, ਓਪਰਾ ਜਾਂ ਦੱਸ ਦਿੱਤਾ ਜਾਂਦਾ ਆ, ਤੇ ਉਹਦੇ ਨਾਲ ਸਾਡਾ ਜਿਹੜਾ ਸਿਸਟਮ ਆ ਉਹ ਖਰਾਬ ਕਾਫੀ ਹੋ ਜਾਂਦਾ। ਤੇ ਇਸ ਕਰਕੇ ਮੈਨੂੰ ਲੱਗਦਾ ਵੀ ਦਲਜੀਤ ਭਾਜੀ ਬਹੁਤ ਜ਼ਿਆਦਾ ਇਹ ਵਧੀਆ ਰਿਹਾ ਇਹ ਜਿਹੜਾ ਆਪਣੀ ਇਹ ਗੋਸ਼ਟੀ ਸੀ, ਤੇ ਵੈਸੇ ਕਿਉਂਕਿ ਬਹੁਤੇ ਲੋਕਾਂ ਨੂੰ ਪਤਾ ਹੀ ਨੀ ਸੀ ਉਹਦੇ ਬਾਰੇ, ਇਸ ਕਰਕੇ ਵਿਚਾਰ ਚਰਚਾ ਅਸੀਂ ਚਾਹੁੰਦੇ ਵੀ ਸਵਾਲ ਜਵਾਬ ਹੁੰਦੇ, ਪਰ ਸਵਾਲ ਜਵਾਬ ਵੀ ਤਾਂ ਹੀ ਹੁੰਦੇ ਜੇ ਗਿਆਨ ਹੈ ਨਾ ਜ਼ਿਆਦਾ ਹੁੰਦਾ, ਪਰ ਫਿਰ ਵੀ ਅਸੀਂ ਆਪਣੀ ਜਿਹੜੀ ਛਾਪ ਆ ਛੱਡਣ ਦੇ ਵਿੱਚ ਕਾਫੀ ਜਿਹੜੇ ਕਾਮਯਾਬ ਰਹੇ ਹਾਂ, ਤੇ ਅਮਦੀਪ ਭਾਜੀ ਉਹਨਾਂ ਨੇ ਵੀ ਕਾਫੀ ਜਿਹੜਾ ਉੱਥੇ ਜਾਣੀ ਜਿੱਦਾਂ ਕਿਹਾ ਵੀ ਕਾਫੀ ਪਲੇਨ ਦੇ ਵਿੱਚ ਦੱਸਿਆ ਵੀ ਕਿੱਦਾਂ ਗੋਸ਼ਟੀ ਜਿਹੜੀ ਹੋਣੀ ਚਾਹੀਦੀ, ਉਹਦੇ ਸਿਧਾਂਤ ਜਿਹੜੇ ਆ ਉਹ ਕਿੱਦਾਂ ਦੇ ਹੋਣੇ ਚਾਹੀਦੇ ਆ। ਤੇ ਖੈਰ ਦਵਿੰਦਰ ਜੀ ਆਪਣੇ ਮੈਸੇਜ ਜਿਹੜੇ ਦੋਸਤਾਂ ਦੇ ਆਏ ਆ, ਤੇ ਇੱਕ ਮੈਸੇਜ ਆਪਾਂ ਨੂੰ ਬੜਾ ਵਧੀਆ ਆਇਆ ਗੁਰਦੀਪ ਸਿੰਘ ਹੋਣਾ ਨੇ ਭੇਜਿਆ, ਇਹ ਹੁਣ ਮੈਨੂੰ ਪਤਾ ਨੀ ਕਿੱਥੋਂ ਭੇਜਿਆ ਇਹਨਾਂ ਨੇ। ਗੁਰਦੀਪ ਸਿੰਘ ਹੋਣਾ ਨੇ ਜਿਹੜਾ ਗੱਲ ਕੀਤੀ ਆ ਬੜੀ ਫਨੀ ਵੀ ਹੈਗੀ ਆ, ਹੁਣ ਤੁਸੀਂ ਇਹਦਾ ਜਵਾਬ ਤੁਸੀਂ ਦੇ ਦਿਓ, ਕਿਉਂਕਿ ਇਹ ਲੇਖ ਜਿਹੜਾ ਆਪਾਂ ਨੂੰ ਆਉਂਦਾ ਹੁੰਦਾ ਸੀਗਾ ਲੇਖ ਜਦੋਂ ਪੰਜਵੀਂ ਤੋਂ, ਮੈਨੂੰ ਲੱਗਦਾ ਵੀ ਦਿਵਾਲੀ ਜਿਹੜਾ ਲੇਖ ਆ ਸਟਾਰਟ ਹੋ ਜਾਂਦਾ, ਤੇ ਇਹ ਵੀ ਇੱਕ ਦੇਖੋ ਫਨੀ ਚੀਜ਼ ਆ ਵੀ ਪੰਜਵੀਂ ਦੇ ਵਿੱਚ ਆਪਾਂ ਦਵਿੰਦਰ ਕੌਰ ਜੀ ਯਾਦ ਕਰਦੇ ਹਾਂ ਦਿਵਾਲੀ ਦਾ ਲੇਖ, ਹਨਾ ਬਈ ਦਿਵਾਲੀ ਜਿਹੜਾ ਰੰਗਾ ਇਹ ਦੀਵਿਆਂ ਦਾ ਤਿਉਹਾਰ ਹੈ, ਪਟਾਕਿਆਂ ਦਾ ਤਿਉਹਾਰ ਹੈ, ਬੱਚੇ ਤਿਆਰ ਹੁੰਦੇ ਹਨ, ਘਰਾਂ ਦੀ ਸਫਾਈ ਕੀਤੀ ਜਾਂਦੀ ਹੈ, ਤੇ ਬਲਾ 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 ਕਰਕੇ, ਤੇ ਥੱਲੇ ਇੱਕ ਕੋਟੇਸ਼ਨ ਦਿੱਤੀ ਜਾਂਦੀ ਸੀ ਵੀ ਦਿਵਾਲੀ ਅੰਮ੍ਰਿਤਸਰ ਦੀ ਦਾਲ ਰੋਟੀ ਘਰ ਦੀ, ਤੁਸੀਂ ਜਾਂ ਮੇਰਾ ਮਿੱਤਰ ਆ ਉਹ ਅੱਗੇ ਤੋਂ ਅੱਗੇ ਚੱਲਦਾ। ਗੁਰਦੀਪ ਸਿੰਘ ਹੋਣੀ ਦੇਖੋ ਕੀ ਲਿਖਦੇ ਆ ਉਸੇ ਲੇਖ ਦੇ ਆਧਾਰ ਤੇ, ਕਹਿੰਦੇ ਵੀ ਨਿੱਕੇ ਹੁੰਦੇ ਦਿਵਾਲੀ ਦੇ ਲੇਖ ਵਿੱਚ ਲਿਖਦੇ ਹੁੰਦੇ ਸੀ ਕਿ ਕੁਛ ਮੂਰਖ ਲੋਕ ਇਸ ਦਿਨ ਸ਼ਰਾਬ ਪੀਂਦੇ ਹਨ, ਪਰ ਉਸ ਟਾਈਮ ਕੀ ਪਤਾ ਸੀ ਕਿ ਗੱਲ ਆਪਣੀ ਹੋ ਰਹੀ ਆ। ਗੁਰਦੀਪ ਸਿੰਘ ਜੀ ਪਰ ਦੇਖੋ ਇਹ ਆ ਵੀ ਇਹ ਜਰੂਰ ਲਾਕਾ ਇਸ ਦਿਨ ਪਾ ਲਿਆ ਕਰੋ ਕਿਸੇ ਵੀ ਤਰੀਕੇ ਦੇ ਨਾਲ, ਬਾਕੀ ਕੋਈ ਗੱਲ ਪਰਸਨਲ ਚੋਇਸ ਹੈਗੀ ਆ, ਇਹਦੇ ਵਿੱਚ ਆਪਾਂ ਇਹ ਨੀ ਕਹਿ ਸਕਦੇ ਤੁਸੀਂ ਇੰਜੋਏ ਕਰਦੇ ਆ, ਠੀਕ ਆ ਕੋਈ ਗੱਲ ਨੀ। ਤੇ ਵੈਸੇ ਇਹ ਗੱਲ ਤੁਹਾਡੀ ਸਹੀ ਆ ਵੀ ਇਹ ਦਿਵਾਲੀ ਦੇ ਲੇਖ ਵਿੱਚ ਹੁੰਦਾ ਸੀ ਵੀ ਕੁਝ ਲੋਕ ਜਿਹੜੇ ਜੂਆ ਖੇਡਦੇ ਆ ਸ਼ਰਾਬ ਪੀਂਦੇ ਆ, ਕਿਉਂਕਿ ਸ਼ਰਾਬ ਜਦੋਂ ਪੀਂਦੇ ਆ ਵੀ ਸ਼ਰਾਬ ਪੀ ਕੇ ਇੱਕ ਤਾਂ ਹੁੰਦਾ ਵੀ ਇੱਥੇ ਵੀ ਲੋਕੀ ਸ਼ਰਾਬ ਪੀਂਦੇ ਆ ਦਵਿੰਦਰ ਜੀ, ਮੈਨੂੰ ਲੱਗਦਾ ਵੀ ਸ਼ਰਾਬ ਮਾੜੀ ਇਸੇ ਕਰਕੇ ਬਣਾਤੀ ਵੀ ਘਰ ਕਲੇਸ਼ ਪੈਂਦਾ ਸੀ ਉੱਥੇ, ਆਮਦਨੀ ਘੱਟ ਆ ਤੇ ਪੈਸੇ ਜਿਹੜੇ ਜ਼ਿਆਦਾ ਲੱਗ ਜਾਂਦੇ ਸੀ ਸ਼ਰਾਬ ਦੇ ਵਿੱਚ, ਤੇ ਉਹ ਫਿਰ ਘਰ ਆ ਕੇ ਫਿਰ ਘਰ ਕਿਉਂਕਿ ਉਹ ਘਰ ਦਾ ਬੈਲੈਂਸ ਬਜਟ ਵਿਗੜ ਜਾਂਦਾ ਆ, ਉਹ ਫਿਰ ਘਰ ਵਾਲੀ ਨੇ ਵੀ ਗਾਲਾਂ ਕੱਢਣੀਆਂ ਹਨਾ, ਉਹਦੇ ਨਾਲ ਫਿਰ ਕਲੇਸ਼ ਜ਼ਿਆਦਾ ਵਾਧਾ ਹੁੰਦਾ ਸੀਗਾ। ਉਹ ਫਿਰ ਇੱਕ ਤਰ੍ਹਾਂ ਨਾਲ ਇਹ ਵੀ ਹੁੰਦਾ ਸੀ ਦੇਖੋ ਖੁਸ਼ੀਆਂ ਦਾ ਤਿਉਹਾਰ ਆ ਵੀ ਇਹਨੂੰ ਜਿਹੜਾ ਵਧੀਆ ਤਰੀਕੇ ਨਾਲ ਮਨਾਇਆ ਜਾਵੇ ਹਨਾ। ਖੈਰ ਤੁਹਾਡਾ ਜਿਹੜਾ ਇਹ ਲੇਖ ਆ ਇਹਦੇ ਉੱਤੇ ਖਾਸ ਜਿਹੜੀ ਤਵੱਜੋ ਮੈਂ ਦਿੱਤੀ ਆ ਜਿਹੜੀ ਤੁਸੀਂ ਗੱਲ ਕਹੀ ਆ, ਤੇ ਅੱਗੇ ਹਰਜਿੰਦਰ ਸਿੰਘ ਜੀ ਕਹਿ ਰਹੇ ਆ, ਕਹਿੰਦੇ ਵੀ ਮੈਂ 2 ਵਜੇ ਉੱਠਦਾ ਤੜਕੇ ਨੂੰ, ਦੇਖੋ ਸਿਰਫ ਤੁਹਾਡਾ ਹਰਮਨ ਰੇਡੀਓ ਸੁਣਨ ਦੇ ਲਈ। ਬੱਤੀ ਪਠਾਣਾ ਤੋਂ ਆਪਾਂ ਨੂੰ ਸੁਣਦੇ ਆ ਦੇਖੋ, ਹਨਾ ਇਹੋ ਜਿਹਾ ਸਰੋਤੇ ਆ ਦਵਿੰਦਰ ਕੌਰ ਜੀ ਆਪਣੇ, ਕਿਉਂਕਿ ਕਹਿੰਦੇ ਜੀ ਹਾਂ ਹਰਮਨ ਰੇਡੀਓ ਕਹਿੰਦੇ ਆਸਟ੍ਰੇਲੀਆ ਬਹੁਤ ਵਧੀਆ ਗਿਆਨ ਦੀਆਂ ਗੱਲਾਂ ਕਰਦੇ ਆ, ਤੇ ਗਿਆਨ ਦੀ ਗੱਲਾਂ ਤੇ ਜੀ ਦਈਆਂ, ਤੇ ਤੁਹਾਡੇ ਵਰਗੇ ਸਰੋਤੇ ਜਿਹੜੇ ਆ ਉਹ ਵੀ ਸਾਡੇ ਨਾਲ ਜਿਹੜੇ ਆ ਜੁੜਦੇ ਆ, ਕਿਉਂਕਿ ਸਰੋਤਿਆਂ ਤੋਂ ਬਿਨਾਂ ਕੋਈ ਗੱਲ ਜਿਹੜੀ ਆ ਨਹੀਂ ਬਣਦੀ, ਕਿਉਂਕਿ ਸਰੋਤੇ ਵੀ ਉਨੇ ਜਿਹੜੇ ਵਧੀਆ ਹੋਣੇ ਚਾਹੀਦੇ ਆ, ਤਾਂ ਹੀ ਆਪਾਂ ਜਿਹੜੀ ਗੱਲਬਾਤ ਆ ਉਹ ਜੀ ਕਰ ਸਕਦੇ ਆ। ਜਗਤਾਰ ਢੁੱਡੀਕੇ ਭਾਜੀ ਦੱਸ ਰਹੇ ਆ, ਕਹਿੰਦੇ ਵੀ ਅਸਲ ਵਿੱਚ ਦੀਵਾਲੀ ਧਰਤ ਤੇ ਦੀਵੇ ਜਗਾਉਣਾ ਨਹੀਂ ਹੁੰਦਾ, ਅਸਲ ਦੀਵਾਲੀ ਆਪਣੇ ਮੱਥੇ ਦੀ ਸੋਚ ਅੰਦਰ ਗਿਆਨ ਦਾ ਦੀਵਾ ਬਾਲਣਾ ਹੁੰਦਾ ਹੈ। ਸਭ ਸਵੇਰ ਦੋਸਤੋ ਇਹ ਗੱਲ ਬਹੁਤ ਵਧੀਆ ਹਨਾ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤੀ ਸੀ ਹਨਾ ਗੱਲ ਕਿ ਗਿਆਨ ਗੱਲ ਜਿਹੜੀ ਕਰਦੇ ਹੁੰਦੇ ਆ, ਬਿਲਕੁਲ ਇਹ ਗੱਲ ਤੁਹਾਡੀ ਸਹੀ ਆ। ਤੇ ਦੀਵਾ ਤਾਂ ਵੈਸੇ ਇਹੀ ਆ, ਨਾਮ ਤੇਰੋ ਦੀਵਾ ਹਨਾ, ਨਾਮ ਤੇਰੋ ਬਾਤੀ ਤੇ ਕਿਹਾ ਆ ਗੁਰਬਾਣੀ ਦੇ ਵਿੱਚ। ਤੇ ਹਰਜਿੰਦਰ ਸਿੰਘ ਜੀ ਕਹਿ ਰਹੇ ਵੀ ਗਿਆਨੀ ਦੱਤ ਸਿੰਘ ਜੀ ਤੇ ਪ੍ਰੋਫੈਸਰ ਗੌਰਮਤ ਸਿੰਘ ਦੀ ਸਮਾਜ ਨੂੰ ਸੇਧ ਬਹੁਤ ਆ, ਪਰ ਸ਼੍ਰੋਮਣੀ ਕਮੇਟੀ ਨੇ ਕੁਝ ਵੀ ਇਹਨਾਂ ਬਾਰੇ ਨਹੀਂ ਕੀਤਾ। ਤੇ ਇਹ ਤਾਂ ਹੈ ਹੀ ਆ ਜੀ, 2001 ਦੇ ਵਿੱਚ ਜਦੋਂ ਸ਼ਤਾਬਦੀ ਜਿਹੜੀ ਮਨਾਈ ਜਾ ਰਹੀ ਸੀ ਉਹਨਾਂ ਦੀ ਬਰਸੀ ਦੀ, ਵੀ ਇਹਨਾਂ ਨੇ ਸ਼ਾਇਦ 1 ਲੱਖ ਰੁਪਇਆ ਹੀ ਕਿਹਾ ਸੀ ਵੀ 1 ਲੱਖ ਰੁਪਇਆ ਆਪਣਾ ਦਿਓ, ਜਾਂ 10 ਲੱਖ ਸ਼ਾਇਦ ਕਿਹਾ ਸੀ ਬਈ ਦਿਓ, ਤਾਂ ਕਿ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਜਾਂ ਛਪਵਾਈਆਂ ਜਾਣ। ਤੇ ਸ਼੍ਰੋਮਣੀ ਕਮੇਟੀ ਨੇ ਇਹ ਕਹਿ ਕੇ ਨਾਂਹ ਕਰ ਦਿੱਤੀ ਸੀ ਵੀ ਸਾਡੇ ਕੋਲ ਜਿਹੜਾ ਉਚਿਤ ਫੰਡ ਆ ਉਹ ਹੈ ਨੀ, ਇਹ ਤੋਂ ਤੁਸੀਂ ਜਿਹੜਾ ਅੰਦਾਜ਼ਾ ਆ ਲਾ ਸਕਦੇ। ਇਹੋ ਜਿਹੀਆਂ ਗੱਲਾਂ ਉੱਥੇ ਗੋਸ਼ਟੀ ਦੇ ਵਿੱਚ ਹੋਈਆਂ ਕਿ ਸਾਡੀ ਜਿਹੜੀ ਤਵੱਜੋ ਆ ਕਿੱਧਰਲੇ ਪਾਸੇ ਨੂੰ ਜਾ ਰਹੀ ਆ। ਤੇ ਖੈਰ ਇੱਕ ਗਾਣਾ ਆਪਾਂ ਸੁਣਦੇ ਆ ਦਵਿੰਦਰ ਕੌਰ ਜੀ, ਤੇ ਫਿਰ ਜੁੜਦੇ ਆ ਪ੍ਰੋਗਰਾਮ।
ਹਾਏ ਵੰਜਲੀ ਵਜਾ ਕੇ ਕੋਈ ਜਾਦੂ ਜਿਹਾ ਪਾ ਕੇ ਜੋਗੀ ਲੈ ਗਿਆ ਨਿਹਾਇ ਦਿਲ ਕੱਢ ਕੇ ਹਾਏ ਵੰਜਲੀ ਵਜਾ ਕੇ ਲੈ ਗਿਆ ਨਿਹਾਇ ਦਿਲ ਕੱਢ ਕੇ ਉਹ ਸੋਹਣਾ ਗੱਭਰੂ ਜਵਾਨ ਲੱਗਾ ਮੈਨੂੰ ਮੇਰਾ ਹਾਣ ਮੇਰੇ ਕੰਨ ਵਿੱਚ ਹਾਏ ਕੀ ਕਹਿ ਗਿਆ ਲੈ ਗਿਆ ਨਿਹਾਇ ਦਿਲ ਕੱਢ ਕੇ ਹਾਏ ਵੰਜਲੀ ਵਜਾ ਕੇ ਲੈ ਗਿਆ ਨਿਹਾਇ ਦਿਲ ਕੱਢ ਕੇ गया मैनू ताकत हजारों आके रंग इश्क रंग होया ओदा अंग अंग मेरे कोल ना कुछ भी रह गया लै गया निहाय दिल कज के आए वंजली बजा के लै गया निहाय दिल कज के आए वंजली बजा के लै गया निहाय दिल कज के बन गया दिल दा जानी ओ सुन वंजली दी तान होई मैं कुर्बान मैनु लुट पुट चन मेरा लै गया निहाय दिल कज के आए वंजली बजा के लै गया नी जोगी दिल कज के ओ सोना गबरू जवान मैनु लगा मेरा हान मेरे कान विच हाय की कह गया लै गया निहाय दिल कज के वंजली बजा के लै गया निजोगी दिल कट के आए वंजली बजा के लै गया निहाय दिल कट के
प्रोग्राम चल रहा लहरा ते मैं दलजीत सिंह ब्रिसबेन तो थोड़े नाल हाजिर हां ते नाल ने दविंदर कौर जी ब्रिसबेन तो ते दविंदर कौर जी अपने नाल सुखजिंदर जी जुड़े आ ते उन्हां ने भी एक सुझाव रखिया नाल उन्हां ने फोटो भी भेजी आ जिहदे विच के एक नौजवान गड्डी दे विच तेल भर रहा उन्होंने मैसेज थले लिखा कहिंदे वी मैं सरकार नू कहना चाहुंदा हां कि पेट्रोल पंप ते पेट्रोल पाउण वाली पाइप सिर्फ काले रंग विच है कृपा करके पाइप नू बदल के पारदर्शी पाइपां लगाईआं जाण तां जो गाहक नू देख सके कि पेट्रोल भरिया जा रहा है ते वाहन विच किन्ना पेट्रोल पै रहा है दविंदर कौर जी तुसीं दस्सो इह गल बणदी उदां
अंदाजा हो जाता सी रोज इथो गुजरदिया किन्ना पेट्रोल पैंदा हर पेट्रोल पंप दा जिहड़ा लीटर दे हिसाब नाल तेल अलग अलग दिन च अलग अलग तरीके नाल चलदा सी जिवें एक पेट्रोल पंप तो पवाया दो दिन चल गया दूजे तो पवाया एक दिन चलूगा
मिलावट करदे कईआं ने कोई होर भी जिहड़ा मिक्स आ विच मिला दिंदे आ ओहदे नाल जिहड़े इंजन भी खराब हुंदे आ नाल जिहड़े घट तां इह पाउंदे ही पाउंदे आ कई वारी की हुंदा कि जिहड़े मोहरे है ना नुमा रखे हुंदे आ इम्पलॉई जिहड़े काम करदे हुंदे आ उहनां ने भी लाया हुंदा कोई ना कोई जगाड़ क्योंकि एहदे विच इह हुंदा कि मैनुअल भी तुसीं कर सकदे हुंदे आ जदों मान लो कि बिजली चले गई आ अंदरों तुसीं मोटर नूं घुमाउणा घुमाउणा जिहा हुंदा आ इह उदों ही हेरा फेरी जिहड़ी आ कर लैंदे आ ते आपणी जिहड़ी आ क्योंकि तनखाहां भी बहुत घट इहनां नूं दित्तियां जांदियां पर आम बंदे दा इहदे विच कोई कसूर नहीं हैगा है ना ਇਸ ਕਰਕੇ ਸੁਖਜਿੰਦਰ ਸਿੰਘ ਹੁਣੀ ਜਿਹੜੀ ਗੱਲ ਇਹ ਕੀਤੀ ਆ ਇਹ ਤਾਂ ਮੈਨੂੰ ਲੱਗਦਾ ਵੀ ਬਹੁਤ ਵਧੀਆ ਤੇ ਪਹਿਲੀ ਵਾਰ ਏਦਾਂ ਦੀ ਸੁਣਨ ਨੂੰ ਮਿਲੀ ਆ ਕਿ ਇਹੋ ਜਿਹਾ ਹੋਣਾ ਚਾਹੀਦਾ ਵੈਸੇ ਪਾਰਦਰਸ਼ੀ ਪਰ ਫੇਰ ਵੀ ਇਹੀ ਪਤਾ ਲੱਗ ਜਾਊਗਾ ਵੀ ਪੈ ਰਿਹਾ ਆ ਪੈਟਰੋਲ ਹਨਾ ਫੇਰ ਵੀ ਮਿਹਨਤ ਆ ਫੇਰ ਵੀ ਨੀ ਹੋਣਾ ਵੀ ਕਿੰਨਾ ਚਲੇ ਗਿਆ ਅੰਦਰ
ਨਹੀਂ ਉਹਦੇ ਨਾਲ ਇੰਨਾ ਫਰਕ ਨੀ ਪੈਣਾ ਕਿਉਂਕਿ ਕਪਲਾ ਤਾਂ ਉੱਥੇ ਮਸ਼ੀਨ ਤੇ ਹੀ ਹੋ ਜਾਂਦਾ ਨਾ
ਹਾਂਜੀ ਹਾਂਜੀ
ਤੇ
ਤੇ ਇਹਦੇ ਵਿੱਚ ਇੱਦਾਂ ਹੁੰਦਾ ਕਿ ਇੰਨੀ ਜ਼ਿਆਦਾ ਨਹੀਂ ਹੁੰਦਾ ਵੀ ਜਿੱਦਾਂ ਇੱਕ ਲੀਟਰ ਪਾਉਣਾ ਉਹ ਚ ਅੱਧਾ ਲੀਟਰ ਪਾਉਣਾ ਇੱਦਾਂ
ਨਹੀਂ
ਥੋੜਾ ਜਿਹਾ ਵੀ ਇੰਨਾ ਪਤਾ ਵੀ ਨਹੀਂ ਲੱਗਦਾ ਹੈਗਾ ਤੇ ਇਸ ਕਰਕੇ ਜੇ ਉਹ ਜਿਹੜਾ ਪੈਟਰੋਲ ਆ ਅੰਦਰ ਜਾਂਦਾ ਦੇਖ ਵੀ ਲੈਂਦੇ ਆ ਤੁਸੀਂ ਕਿਉਂਕਿ ਆਪਣੀ ਅੱਖ ਜਿਹੜਾ ਆ ਉਹਦਾ ਅੰਦਾਜ਼ਾ ਨਹੀਂ ਲਾ ਸਕਦੀ ਵੀ ਕਿੰਨੇ ਲੀਟਰ ਅੰਦਰ ਜਿਹੜਾ ਉਹਦੇ ਚਲੇ ਗਿਆ ਆ ਹਨਾ ਤੇ ਇਹਦੇ ਲਈ ਤਾਂ ਇਹ ਆ ਕਿ ਤੁਸੀਂ ਗਾਹੇ ਵਗਾਹੇ ਜਾਣੀ ਜਿਹੜੀਆਂ ਜੇ ਤੁਹਾਨੂੰ ਲੱਗਦੀ ਆ ਸ਼ੱਕ ਤੇ ਤੁਸੀਂ ਜਿਹੜੀਆਂ ਉੱਥੇ ਦੀਆਂ ਕੋਈ ਵੀ ਕਰ ਦੀਆਂ ਚੈਕਿੰਗ ਜਿਹੜੇ ਡਿਪਾਰਟਮੈਂਟ ਉਹਨਾਂ ਨਾਲ ਕੋਈ ਜਿਹੜਾ ਸੰਪਰਕ ਆ ਉਹ ਤੁਸੀਂ ਕਰ ਸਕਦੇ ਆ। ਬਾਕੀ ਇਹ ਆ ਕਿ ਤੁਸੀਂ ਜੇ ਕੋਈ ਦੰਦਾ ਲੱਗਦਾ ਅੱਜ ਕੱਲ ਇਹ ਵੀ ਆ ਨਾ ਰਿਵਾਜ ਕੇ ਤੁਸੀਂ ਵੀਡੀਓ ਵਾਇਰਲ ਕਰ ਲਓ, ਉਹਨਾਂ ਨੂੰ ਕਹੋ ਵੀ ਸਾਡੇ ਸਾਹਮਣੇ ਮਿਣ ਕੇ ਦਿਖਾ। ਕਈ ਵਾਰੀ ਤਾਂ ਉਹ ਫੇਰ ਆਪ ਹੀ ਮੰਨ ਜਾਂਦੇ ਆ ਵੀ ਹਨਾ, ਤੇ ਸਾਨੂੰ ਫੇਰ ਆਫਰ ਵੀ ਦੇ ਦਿੰਦੇ ਆ ਵੀ ਹੋਰ ਨੂੰ ਨਾ ਕਿਸੇ ਨੂੰ ਦੱਸੀ ਬਈ ਤੁਸੀਂ ਆ ਜਿਹੜਾ ਇੰਨਾ ਕੰਮ ਕਰ ਲਓ। ਇਹੋ ਜਿਹਾ ਵੀ ਕੰਮ ਜਿਹੜੇ ਆਪਾਂ ਦੇਖਣ ਨੂੰ ਮਿਲੇ ਆ। ਤੇ ਅੱਗੇ ਆਪਣੇ ਨਾਲ ਪਾਲਾ ਬੈਂਸ ਭਾਜੀ ਜੁੜੇ ਆ ਆਪਣੇ ਨਾਲ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਤੁਹਾਨੂੰ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਦਵਿੰਦਰ ਕੌਰ ਜੀ ਨੂੰ। ਤੇ ਨਾਲ ਉਹਨਾਂ ਨੇ ਕਿਹਾ ਵੀ ਵਿਸ਼ਵਕਰਮਾ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ, ਤੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਆ ਤੇ ਪ੍ਰੋਗਰਾਮ ਦਾ ਆਨੰਦ ਵੀ ਆ ਰਿਹਾ ਆ, ਇਹ ਪਾਲਾ ਬੈਂਸ ਉਹਨਾਂ ਨੇ ਕਿਹਾ ਆ। ਵਿਸ਼ਵਕਰਮਾ ਡੇ ਦੀ ਵੈਸੇ ਤੁਸੀਂ ਗੱਲ ਜਿਹੜੀ ਕੀਤੀ ਆ, ਪਾਲਾ ਬੈਂਸ ਉਹਨਾਂ ਨੇ ਵੀ ਕੀਤੀ ਆ। ਤੇ ਇਹ ਮੰਨਿਆ ਜਾਂਦਾ ਕਹਿੰਦੇ ਵੀ ਜਿਹੜੀ ਰਾਵਣ ਦੀ ਲੰਕਾ ਸੀ ਹਨਾ, ਇਹਨੇ ਬਣਾਈ ਸੀ। ਤੇ ਹਾਂਜੀ ਵੀ ਇਹ ਪਹਿਲਾ ਇੰਜੀਨੀਅਰ ਇਹਨੂੰ ਜਿਹੜਾ ਆ ਮੰਨਿਆ ਗਿਆ ਆ, ਪਰ ਹੁਣ ਇਹ ਪਤਾ ਨੀ ਕਿ ਕਿੰਨੀ ਇਹਦੇ ਵਿੱਚ ਸੱਚਾਈ ਹੈਗੀ ਆ ਬਈ, ਪਰ ਇਹ ਮੰਨਦੇ ਆ ਵੀ ਜਿਹੜੇ ਪਹਿਲੇ ਜਿਹੜੇ ਔਜਾਰਾਂ ਦੀ ਸਥਾਪਨਾ ਆ ਕੀਤੀ ਗਈ। ਉਸ ਤੋਂ ਬਾਅਦ ਖੋਜਾਂ ਤਾਂ ਚਲੋ ਬਹੁਤ ਹੋ ਗਈਆਂ, ਆਪਾਂ ਗੱਲਬਾਤ ਕਰ ਰਹੇ ਆ ਫੋਨ ਦੇ ਜ਼ਰੀਏ, ਸੈਟੇਲਾਈਟ ਦੇ ਜ਼ਰੀਏ, ਜਾਂ ਇੰਨੀਆਂ ਤਰੰਗਾਂ ਜਿਹੜੀਆਂ ਚੱਲ ਪਈਆਂ ਆ ਜਿਹਦੇ ਨਾਲ ਆਪਾਂ ਬੜਾ ਹੋਇਆ, ਪਰ ਏਦਾਂ ਹੁੰਦੀ ਕਿ ਸਟਾਰਟਿੰਗ ਜਿਹੜੀ ਆ ਕਹਿੰਦੇ ਵੀ ਇੱਥੋਂ ਹੋਈ ਆ, ਇਹਨੇ ਥੋੜੀ ਜਿਹਾ ਪਹਿਲਾਂ ਸਟਾਰਟਿੰਗ ਕੀਤੀ ਆ। ਸਿਵਲ ਇੰਜੀਨੀਅਰਿੰਗ ਜੇ ਵਿੱਚ ਜਾਣੀ ਕਾਫੀ ਤਜਰਬਾ ਸੀ, ਮਹਾਰਤ ਸੀ ਇਹਨਾਂ ਨੂੰ। ਨਵਿੰਦਰ ਸਿੰਘ ਰਹਿਲ ਜੀ ਜੁੜੇ ਆ ਆਪਣੇ ਨਾਲ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਸਾਰੇ ਸਰੋਤਿਆਂ ਨੂੰ ਵੀ, ਦਲਜੀਤ ਜੀ ਨੂੰ ਵੀ ਤੇ ਦਵਿੰਦਰ ਕੌਰ ਜੀ ਨੂੰ ਵੀ। ਤੇ ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲ ਰਿਹਾ ਆ, ਤੇ ਨਾਲ ਨਾਲ ਕੰਮ ਕਰ ਰਹੇ ਆ ਤੇ ਨਾਲੇ ਰੇਡੀਓ ਜਿਹੜਾ ਆ ਉਹ ਵੀ ਸੁਣ ਰਹੇ ਆ। ਤੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ। ਨਵਿੰਦਰ ਸਿੰਘ ਰਹਿਲ ਵੀਰ ਜੀ ਉਹਨਾਂ ਨੇ ਆਪਣੇ ਨਾਲ ਜਿਹੜੀ ਆ ਇਸ ਪ੍ਰੋਗਰਾਮ ਦੀ ਸਾਂਝ ਬਣਾਈ ਸੀ। ਤੇ ਅੱਗੇ ਗੁਰਪ੍ਰੀਤ ਜੀ ਵੀ ਜੁੜੇ ਆ, ਤੇ ਉਹਨਾਂ ਨੇ ਗੱਲ ਇਹ ਕਹੀ ਆ ਕਿ ਜਿਹੜੀ ਮਠਿਆਈਆਂ ਦੀ ਗੱਲ ਆ, ਕਹਿੰਦੇ ਵੀ ਕੱਲ ਮਿਲਾਵਟ ਵਾਲੀਆਂ ਜਿਹੜੀਆਂ ਮਠਿਆਈਆਂ ਆ ਉੱਥੇ ਬਹੁਤ ਵਿਕੀਆਂ ਆ ਪੰਜਾਬ ਦੇ ਵਿੱਚ। ਤੇ ਦਵਿੰਦਰ ਕੌਰ ਜੀ ਅਸੀਂ ਪਿਛਲੇ ਵੈਸੇ ਮੈਂ ਹਫ਼ਤੇ ਵਿੱਚ ਕਾਫੀ ਡਿਟੇਲ ਦੇ ਵਿੱਚ ਇਹ ਗੱਲ ਕੀਤੀ ਸੀ ਕਿ ਬਹੁਤ ਜ਼ਿਆਦਾ ਮਠਿਆਈਆਂ ਜਿਹੜੀਆਂ ਮਿਲਾਵਟ ਆ ਹੁੰਦੀ ਆ। ਤੇ ਤੁਸੀਂ ਦੇਖੋ ਵੀ ਮੈਂ ਪਿਛਲੇ ਹਫ਼ਤੇ ਵੀ ਇਹ ਗੱਲ ਕੀਤੀ ਸੀ ਵੀ ਇੰਨੀਆਂ ਜ਼ਿਆਦਾ ਮਠਿਆਈਆਂ ਜਿਹੜੀਆਂ ਬਣਾਈਆਂ ਜਾਂਦੀਆਂ, ਤੇ ਮਠਿਆਈਆਂ ਇੰਨਾ ਜ਼ਿਆਦਾ ਜਿਹਨੂੰ ਪੁੱਛ ਲਓ ਕਾਹਦੀ ਬਣੀਆਂ, ਉਹ ਕਹਿੰਦਾ ਖੋਏ ਦੀ ਬਣੀ ਆ ਹਨਾ। ਪਤਾ ਨੀ ਇੰਨਾ ਖੋਆ ਕਿੱਥੋਂ ਆ ਜਾਂਦਾ ਪੰਜਾਬ ਦੇ ਵਿੱਚ, ਕਿਉਂਕਿ ਦੁੱਧ ਤਾਂ ਉਨਾ ਕੇ ਹੁੰਦਾ ਹਨਾ ਜਿੰਨਾ, ਇਹ ਤਾਂ ਹੋ ਨੀ ਸਕਦਾ ਵੀ ਦੀਵਾਲੀ ਨੂੰ ਜਿਹੜਾ ਆ ਬਾਹਰਲੇ ਸਟੇਟਾਂ ਤੋਂ ਮੰਗਾ ਲਿਆ ਜਾਵੇ, ਬਾਹਰਲੇ ਸਟੇਟਾਂ ਦੇ ਮੁਤਾਬਕ ਮਠਿਆਈਆਂ ਜਿਹੜੀਆਂ ਬਣਨੀਆਂ। ਇਹ ਜਾਣੀ ਬੜਾ ਸੋਚਣ ਵਾਲੀ ਗੱਲ ਹੈਗੀ ਆ ਵੀ ਹਰ ਦੁਕਾਨ ਵਾਲੇ ਨੇ ਬਾਹਰ ਨੂੰ ਕੱਢੀਆਂ ਹੁੰਦੀਆਂ ਆ ਮਠਿਆਈਆਂ, ਤੇ ਸਾਰੀਆਂ ਵਿਕੀਆਂ ਹੁੰਦੀਆਂ ਸ਼ਾਮ ਤੱਕ ਹਨਾ, ਤੇ ਕਿੱਡੇ ਵੱਡੇ ਵੱਡੇ ਜਿਹੜੇ ਫੱਟੇ ਲਾ ਲਾ ਕੇ ਅੱਗੇ ਨੂੰ ਵਧਾਈਆਂ ਹੁੰਦੀਆਂ। ਇਸ ਕਰਕੇ ਮਿਲਾਵਟ ਦਾ ਉਹ ਕਹਿੰਦੇ ਬੜਾ ਇਹ ਖਿਆਲ ਰੱਖਣ ਦੀਆਂ ਗੱਲਾਂ ਹੈਗੀਆਂ। ਤੇ ਇਹ ਵੀ ਇੱਕ ਦਵਿੰਦਰ ਜੀ ਤੁਸੀਂ ਆਪ ਦੇਖੋ ਇੱਕ ਔਰਤ ਆਓ, ਤੇ ਇਹ ਇੱਕ ਹੋਣਾ ਤਾਂ ਇਹ ਚਾਹੀਦਾ ਵੀ ਘਰ ਦੇ ਵਿੱਚ ਬਣਾਉਣੀਆਂ ਚਾਹੀਦੀਆਂ ਮਠਿਆਈਆਂ ਹਨਾ, ਪਰ ਆਪਣੇ ਸਵਾਣੀਆਂ ਇਹ ਕੰਮ ਹੁਣ ਘੱਟ ਗਈਆਂ।
ਹਾਂਜੀ, ਜਿਵੇਂ ਅਗਰ ਮੈਂ ਆਪਣੇ ਪਰਿਵਾਰ ਚ ਦੇਖਾਂ, ਸਾਡੇ ਵੀ ਘਰ ਚ ਬਣਦੀਆਂ ਨੇ ਸਾਰੀਆਂ ਮਠਿਆਈਆਂ, ਚਾਹੇ ਉਹ ਦੀਵਾਲੀ ਹੋਵੇ, ਲੋਹੜੀ ਹੋਵੇ, ਮੰਮੀ ਜੀ ਬਣਾਉਂਦੇ ਨੇ, ਅੱਗੋ ਉਹਨਾਂ ਨੇ ਮੈਨੂੰ ਵੀ ਬਣਾਉਣੀਆਂ ਸਿਖਾਈਆਂ ਜਿਹੜੀਆਂ ਬੇਸਿਕ ਨੇ। ਉਹ ਗੱਲ ਵੱਖਰੀ ਆ, ਵਧੀਆ ਨੀ ਬਣਦੀ ਹਲਵਾ, ਹਰ ਤਰ੍ਹਾਂ ਦਾ ਹਲਵਾ ਬਣਾ ਲੈਂਦੀ ਆ, ਲੱਡੂ ਵਗੈਰਾ ਬਣਾ ਲੈਂਦੀ ਆ। ਮਤਲਬ ਮੇਨ ਜਿਹੜੀਆਂ ਤੁਸੀਂ ਤਿੰਨ ਮੇਨ ਕਹੀਆਂ ਸੀ, ਲੱਡੂ, ਜਲੇਬੀ ਤੇ ਆਪਣਾ।
ਪੰਜਾਬੀਆਂ ਨੇ ਨਕਲੇ ਕੀਤੀ ਅਸਲ ਦੇ ਵਿੱਚ, ਇਹਨਾਂ ਦੀ ਜਿਹੜੀ ਖੋਜ ਹੋਈ ਆ ਉਹ ਤਾਂ ਲੱਡੂ ਰੱਖ ਲਓ, ਜਲੇਬੀ ਰੱਖਦੇ, ਰਸਗੁੱਲੇ, ਤੇ ਇਹਨਾਂ ਦਾ ਸਵਾਦ ਵੀ ਵੱਖਰਾ ਵੱਖਰਾ, ਮਾੜਾ ਸਵਾਦ ਦੂਜੀ ਮਠਿਆਈ ਦੇ ਨਾਲ ਨੀ ਰਲਦਾ, ਲੱਡੂ ਦਾ ਜਲੇਬੀ ਨਾਲ ਨੀ ਤੇ ਜਲੇਬੀ ਦਾ ਰਸਗੁੱਲੇ ਦੇ ਨਾਲ ਨੀ, ਹਨਾ। ਤਿੰਨਾਂ ਦੀ ਜਾਣੀ ਆਪਣੀ ਆਪਣੀ ਜਿਹੜੀ ਵੱਖਰੀ ਪਛਾਣ ਆ। ਪਰ ਜਿਹੜੇ ਹੁਣ ਮਾਡਰਨ ਹਲਵਾਈ ਬਣੇ ਆ, ਇਹਨਾਂ ਨੇ ਕੋਈ ਵੱਖਰੀ ਖੋਜ ਕੋਈ ਨੀ ਕੀਤੀ, ਇਹਨਾਂ ਨੇ ਤਾਂ ਖੋਜ ਇਹੀ ਕੀਤੀ ਆ ਵੀ ਲੱਡੂ ਜਿਹੜੇ ਬਣਾਏ ਆ ਬੂੰਦੀ ਚੋਂ ਤੇਲ ਕਿੱਦਾਂ ਕੱਢ ਲੈਣਾ, ਘੇ ਕਿੱਦਾਂ ਬਾਹਰ ਕੱਢ ਲੈਣਾ, ਹਨਾ। ਇਹਨਾਂ ਨੇ ਤੇ ਜਿੱਦਾਂ ਆਪਾਂ ਗੱਲ ਕੀਤੀ ਹੈ ਨਾ ਵੀ ਤੇਲ ਦੇ ਵਿੱਚ ਕਿੱਦਾਂ ਘਪਲਾ ਕਰਦੇ ਆ, ਇਹ ਕਿਹਾ ਜਾਂਦਾ ਵੀ ਇਹ ਜਿਹੜੀ ਖੋਜ ਜਿਹੜੀ ਲੱਡੂ ਆ ਬੂੰਦੀ ਆ, ਤੁਸੀਂ ਦੇਖੋ ਵੀ ਜਿਹੜੇ ਘਰਾਂ ਦੇ ਵਿੱਚ ਲੱਡੂ ਅੱਗੇ ਬਣਾਏ ਜਾਂਦੇ ਸੀ, ਹੁਣ ਵੀ ਬਣਾਏ ਜਾਂਦੇ ਆ ਜਦੋਂ ਵਿਆਹ ਸ਼ਾਦੀਆਂ ਨੂੰ ਭਾਜੀ ਬਣਾਈ ਜਾਂਦੀ ਆ, ਤੇ ਉਹ ਲੱਡੂ ਦਵਿੰਦਰ ਕੌਰ ਜੀ ਮਹੀਨਾ ਮਹੀਨਾ ਖਰਾਬ ਨੀ ਹੁੰਦੇ ਘਰ ਦੇ ਵਿੱਚ, ਹਨਾ।
ਬਿਲਕੁਲ,
ਜਿਹੜਾ ਆਪਾਂ ਬਾਜ਼ਾਰ ਤੋਂ ਲਿਆਂਦਾ ਆ ਤੀਜੇ ਜਾਂ ਚੌਥੇ ਦਿਨ ਉਹਨੂੰ ਉੱਲੀ ਲੱਗਣੀ ਲੱਗਣੀ ਆ ਜੇ ਉਹ ਫਰਿੱਜ ਚ ਰੱਖਿਆ ਨੀ ਤੁਸੀਂ, ਬਾਹਰ ਰੱਖਿਆ ਆ। ਤੇ ਇਹ ਲੱਡੂ ਜਾਣੀ ਜਿੱਥੇ ਮਰਜ਼ੀ ਰੱਖੇ, ਕਈ ਵਾਰੀ ਤਾਂ ਵਿਚਾਰਾ ਲੂਣ ਵਾਲੀ ਚੀਨੀ ਦੇ ਵਿੱਚ ਪਿਆ ਰਹਿੰਦਾ, ਇਹ ਬੜਾ ਮਾਇੰਡ ਨੀ ਕਰਦਾ ਇਹ ਲੱਡੂ, ਹਨਾ। ਮਹੀਨੇ ਬਾਅਦ ਵੀ ਚੱਕ ਕੇ ਖਾਓ, ਉੱਪਰ ਥੋੜਾ ਜਿਹਾ ਹਾਰਡ ਹੋ ਸਕਦਾ ਆ ਵੀ ਉਹਨੂੰ ਤੁਸੀਂ ਰੱਖਿਆ ਨਮਕੀਨ ਦੇ ਵਿੱਚ, ਪਰ ਫੇਰ ਵੀ ਮਿਠਾਸ ਉਹਦੀ ਇੱਦਾਂ ਦੀ ਰਹਿਣੀ। ਕਾਰਨ ਉਹਦਾ ਕੀ ਸੀ ਇਹਦੇ ਵਿੱਚ ਘਿਓ ਜਿਹੜਾ ਬੜਾ ਖੁੱਲ ਦਿੱਲੀ ਨਾਲ ਪਾਇਆ ਜਾਂਦਾ ਸੀ। ਪਰ ਜਲੰਧਰ ਦੇ ਕਹਿੰਦੇ ਵੀ ਬੰਦੇ ਬੜੇ ਮਸ਼ਹੂਰ ਆ, ਬੜੇ ਅਮੀਰ ਬੰਦੇ ਆ, ਬੜੇ ਕਹਿੰਦੇ ਨਾਂ ਵਾਲੇ ਬੰਦੇ ਆ, ਉਹਨਾਂ ਨੇ ਇਹ ਪਹਿਲੀ ਮਸ਼ੀਨ ਖੋਜ ਕੀਤੀ ਸੀ ਵੀ ਲੱਡੂ ਬਣਾਏ ਆ ਤੇ ਉਹਦੇ ਵਿੱਚੋਂ ਘਿਓ ਹੀ ਨਿਚੋੜ ਲਿਆ ਪਹਿਲਾਂ ਹੀ ਉਹਨਾਂ ਨੇ। ਉਸ ਤੋਂ ਬਾਅਦ ਹਾਂਜੀ ਇਹ ਜਲੰਧਰ ਦੀ ਖੋਜ ਆ ਜੀ, ਇਹ ਬਹੁਤ ਵੱਡੇ ਬੰਦੇ ਆ, ਦੋਸਤਾਂ ਨੂੰ ਪਤਾ ਹੀ ਹੋਣਾ ਉਹਨਾਂ ਦੇ ਬਾਰੇ। ਤੇ ਉਹ ਫਿਰ ਤੇ ਹੁਣ ਇਹ ਹੋਇਆ ਕਿ ਖੈਰ ਮੈਸੇਜ ਜਿਹੜੇ ਆ ਰਹੇ ਆ ਉਹ ਆਪਾਂ ਬਾਅਦ ਵਿੱਚ ਗੱਲ ਜਿਹੜੀ ਕਰਦੇ ਹਾਂ। ਤੇ ਇਹ ਤੋਂ ਬਾਅਦ ਕੀ ਹੋਇਆ ਕਿ ਉਹ ਜਿਹੜਾ ਲੱਡੂ ਆ ਉਹਦੀ ਜਾਣੀ ਮਿਠਾਸ ਜਿਹੜੀ ਆ ਉਹ ਤਾਂ ਚਲੋ ਉਦਾਂ ਦੀ ਰਹੀ ਕਿਉਂਕਿ ਖੰਡ ਉਨੀ ਰਹੀ ਆ, ਪਰ ਉਹਦੀ ਜਿਹੜੀ ਕੁਆਲਿਟੀ ਆ ਉਹਦੇ ਵਿੱਚ ਬਹੁਤ ਫਰਕ ਪੈ ਗਿਆ। ਉਦੋਂ ਬਾਅਦ ਦੇ ਵਿੱਚ ਬਹੁਤ ਜਾਣੀ ਹਰ ਦੁਕਾਨਦਾਰ ਇਹੀ ਕਰਦਾ ਹੈ ਕਿ ਲੱਡੂਆਂ ਦੇ ਵਿੱਚੋਂ ਘਿਓ ਇੱਕ ਵਾਰੀ ਬਣਾ ਕੇ ਫਿਰ ਦੁਬਾਰਾ ਜਿਹੜਾ ਕੱਢ ਲਿਆ ਜਾਂਦਾ। ਜਿੱਦਾਂ ਚਾਹ ਵਾਲੇ ਜਿਹੜੇ ਖੋਖੇ ਤੁਸੀਂ ਦੇਖੇ ਹੋਣੇ ਆ, ਉੱਥੇ ਕੀ ਹੁੰਦਾ ਵੀ ਚਾਹ ਪੱਤੀ ਜਿਹੜੀ ਆ ਸਵੇਰੇ ਇੱਕੇ ਵਾਰੀ ਪਾ ਲੈਂਦਾ ਜਿਹੜਾ ਕੰਟੀਨ ਵਾਲਾ ਹੁੰਦਾ, ਹਨਾ ਤੁਸੀਂ ਵੀ ਕਾਲਜਾਂ ਦੇ ਵਿੱਚ ਪੜ੍ਹੇ ਹੋਣੇ ਜਾਂ ਯੂਨੀਵਰਸਿਟੀਆਂ ਚ, ਜਿਹੜੇ ਉੱਥੇ ਚਾਹ ਬਣਾ ਰਹੇ ਹੁੰਦੇ ਬੜੀ ਕੜਕਾਲੀ ਹੁੰਦੀ ਆ, ਉਹ ਕੀ ਬੰਦਾ ਕਰਦਾ ਆ ਉਹ ਪਿਛਲੀ ਚਾਹ ਪੱਤੀ ਸੈੱਟਦਾ ਨੀ ਬਾਹਰ, ਉਹਦੇ ਵਿੱਚ ਸਾਰਾ ਦਿਨ ਬਣਾਈ ਜਾਂਦਾ ਉਹ ਚਾਹ ਜਿਹੜੀ ਆ ਬਣੀ ਜਾਂਦੀ ਆ। ਇਹ ਤੁਸੀਂ ਨੋਟ ਕਰਕੇ ਦੇਖਿਓ ਕਿ ਜਦੋਂ ਉਹ ਅਗਲਾ ਪਾਣੀ ਪਾਈ ਜਾਂਦਾ, ਦੁੱਧ ਪਾਈ ਜਾਂਦਾ, ਪੱਤੀ ਕਦੀ ਬਾਹਰ ਨੀ ਸੈੱਟਦਾ, ਉਨੀ ਮਾਤਰਾ ਅੱਗੇ ਅੱਗੇ ਜਿਹੜੀ ਆ ਘਟਾਉਂਦਾ ਜਾਂਦਾ। ਸ਼ਾਮ ਤੱਕ ਜਿੰਨੀ ਤੁਸੀਂ ਲੇਟ ਹਨਾ ਚਾਹ ਪੀਓਗੇ ਉੱਥੇ ਕੰਟੀਨ ਦੇ ਉੱਤੇ, ਉਨਾ ਜ਼ਿਆਦਾ ਕੜਕਦਾਰ ਜਿਹੜੀ ਚਾਹ ਆ ਉਹ ਬਣੂਗੀ। ਢਾਬਿਆਂ ਦੇ ਉੱਤੇ ਵੀ ਏਦਾਂ ਹੀ ਹੁੰਦੀ ਆ ਕਿ ਚਾਹ ਪੱਤੀ ਜਿਹੜੀ ਆ ਉਹ ਬਾਹਰ ਨੀ ਸਿੱਟਣੀ, ਏਦਾਂ ਹੀ ਰੱਖਣੀ ਆ। ਇਸ ਕਰਕੇ ਜਿਹੜੀ ਮਠਿਆਈ ਆ ਇਹਦੇ ਵਿੱਚ ਵੀ ਇਹਨਾਂ ਨੇ ਬੜੇ ਹੇਰ ਫੇਰ ਕੀਤੇ, ਜਾਣੀ ਮਲਾ ਮਲਾ ਕੇ ਰੰਗ ਕਰ ਕਰਕੇ ਸਵਾਦ ਜਿਹੜਾ ਆ ਬਰਾਬਰ ਜਿਹਾ ਹੀ ਹੁੰਦਾ ਹਨਾ। ਤੇ ਪਰ ਉਹ ਇੰਨੇ ਰੰਗ ਭਾਉਣੇ ਹੁੰਦੇ ਆ ਕਿ ਜਿਹੜੇ ਬੱਚੇ ਖਾਸ ਤੌਰ ਤੇ ਜਿੱਦ ਕਰਦੇ ਆ, ਤੇ ਉਹ ਮਠਿਆਈ ਜਿਹੜੀ ਆਪਾਂ ਲੈਣੀ ਆ। ਪਰ ਜਿੱਦਾਂ ਗੁਰਪ੍ਰੀਤ ਹੁਣੀ ਦੱਸਿਆ ਵੀ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਆ ਮਿਲਾਵਟ ਵੀ ਹੁੰਦੀ ਆ ਤੇ ਘਟੀਆ ਕੁਆਲਿਟੀ ਦੇ ਜਿਹੜੇ ਚੀਜ਼ਾਂ ਆ ਉਹ ਪਾਈਆਂ ਜਾਂਦੀਆਂ ਆ, ਤੇ ਬਣਾਉਣ ਵਾਲੀਆਂ ਜਿਹੜੀਆਂ ਥਾਵਾਂ ਹੁੰਦੀਆਂ ਉਹ ਵੀ ਰੱਬ ਰਾਖਾ ਹੀ ਆ। ਤੇ ਉਹਨਾਂ ਦੇ ਵੱਲ ਜ਼ਰੂਰ ਤੁਸੀਂ ਖਿਆਲ ਰੱਖੋ ਦੋਸਤ। ਤੇ ਜਿਹੜੇ ਜਿੱਦਾਂ ਦਵਿੰਦਰ ਜੀ ਹੁਣੀ ਦੱਸਿਆ ਵੀ ਇਹ ਛੋਟੀ ਛੋਟੀਆਂ, ਵੈਸੇ ਦਵਿੰਦਰ ਜੀ ਇੱਕ ਆਪਾਂ ਸੈਸ਼ਨ ਇਹ ਵੀ ਕਰ ਸਕਦੇ ਹਾਂ ਕਿ ਤੁਸੀਂ ਦੋਸਤਾਂ ਨੂੰ ਦੱਸੋ ਵੀ ਲੱਡੂ ਕਿਵੇਂ ਬਣਾਏ ਜਾਂਦੇ ਆ, ਸੌਖੀਆਂ ਜਿਹੀਆਂ ਗੱਲਾਂ
ਜ਼ਰੂਰ
ਹਨਾ ਤੁਸੀਂ ਦੱਸ ਸਕਦੇ ਆ ਵੀ ਏਦਾਂ ਆਪਾਂ ਆਹ ਤਰੀਕਾ ਹੈਗਾ, ਤੇ ਜਲੇਬੀਆਂ ਬਣਾਉਣ ਦਾ ਵੀ ਤਰੀਕਾ ਹੈਗਾ ਆ ਹਨਾ। ਤੇ ਚਲੋ ਟੇਡੀਆਂ ਮੇਡੀਆਂ ਬਣ ਗਈਆਂ, ਜਲੇਬੀ ਨੇ ਕਿਹੜਾ ਕਹਿਣਾ ਮੈਨੂੰ ਸਿੱਧੀ ਬਣਾ, ਉਹ ਤਾਂ ਵਿਚਾਰੀ ਮਾਈ ਸਾਰੀ ਮਰਜ਼ੀ ਬਣਾ ਦੋ ਵਿਚਾਰੀ, ਇੰਨੀ ਉਹ ਚੰਗੀ ਆ ਉਹ ਤਾਂ ਕਹਿ ਦਿੰਦੀ ਆ ਵੀ ਟੇਡੀ ਮੇਡੀ ਆਪਾਂ ਨੂੰ ਕਿਸੇ ਗੱਲ ਦੇ ਨਾਲ ਨੀ ਹੈਗਾ। ਲੱਡੂ ਥੋੜੀ ਜਿਹਾ ਮਾਈਂਡ ਕਰ ਲੈਂਦਾ, ਇਹ ਕਹਿ ਦਿੰਦਾ ਵੀ ਮੈਨੂੰ ਗੋਲੇ ਰੱਖੋ ਥੋੜਾ ਜਿਹਾ। ਤੇ ਖੈਰ ਆਪਣੇ ਦੋਸਤ ਵੀ ਆਪਣੇ ਨਾਲ ਜੁੜੇ ਆ, ਤੇ ਦਲਜੀਤ ਜੀ, ਤੇ ਉਹ ਕਹਿੰਦੇ ਆ ਬਈ ਦਲਜੀਤ ਸਿੰਘ ਜੀ ਇਹਦਾ ਹੱਲ ਇੱਕੋ ਹੀ ਆ ਕਿ ਆਪੋ ਆਪਣੇ ਘਰ ਦੇ ਵਿੱਚ ਮਠਿਆਈ ਜਿਹੜੀ ਆ ਬਣਾਈ ਜਾਵੇ। ਬਿਲਕੁਲ ਇਹ ਭਾਜੀ ਸਾਡੀ ਗੱਲ ਦੇ ਨਾਲ ਬਿਲਕੁਲ ਸਹਿਮਤ ਆ, ਪਰ ਹੁਣ ਆਪਾਂ ਨੂੰ ਸਿਖਾਉਣੀ ਪੈਣੀ ਆ ਮਠਿਆਈ। ਤੇ ਆਪਣੇ ਕੋਲ ਤਾਂ ਹਲਵਾਈ ਵੀ ਹੁਣ ਆਪਣੇ ਕੋਲ ਆ ਗਏ ਦਵਿੰਦਰ ਕੌਰ ਜੀ ਦੇ ਰੂਪ ਦੇ ਵਿੱਚ, ਤੇ ਆਪਾਂ ਇਹ ਹੌਲੀ ਹੌਲੀ ਦੱਸਾਂਗੇ ਰੈਸਪੀਸ ਬਈ ਲੱਡੂ ਜਿਹੜੇ ਨੈਕਸਟ ਟਾਈਮ ਤਾਂ ਆਪਾਂ ਕਰਦੇ ਹਾਂ ਸ਼ੁਰੂ ਇਹ ਗੱਲ ਹਨਾ ਵੀ ਲੱਡੂ ਕਿੱਦਾਂ ਬਣਾਏ ਜਾਣਗੇ। ਪਰ ਇਹ ਵੀ ਹੁੰਦਾ ਨਾ ਵੀ ਆਪਣੀ ਜਿਹੜੀ ਸੀਕਰੇਟ ਰੈਸਪੀ ਆਪਾਂ ਦਿੰਦੇ ਨੀ ਕਿਸੇ ਨੂੰ, ਉਹਦੇ ਨਾਲ ਫਿਰ ਇੱਦਾਂ ਵੀ ਆਪਣੀ ਕਦਰ ਘੱਟ ਜਾਂਦੀ ਆ।
ਨਹੀਂ ਪਰ ਇੱਥੇ ਦੇਣਾ ਬਣਦਾ ਹੈ ਕਿਉਂਕਿ ਇੱਥੇ ਜੇ ਦੇਵਾਂਗੇ ਕਈਆਂ ਦੀ ਸਿਹਤ ਹੈ ਜਿਹੜੀ ਉਹ ਸਹੀ ਹੋਊਗੀ।
ਅਸੀਂ ਸਾਡੇ ਵਿਚਾਰਾਂ ਦੀ ਬਹੁਤ ਕਦਰ ਕਰਦੇ ਹਾਂ, ਬਹੁਤ ਵਧੀਆ ਵਿਚਾਰ ਨੇ। ਤੇ ਖੈਰ ਆਪਾਂ ਇੱਕ ਦਵਿੰਦਰ ਜੀ ਗਾਣਾ ਸੁਣਦੇ ਹਾਂ, ਤੇ ਗਾਣਾ ਸੁਣ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਜੋੜਦੇ ਹਾਂ। ਤੇ ਏਦਾਂ ਜੁੜੇ ਰਹੋ ਦੋਸਤੋ ਲਹਿਰਾ ਪ੍ਰੋਗਰਾਮ ਦੇ ਨਾਲ ਹਰਮਨ ਰੇਡੀਓ ਦੇ ਉੱਤੇ।
ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਗਾਨੀ ਨੇ ਚੁੰਮ ਚੁੰਮ ਰੱਖ ਦੀ ਤੇਰੇ ਜਿਹੜੀ ਦੇ ਗਈ ਯਾਰ ਨਿਸ਼ਾਨੀ ਚੁੰਮ ਚੁੰਮ ਰੱਖ ਦੀ ਤੇਰੇ ਖੱਟਣ ਗਿਆ ਸੀ ਕੀ ਖੱਟ ਲਿਆਂਦਾ ਖੱਟ ਕੇ ਲਿਆਂਦੀ ਮਹਿੰਦੀ ਖੱਟਣ ਗਿਆ ਸੀ ਕੀ ਖੱਟ ਲਿਆਂਦਾ ਖੱਟ ਕੇ ਲਿਆਂਦੀ ਮਹਿੰਦੀ ਕਾਲਜ ਦੇ ਮੁੰਡਿਆਂ ਦੀ ਅੱਖ ਕੁੜੀਆਂ ਤੇ ਰਹਿੰਦੀ ਕਾਲਜ ਦੇ ਮੁੰਡਿਆਂ ਦੀ
ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਵਿੱਚ, ਪ੍ਰੋਗਰਾਮ ਲਹਿਰਾਂ ਚੱਲ ਰਿਹਾ। ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਹਾਜ਼ਰ ਹਾਂ, ਨਾਲ ਨੇ ਦਵਿੰਦਰ ਕੌਰ ਜੀ। ਤੇ ਦਵਿੰਦਰ ਕੌਰ ਜੀ ਵੈਸੇ ਬੇਸਿਕਲੀ ਲੁਧਿਆਣੇ ਤੋਂ ਜੁੜੇ ਨੇ, ਲੁਧਿਆਣੇ ਤੋਂ ਆਏ ਨੇ ਤੇ ਅੱਜ ਕੱਲ ਬ੍ਰਿਸਬੇਨ ਦੇ ਵਿੱਚ ਜਿਹੜੇ ਰਹਿ ਰਹੇ ਨੇ। ਤੇ ਦਵਿੰਦਰ ਕੌਰ ਜੀ, ਸਰੋਤੇ ਆਪਣੇ ਨਾਲ ਜੁੜੇ ਨੇ ਤੇ ਆਪਣੇ ਨਾਲ ਭਿੰਦਰ ਜੀ ਜੁੜੇ ਆ, ਜੇ ਮੈਂ ਡਾਊਟ ਨਾ ਹੋਵਾਂ, ਭਿੰਦਰ ਜੀ ਜਾਂ ਭਿੰਦਰ, ਹਨਾ, ਤੇ ਬੀ ਐਚ ਆਈ ਐਨ ਡੀ ਈ ਆਰ। ਤੇ ਉਹ ਕਹਿੰਦੇ ਬਈ ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ ਐਂਡ ਦਵਿੰਦਰ ਜੀ। ਕਹਿੰਦੇ ਬਈ ਭਾਜੀ, ਵਿਆਹ ਮੁਕਲਾਵੇ ਤਾਂ ਬਥੇਰੇ ਦੇਖੇ ਆ, ਪਰ ਉੱਲੂ ਨਾਲ ਕੁੱਤੇ ਖਾਣੀ ਅੱਜ ਸੁਣੀ ਆ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਇਹ ਦੇਖੋ, ਇਹ ਵੈਸੇ ਤਾਂ ਇਹ ਤੇ ਕਿੰਤੂ ਪ੍ਰੰਤੂ ਵੀ ਹੋਇਆ, ਆਪਣੇ ਡਿਸਕਸ਼ਨ ਵੀ ਹੋਈ ਆ ਸਰਜੀਤ ਭਾਜੀ ਦੇ ਨਾਲ, ਬਈ ਜਿਹੜਾ ਉੱਲੂ ਆ, ਵੈਸੇ ਵਾਹਨ ਤਾਂ ਇਹ ਹੈਗਾ ਆ ਲਕਸ਼ਮੀ ਮਾਤਾ ਦਾ, ਹਨਾ, ਬਈ ਜਿੱਦਾਂ ਇਹ ਤੋਂ ਫਿਰ ਅਸੀਂ ਤਰਕ ਕੀ ਕੱਢਿਆ ਸਾਡੀ ਜਿਹੜੀ ਗੱਲਬਾਤ ਆ, ਜਿੱਦਾਂ ਕਹਿ ਲਓ ਵੀ ਵਿਚਾਰ ਗੋਸ਼ਟੀ ਹੋਈ ਆ ਇਸ ਮਾਮਲੇ ਦੇ ਉੱਤੇ, ਵੀ ਜਿਹੜਾ ਉੱਲੂ ਦੀ ਬਲੀ ਜਿਹੜੀ ਆ ਦਿੱਤੀ ਜਾਂਦੀ ਆ, ਬੜਾ ਇਹਨੂੰ ਮਾੜਾ ਜਿਹੜਾ ਗਿਣਿਆ ਜਾਂਦਾ। ਪਰ ਇੱਕ ਇਹ ਆ ਵੀ ਲਕਸ਼ਮੀ ਮਾਤਾ ਜਿਹਦੇ ਉੱਤੇ ਆਉਂਦੀ ਆ ਵਾਹਨ ਦੇ ਉੱਤੇ, ਉਹ ਉੱਲੂ ਦੇ ਉੱਤੇ ਕਹਿੰਦੇ ਵੀ ਆਉਂਦੀ ਆ, ਬਈ ਸਰਜੀਤ ਭਾਜੀ ਨੇ ਇਹ ਤਰਕ ਦਿੱਤਾ ਵੀ ਸ਼ਾਇਦ ਉੱਲੂ ਨੂੰ ਇਸ ਕਰਕੇ ਮਾਰ ਦਿੱਤਾ ਜਾਂਦਾ ਵੀ ਮਾਤਾ, ਜੇ ਉੱਲੂ ਆਇਆ ਤਾਂ ਮਾਤਾ ਵੀ ਜ਼ਰੂਰ ਆਈ ਹੋਣੀ ਆ, ਵੀ ਉਹਦਾ ਜਿਹੜਾ ਬਾਹਨ ਆ ਮਾਰ ਦਿੱਤਾ ਜਾਵੇ ਤਾਂ ਕਿ ਜਿਹੜੀ ਲਕਸ਼ਮੀ ਮਾਤਾ ਆ ਵਾਪਸ ਜਾ ਨਾ ਸਕੇ। ਇਹ ਵੀ ਇੱਕ ਇਹਨਾਂ ਨੇ ਤਰਕ ਜਿਹੜਾ ਆ ਦਿੱਤਾ ਆ। ਤੇ ਭਿੰਦਰ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਥੈਂਕਸ। ਇਹੋ ਜਿਹੇ ਦੇਖੋ ਹਲਕੇ ਮੁਲਕੇ ਜਿਹੜੇ ਵਿਚਾਰ ਆ ਦਵਿੰਦਰ ਜੀ, ਇਹ ਵੀ ਪ੍ਰੋਗਰਾਮ ਨੂੰ ਚਾਰ ਚੰਨ ਲਾਉਂਦੇ ਆ, ਕਿਉਂਕਿ ਸਾਡੀ ਜਿਹੜੀ ਲਾਈਫ ਹੈ ਇਹਦੇ ਉੱਤੇ ਇੰਨੇ ਜ਼ਿਆਦਾ ਬੋਝ ਹੋ ਗਏ, ਇੰਨੀ ਜ਼ਿਆਦਾ ਬਿਜ਼ੀ ਹੋ ਗਈ, ਸਾਨੂੰ ਹੁਣ ਹੱਸਣ ਦੇ ਲਈ ਵੀ ਇੱਕ ਬਹਾਨਾ ਚਾਹੀਦਾ, ਹਨਾ। ਪਹਿਲਾਂ ਉਸਦੇ ਹੀ ਬੰਦਾ, ਕਈ ਵਾਰੀ ਕੀ ਹੁੰਦਾ ਸੀ ਦਵਿੰਦਰ ਜੀ, ਕਦੀ ਤੁਸੀਂ ਵੀ ਨੋਟ ਕੀਤਾ ਹੋਣਾ, ਬੰਦਾ ਕੰਮ ਕਰਦਾ, ਮੰਨ ਲਓ ਖੇਤਾਂ ਦੇ ਵਿੱਚ ਕੰਮ ਕਰਦਾ ਆ, ਉਹਨੂੰ ਕੋਈ ਪੁਰਾਣੀ ਗੱਲ ਚੇਤੇ ਆ ਜਾਂਦੀ ਹੁੰਦੀ ਸੀ, ਬੰਦਾ ਖੜਖੜਾ ਕੇ ਹੱਸ ਪੈਂਦਾ ਹੁੰਦਾ ਸੀ, ਯਾਨੀ ਉਸ ਵੇਲੇ ਕੋਈ ਬਹਾਨਾ ਨੀ ਹੁੰਦਾ ਸੀ, ਵੈਸੇ ਹੀ ਹੱਸ ਪੈਂਦਾ ਹੁੰਦਾ, ਕਿਸੇ ਨੂੰ ਦੇਖ ਕੇ ਹੱਸ ਪੈਂਦਾ ਹੁੰਦਾ ਸੀ, ਹਨਾ। ਕਈ ਵਾਰੀ ਜਿਹੜਾ ਪੱਤੇ ਹਿਲਦੇ ਦੇਖ ਕੇ ਬੰਦਾ ਹੱਸੀ ਜਾਂਦਾ ਹੁੰਦਾ ਸੀਗਾ, ਇਹ ਪੁਰਾਣੇ ਵੇਲਿਆਂ ਦੀ ਮੈਂ ਗੱਲ ਕਰਦਾ। ਅੱਜ ਕੱਲ ਜਿਹੜਾ ਆ ਚੁਟਕਲੇ ਵੀ ਸੁਣਾਈ, ਚਲੋ ਤੇ ਚੁਟਕਲੇ ਵੀ ਜਾਣੀ ਜਿਹੜੇ ਹਾਈ ਡਿਮਾਂਡ ਵਾਲੇ ਤੁਸੀਂ ਦੇਖਿਓ, ਅੱਜ ਤੋਂ ਤੁਸੀਂ ਜਿਹੜੇ 92-93 ਦੇ ਲਿਸ਼ਕਾਰਾ ਹੁੰਦੇ ਸੀ ਜਾਂ ਭਗਵੰਤ ਮਾਨ ਦੇ ਪੁਰਾਣੇ ਚੁਟਕਲੇ ਸੁਣ ਕੇ ਦੇਖਿਓ, ਤੇ ਤੁਹਾਨੂੰ ਹਾਸਾ ਆਉਣਾ ਵੀ ਇਹਨਾਂ ਗੱਲਾਂ ਦੇ ਉੱਤੇ ਅਸੀਂ ਹੱਸਦੇ ਹੁੰਦੇ ਸੀ। ਉਹਦਾ ਕਾਰਨ ਇਹ ਹੋਇਆ ਵੀ ਸਾਡਾ ਜਿਹੜਾ ਹਾਸਾ ਹੈ ਕਾਫੀ ਮਹਿੰਗਾ ਜਿਹੜਾ ਹੁੰਦਾ ਜਾ ਰਿਹਾ, ਪਰ ਸਾਡੀ ਲਾਈਫ ਦੇ ਵਿੱਚ ਇੰਨੇ ਝਮੇਲੇ ਪੈ ਗਏ, ਇੰਨੀਆਂ ਕਬੀਲਦਾਰੀਆਂ ਅਸੀਂ ਵਧਾ ਲਈਆਂ, ਇੰਨੇ ਜ਼ਿਆਦਾ ਜਿਹੜੇ ਕੰਮ ਕਾਰ ਜਿਹੜੇ ਆ ਢੰਗ ਤੇ ਆ ਝਮੇਲੇ ਆ ਪੈ ਗਏ ਆ, ਕਿ ਹੁਣ ਹੱਸਣ ਦੇ ਲਈ ਜਿਹੜਾ ਵਕਤ ਆ ਉਹ ਚਾਹੀਦਾ। ਇਹੋ ਜਿਹਾ ਜਿਹੜੇ ਗੱਲਾਂ ਬਾਤਾਂ ਇੱਕ ਦੂਜੇ ਨੂੰ ਵਿਅੰਗ ਕਰਨਾ, ਇਹਨੂੰ ਵਿਅੰਗ ਦੀ ਕਲਾ ਜਿਹੜੀ ਕਹਿੰਦੇ, ਜਿਹੜਾ ਭਿੰਦਰ ਜੀ ਉਹਨਾਂ ਨੇ ਕੀਤੀ ਆ, ਤੇ ਇਦੋਂ ਪਹਿਲਾਂ ਵੀ ਆਪਣੇ ਦੋਸਤਾਂ ਨੇ ਜਿਹੜੀਆਂ ਵਿਅੰਗ ਦੇ ਰੂਪ ਦੇ ਵਿੱਚ ਆਪਾਂ ਨੂੰ ਮੈਸੇਜ ਜਿਹੜੇ ਕੀਤੇ ਆ, ਤੇ ਇਹ ਜ਼ਰੂਰੀ ਹੋ ਜਾਂਦੇ ਆ। ਤੁਸੀਂ ਕੀ ਸੋਚਦੇ ਇਹਦੇ ਬਾਰੇ?
ਜੀ ਬਿਲਕੁਲ, ਅੱਜ ਕੱਲ ਲੋਕਾਂ ਨੂੰ ਹੱਸਣਾ ਬਹੁਤ ਔਖਾ ਹੋ ਗਿਆ, ਜਿਵੇਂ ਨਾਰਮਲ ਜੇ ਅਸੀਂ ਦੇਖੀਏ ਕਾਮੇਡੀ ਸ਼ੋਅ ਵੀ ਦੇਖ ਲਈਏ, ਸਟੈਂਡ ਅਪ ਕਾਮੇਡੀਅਨ, ਕਿਉਂਕਿ ਮੈਨੂੰ ਤਾਂ ਪਤਾ ਕਿਉਂਕਿ ਮੇਰੇ ਕਈ ਦੋਸਤ ਹੈਗੇ ਉਹ ਸਟੈਂਡ ਅਪ ਕਾਮੇਡੀਅਨ ਨੇ, ਤੇ ਉਹਨਾਂ ਦੇ ਉਹਨਾਂ ਉਹ ਕੀ ਕਈ ਵਾਰ ਤਾਂ ਬਹੁਤ ਇੰਨਾ ਪ੍ਰੈਸ਼ਰ ਫੀਲ ਕਰਦੇ ਆ, ਕਈ ਵਾਰ ਅਸੀਂ ਦੇਖਦੇ ਆ ਕਿ ਕੋਈ ਜੋਕ ਮਾਰਿਆ ਤੇ ਤੁਸੀਂ ਜਿੰਨਾ ਮਰਜ਼ੀ ਹੈਵੀ ਜੋਕ ਮਾਰ ਲਓ ਪਰ ਜਨਤਾ ਹੱਸੂਗੀ ਨੀ, ਉਹਨਾਂ ਦੇ ਕੋਲ ਪ੍ਰੈਸ਼ਰ, ਉਹਨਾਂ ਕੋਲ ਟੈਨਸ਼ਨ ਹੀ ਇੰਨੀ, ਉਹਨਾਂ ਕੋਲ ਕੰਮਾਂ ਕਾਰਾਂ ਦੀ ਟੈਨਸ਼ਨ ਹੈ, ਪਰਿਵਾਰਾਂ ਦੀ ਟੈਨਸ਼ਨ ਹੈ, ਲੋਨ ਕਈਆਂ ਦੇ ਲਏ, ਉਹਨਾਂ ਉਹ ਆਪਣੀ ਟੈਨਸ਼ਨ ਚ ਇੰਨੇ ਕੁ ਉਲਝ ਚੁੱਕੇ ਨੇ ਕਿ ਉਹਨਾਂ ਦੇ ਕੋਲ ਕੋਈ ਜੋਕ ਮਾਰ ਰਿਹਾ, ਕੋਈ ਹਸਾਉਣ ਦੀ ਉਹਨਾਂ ਨੂੰ ਕੋਸ਼ਿਸ਼ ਕਰ ਰਿਹਾ ਪਰ ਉਹਨਾਂ ਨੂੰ ਹਾਸਾ ਨਹੀਂ ਆਉਂਦਾ। ਸੋ ਅੱਜ ਕੱਲ ਦੀ ਜਨਤਾ ਨੂੰ ਹਸਾਉਣ ਦੇ ਲਈ ਐਕਸਟਰਾ ਜਿਹੜੇ ਐਫਰਟਸ ਨੇ, ਅਟੈਂਸ਼ਨ ਐਫਰਟ ਨੂੰ ਪਾਣੇ ਪੈਂਦੇ ਨੇ, ਹਸਾਉਣਾ ਬਹੁਤ ਔਖਾ ਹੈ,
ਬਹੁਤ ਔਖਾ ਹੋ ਗਿਆ ਜੀ। ਇਸੇ ਕਰਕੇ ਜਿਹੜੇ ਕਮੇਡੀਅਨ ਆ ਵਿਚਾਰਿਆਂ ਦਾ, ਹੁਣ ਪਹਿਲਾਂ ਕਿੰਨੇ ਕਮੇਡੀਅਨ ਜ਼ਿਆਦਾ ਹੁੰਦੇ ਸੀ, ਇੱਕ ਤਾਂ ਵੇਲਾ ਇੱਦਾਂ ਆਇਆ ਸੀ ਬਈ ਇਹਨਾਂ ਦਾ ਹੜ ਆਇਆ ਹੋਇਆ ਸੀ, ਭਜਨਾ ਸੀ, ਭਗਵੰਤ ਮਾਨ ਹੁੰਦਾ ਸੀ, ਭੋਟੂ ਸ਼ਾਹ ਹੋਣੀ ਹੁੰਦੇ ਸੀ, ਤੇ ਕਈ ਕਈ ਤਾਂ ਜਲੰਧਰ ਦੇ 5-6 ਗਰੁੱਪ ਹੁੰਦੇ ਸੀ, ਚਾਚਾ ਰੌਣਕੀ ਰਾਮ ਹੁੰਦਾ ਸੀ, ਹਨਾ, ਕਿੰਨੇ ਜ਼ਿਆਦਾ ਹੁੰਦੇ ਸੀ। ਨਵਾਂ ਕੋਈ ਕਮੇਡੀਅਨ ਆਉਂਦਾ ਨੀ, ਕਮੇਡੀਅਨ ਉਹ ਕਾਰਨ ਉਹਦਾ ਇਹੀ ਆ ਸ਼ਾਇਦ ਵੀ ਚੁਟਕਲਾ ਮੰਨ ਲਓ ਤੁਸੀਂ ਕਮੇਡੀਅਨ ਨੂੰ ਸੁਣਾਉਂਦਾ, ਹਨਾ, ਪ੍ਰੋਗਰਾਮ ਹੁੰਦੇ ਸੀ ਕਿਤੇ ਜਾਂਦੇ ਸੀ ਸੁਣਾ ਦਿੰਦੇ ਹੁੰਦੇ ਸੀ ਪਿੰਡਾਂ ਦੇ ਵਿੱਚ, ਜਿੱਦਾਂ ਅੱਜ ਪਿੰਡ ਇੱਧਰ ਗਏ ਆ ਉਹੀ ਚੁਟਕਲੇ ਭਾਵੇਂ ਪਰਸੋਂ ਨੂੰ ਦੂਸਰੇ ਪਿੰਡ ਜਾ ਕੇ ਸੁਣਾ ਦੋ, ਹਨਾ, ਅੱਜ ਕੱਲ ਯੂਟਿਊਬ ਦੇ ਉੱਤੇ ਨਾਲੇ ਵਾਇਰਲ ਹੋ ਜਾਂਦੇ ਆ, ਹਨਾ, ਤੇ ਉਹ ਲੋਕਾਂ ਤੱਕ ਜਿਹੜੀ ਝੱਟ ਪਹੁੰਚ ਜਾਂਦੇ ਆ। ਦੂਜੇ ਪਾਸੇ ਗੀਤਾਂ ਦੀ ਫਰਮਾਇਸ਼ ਕਰਦੇ ਲੋਕ ਵੀ ਉਹੀ ਸੁਣਾ, ਪੁਰਾਣਾ ਜਿਹੜਾ ਗਾਣਾ ਆਪਣਾ ਉਹ ਸੁਣਾ, ਹਨਾ, ਇਸ ਕਰਕੇ ਜਿਹੜੇ ਗਵੱਈਏ ਆ ਉਹ ਜ਼ਿਆਦਾ ਹਿੱਟ ਹੋ ਗਏ, ਕਮੇਡੀਅਨ ਵਿਚਾਰੇ ਜਿਹੜੇ ਆ ਉਹ ਰੌਲਣੇ ਸ਼ੁਰੂ ਹੋ ਗਏ, ਇਹ ਸ਼ਾਇਦ ਆਪਣੇ ਕੰਮਾਂ ਕਾਰਾਂ ਦੇ ਭਾਰ ਦੀ ਵਜ੍ਹਾ ਦੇ ਨਾਲੇ ਹੋਏ ਆ। ਤੇ ਖੈਰ ਦਵਿੰਦਰ ਜੀ ਹੁਣ ਆਪਣਾ ਟਾਈਮ ਵੀ ਜਿਹੜਾ ਆ ਉਹ ਲਗਭਗ ਸਮਾਪਤੀ ਦੇ ਵੱਲ ਆ ਤੇ ਜਾਂਦੇ ਜਾਂਦੇ ਤੁਸੀਂ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋਵੋ ਤਾਂ ਜਰੂਰ ਦਿਓ ਸਾਡੇ ਦੋਸਤਾਂ ਨੂੰ।
ਅੱਜ ਦੇ ਲਈ ਕੋਈ ਸੰਦੇਸ਼ ਤਾਂ ਨਹੀਂ ਹੈ ਪਰ ਹਾਂਜੀ ਵਿਸ਼ਵਕਰਮਾ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਸਾਰੇ ਏਦਾਂ ਹੀ ਖੁਸ਼ ਰਹਿਣ ਦੇਸੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਸਾਡੇ ਪੰਜਾਬੀ ਹਿੰਦੁਸਤਾਨੀ ਜਾਂ ਕੋਈ ਵੀ ਬਸ ਖੁਸ਼ ਰਹੋ ਹੱਸਦੇ ਵਸਦੇ ਰਹੋ।
ਇਹੀ ਗੱਲ ਹੈ ਸੰਦੇਸ਼ ਵੀ ਇਹੀ ਆ ਬਈ ਹੱਸਣਾ ਥੋੜੀ ਜਿਹਾ ਲਾਈਫ ਦੇ ਵਿੱਚ ਥੋੜਾ ਜਿਹਾ ਏਦਾਂ ਦਾ ਕੰਮ ਇੱਕ ਇਹ ਆ ਕਿ ਅਸੀਂ ਜਿਹੜਾ ਏਦਾਂ ਦੇ ਕੰਮ ਕਰੀਏ ਵਲੰਟੀਅਰ ਵਰਕ ਜ਼ਰੂਰ ਕਰੀਏ ਹਨਾ। ਪੰਜਾਬੀ ਇਸ ਕੰਮ ਲਈ ਵੈਸੇ ਮਸ਼ਹੂਰ ਆ ਜਿੱਦਾਂ ਬਹੁਤ ਸਾਰੇ ਦੋਸਤ ਇੱਥੇ ਵੀ ਅਸੀਂ ਦੇਖਦੇ ਹਾਂ ਕਿ ਉਹ ਕੰਮਾਂਕਾਰਾਂ ਦੇ ਵਿੱਚ ਬਹੁਤ ਜ਼ਿਆਦਾ ਕੰਮ ਕਰਦੇ ਨੇ ਉਹ ਤੇ ਮੰਨ ਲਓ ਵੀ ਦਸ ਦਸ ਘੰਟੇ ਦੀਆਂ ਵੀ ਕਈ ਮੈਂ ਲਾਉਂਦੇ ਸ਼ਿਫਟਾਂ ਦੇਖੇ ਆ ਪਰ ਨਾਲ ਨਾਲ ਉਹਨਾਂ ਨੇ ਆਪਣੇ ਸ਼ੌਂਕ ਵੀ ਪਾਲੇ ਹੋਏ ਆ। ਸ਼ੌਂਕ ਏਦਾਂ ਦੇ ਪਾਲੇ ਹੋਏ ਆ ਵੀ ਕਈਆਂ ਨੂੰ ਗਾਉਣ ਦਾ ਸ਼ੌਂਕ ਆ, ਕਈਆਂ ਨੂੰ ਸਾਜ਼ ਵਜਾਉਣ ਦਾ ਸ਼ੌਂਕ ਆ, ਕੁਛ ਬੰਦੇ ਜਿੱਦਾਂ ਸਾਡੇ ਵਰਗੇ ਰੇਡੀਓ ਦੇ ਉੱਤੇ ਵੀ ਜਾਂਦੇ ਆ, ਕੁਛ ਬੰਦੇ ਜਿਹੜੇ ਆ ਫਿਲਮਾਂ ਬਣਾਈ ਜਾਂਦੇ ਆ ਇੱਥੇ ਬੈਠੇ ਹਨਾ, ਇਹ ਵੀ ਇੱਕ ਸ਼ੌਂਕ ਆ। ਤੇ ਨਾਲ ਕਈ ਜਿਹੜੇ ਆ ਉਹਨਾਂ ਨੇ ਕਲੱਬ ਬਣਾਏ ਹੋਏ ਆ, ਕੋਈ ਕਬੱਡੀ ਦਾ ਕਲੱਬ ਆ ਉੱਥੇ ਸ਼ਾਮ ਨੂੰ ਜਾਂਦੇ ਆ ਜਾਂ ਹਫ਼ਤੇ ਦੇ ਵਿੱਚ ਇੱਕ ਦੋ ਦਿਨ ਜਾਂਦੇ ਆ, ਫੁੱਟਬਾਲ ਦੇ ਕਲੱਬ ਜਿਹੜੇ ਹੈਗੇ ਆ। ਇਦੋਂ ਇਲਾਵਾ ਕਈਆਂ ਨੂੰ ਜਿਹੜਾ ਸ਼ੌਂਕ ਹੈਗਾ ਆ ਵੀ ਉਹ ਕੈਂਪਿੰਗ ਵਗੈਰਾ ਦੇ ਵਿੱਚ ਵੀ ਜਾਂਦੇ ਆ ਹਨਾ, ਤੇ ਕਈਆਂ ਨੂੰ ਜਿਹੜਾ ਸ਼ੌਂਕ ਹੈਗਾ ਵੀ ਇੱਥੇ ਦੀ ਜਿਹੜੀ ਸਮਾਜ ਭਲਾਈ ਦੇ ਕੰਮ ਆ ਉਹਨਾਂ ਦੇ ਵਿੱਚ ਕੰਮ ਕਰਨਾ ਜਾਂ ਇੱਥੇ ਦੀ ਜਿਹੜੀ ਪੋਲੀਟਿਕਸ ਆ ਉਹਦੇ ਵਿੱਚ ਜਿਹੜਾ ਕੰਮ ਦੋਸਤ ਆਪਣੇ ਕਰ ਰਹੇ ਆ, ਇਹ ਬਹੁਤ ਵਧੀਆ ਗੱਲ ਆ। ਪਰ ਕਈ ਜਿਹੜੇ ਦੋਸਤ ਇੱਦਾਂ ਦੇ ਹੈਗੇ ਆ ਵੀ ਉਹਨੇ ਆਪਣੇ ਆਪ ਨੂੰ ਸਿਰਫ ਕੰਮਾਂ ਤੱਕ ਹੀ ਸੀਮਿਤ ਕੀਤਾ ਹੋਇਆ, ਘਰ ਤੋਂ ਕੰਮ ਤੇ ਕੰਮ ਤੋਂ ਘਰ ਆ ਗਏ, ਉਹਨਾਂ ਨੂੰ ਵੱਧ ਤੋਂ ਵੱਧ ਗੁਰਦੁਆਰਾ ਸਾਹਿਬ ਕਿਤੇ ਜਾ ਜਾਂਦੇ ਆ, ਬਹੁਤੀ ਸਾਂਝ ਉਹਨਾਂ ਦੀ ਕਿਸੇ ਦੇ ਨਾਲ ਨੀ, ਆਪਣਾ ਉਹਨਾਂ ਦਾ ਇੱਕ ਲਿਮਿਟਡ ਜਿਹਾ ਗਰੁੱਪ ਆ। ਉਹਨਾਂ ਨੂੰ ਜਿਹੜਾ ਆਪਾਂ ਗੱਲ ਉਹਦੀ ਕਰਦੇ ਹਾਂ ਵੀ ਉਹ ਫਿਰ ਥੋੜਾ ਜਿਹਾ ਉਹਨਾਂ ਲਈ ਹੱਸਣਾ ਔਖਾ ਬਹੁਤ ਹੋਇਆ ਕਿਉਂਕਿ ਉਹ ਜਿਹੜਾ ਆਪਣਾ ਟਾਈਮ ਆ ਉਹ ਸਿਰਫ ਉਸ ਰੋਜ਼ਾਨਾ ਇੱਕ ਉਹਨਾਂ ਦਾ ਸਕੇਜੂਲ ਬਣ ਗਿਆ, ਉਹ ਤੋਂ ਬਾਹਰ ਨੀ ਨਿਕਲ ਪਾ ਰਹੇ ਹਨਾ। ਉਹ ਬੜੀ ਇੱਕ ਭਾਰ ਵਾਲੀ ਜਿਹੜੀ ਸਥਿਤੀ ਆ ਉਹ ਬਣ ਜਾਂਦੀ ਆ, ਖਾਸ ਤੌਰ ਤੇ ਬਾਹਰਲੇ ਮੁਲਕਾਂ ਦੇ ਵਿੱਚ ਜਿੱਥੇ ਇੰਨਾ ਸੋਸ਼ਲ ਜਿਹੜਾ ਹੋਣਾ ਬੜਾ ਔਖਾ ਹੋ ਜਾਂਦਾ। ਇਸ ਕਰਕੇ ਸੋਸ਼ਲੀ ਆਪਾਂ ਤਾਂ ਹੀ ਹੋਵਾਂਗੇ ਜੇ ਆਪਾਂ ਨਾਲ ਦੀ ਨਾਲ ਕੋਈ ਸ਼ੌਂਕ ਜਿਹੜੇ ਆ ਨਾਲ, ਜਿਹੜੇ ਵੀ ਹਰ ਬੰਦੇ ਦੇ ਹੁੰਦੇ ਆਪਣੇ ਸ਼ੌਂਕ, ਉਹ ਉਸ ਸ਼ੌਂਕ ਦੇ ਅਨੁਸਾਰ ਆਪਣਾ ਕੰਮ ਜਿਹੜਾ ਕਰਨਾ ਸ਼ੁਰੂ ਕਰੋ ਹਨਾ, ਇਨਵੋਲਵ ਹੋਣਾ ਸ਼ੁਰੂ ਹੋਵੋ, ਮੇਨ ਸਟ੍ਰੀਮ ਦੇ ਵਿੱਚ ਜਾਓ, ਉੱਥੇ ਜਾ ਕੇ ਕੰਮ ਕਰਨਾ ਸ਼ੁਰੂ ਕਰੋ, ਸ਼ਾਇਦ ਲਾਈਫ ਜਿਹੜੀ ਆ ਥੋੜੀ ਜਿਹੀ ਹਲਕੀ ਹਲਕੀ ਬੋਝ ਤੋਂ ਮੁਕਤ ਜ਼ਰੂਰ ਤੁਸੀਂ ਮਹਿਸੂਸ ਕਰੋਗੇ। ਇਹ ਮੈਂ ਸੰਦੇਸ਼ ਜਿਹੜਾ ਆ ਮੈਂ ਆਪਣੇ ਵੱਲੋਂ ਜਾਰੀ ਕਰ ਦਿੰਦਾ ਹਨਾ, ਉਦਾਂ ਤਾਂ ਕੈਪਟਨ ਸਾਹਿਬ ਨੇ ਉੱਧਰ ਸੰਦੇਸ਼ ਦਿਵਾਲੀ ਦੇ ਉੱਤੇ ਦਿੱਤਾ, ਇੱਧਰ ਆਪਾਂ ਵੀ ਦੇ ਦਿੰਦੇ, ਆਪਾਂ ਕਿਹੜਾ ਘੱਟ ਆ ਤੰਦਰੁਸਤ ਰਹੋ, ਸਾਡੀ ਤੰਦਰੁਸਤੀ ਦੀ ਦੁਆ ਜਿਹੜੀ ਰੱਬ ਦੇ ਕੋਲੋਂ ਮੰਗਦੇ ਹਾਂ ਅਸੀਂ, ਤੇ ਅਗਲੇ ਹਫਤੇ ਫੇਰ ਆਪਾਂ ਮਿਲਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ। ਦਵਿੰਦਰ ਕੌਰ ਜੀ ਵੀ ਆਪਣੇ ਨਾਲ ਹੁਣ ਜੁੜਿਆ ਕਰਨਗੇ ਇਸ ਪ੍ਰੋਗਰਾਮ ਦੇ ਵਿੱਚ, ਤੇ ਤੁਸੀਂ ਜਿਹੜੇ ਟੈਲੀਗ੍ਰਾਮ ਦੇ ਉੱਤੇ ਜਿਹੜਾ ਮੈਸੇਜ ਆ ਸਾਨੂੰ ਭੇਜ ਸਕਦੇ ਆ ਕਿਹੋ ਜਿਹਾ ਪ੍ਰੋਗਰਾਮ ਤੁਹਾਨੂੰ ਲੱਗਾ, ਤੇ ਗਾਣਿਆਂ ਦੀ ਸਮੈਚ ਜਿਹੜੀ ਆਈ ਸੀ ਉਹ ਵੀ ਆਪਾਂ ਜਿਹੜੇ ਹੁਣ ਪਲੇ ਕਰ ਦਿੰਦੇ ਹਾਂ। ਸਰਜੀਤ ਭਾਜੀ ਪਟਿਆਲੇ ਤੋਂ ਆਪਾਂ ਨੂੰ ਟੈਕਨੀਕਲ ਸਪੋਰਟ ਦੇ ਰਹੇ ਸੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ। 2 ਘੰਟੇ ਦਾ ਪ੍ਰੋਗਰਾਮ ਸੀ ਤੇ ਖੁਸ਼ੀ ਸੁਵੀਲੀ ਦੇ ਨਾਲ ਜਿਹੜਾ ਇਹ ਬਤੀਤ ਹੋਏ ਆ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਾਂ ਕਰਕੇ, ਬਹੁਤ ਸਾਰੇ ਜਿਹੜੇ ਮੈਸੇਜ ਆਏ ਆ ਸਾਰਿਆਂ ਦਾ ਧੰਨਵਾਦ, ਤੇ ਜਿਹੜੇ ਦੋਸਤ ਕੰਮਾਂਕਾਰਾਂ ਦੇ ਵਿੱਚ ਸੀਗੇ ਤੇ ਮੈਸੇਜ ਨਹੀਂ ਲਿਖ ਪਾਏ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਸਾਨੂੰ ਸੁਣਦੇ ਰਹੇ ਆ। ਤੇ ਦੋਸਤੋ ਖਿਆਲ ਰੱਖਿਓ, ਅਗਲੇ ਹਫਤੇ ਮਿਲਦੇ ਆ, ਰੱਬ ਰਾਖਾ,
ਸਤਿ ਸ਼੍ਰੀ ਅਕਾਲ ਜੀ।
ਕਸਮ ਖੁਦਾ ਕੀ ਪੈਸਾ ਬਹੁਤ ਹੈ ਮਗਰ ਮੁਝੇ ਪਿਆਰ ਚਾਹੀਏ, ਨਾ ਬਾਏ ਨਾ ਬਾਏ, ਹਮੇ ਪਿਆਰ ਵਿਆਰ ਨਹੀਂ ਕੁਛ ਨਹੀਂ ਚਾਹੀਏ, ਹਮਕੋ ਪੈਸਾ ਚਾਹੀਏ, ਓਨਲੀ ਪੈਸਾ ਪੈਸਾ ਪੈਸਾ।